ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਆਵਣ ਜਾਣ ਨਾ ਸੁਝੈ, ਨਾ ਸੁਝੈ ਦਰਬਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ ਕਿ ਸਮੇਂ ਅਨੁਸਾਰ ਆਪਾਂ ਸਾਰੇ ਗੁਰੂ ਕੇ ਦਰਬਾਰ ਇਕੱਤਰ ਹੋਏ ਹਾਂ, ਜਿੱਥੇ ਲੜੀਵਾਰ ਕਥਾ ਦਾ ਆਨੰਦ ਬਣਿਆ ਹੋਇਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਮਨ ਆਵਣ ਜਾਣ ਨਾ ਸੁਝੈ,
ਇਹ ਸੁਝੀ ਭਾਈ ਪਾਠ ਕਸਕੇ ਹੈ, ਤੇ ਇਹਦੇ ਨਾਲ ਜਿਹੜਾ ਨਾ ਸੁਝੈ ਇਹ ਵੀ ਕਸਕੇ ਹੈ। ਨਾ ਸੁਝੈ ਦਰਬਾਰ, ਸੁਝੈ ਵੀ ਕਸਕੇ ਬੋਲਣੇ ਨੇ। ਜੀਵਾਂ ਦੇ ਮਨ ਚਿੱਤ ਨੂੰ ਆਵਣ ਜਾਣ ਆਉਣ ਜਾਣ ਵਿਚ ਪਏ ਹੋਣ ਕਰਕੇ ਤੇ ਮੁਕਤ ਹੋਣ ਦਾ ਰਸਤਾ ਨਹੀਂ ਸੁਝੀ ਦਿਸਦਾ ਹੀ ਨਹੀਂ ਹੈ। ਤੇ ਮੁਕਤ ਹੋਣ ਦਾ ਰਸਤਾ ਕੀ ਸੀ? ਸਾਧ ਸੰਗਤ, ਇਹ ਤਾਂ ਦਿਸਣ ਤੇ ਹੀ ਹਟ ਗਿਆ। ਸੱਚਖੰਡ ਰੂਪੀ ਦਰਬਾਰ ਜਿਹੜਾ ਹੈ, ਇਹਨੂੰ ਸੁਝਦਾ ਨਹੀਂ, ਦਿਸਦਾ ਨਹੀਂ ਹੈ।
ਨਾ ਸੁਝੈ ਦਰਬਾਰ,
ਨਾ ਹੀ ਸੱਚਖੰਡ ਦਰਬਾਰ ਸੁਝ ਰਿਹਾ ਜਿੱਥੇ ਫੈਸਲਾ ਹੋਣਾ ਹੈ। ਤੇ ਜੋ ਰੇਦੇ ਦੇ ਦਰ ਵਾਰ ਦਰ ਅੰਦਰ ਗਿਆਨ ਰੂਪੀ ਬਾਰ ਦਰਵਾਜਾ ਹੈ ਨਾ, ਉਹ ਵੀ ਨਹੀਂ ਦਿਸਦਾ ਹੈ।
ਮਾਇਆ ਮੋਹੇ ਪਲੇਟਿਆ,
ਜੀਵਨ ਦਾ ਚਿੱਤ ਮਾਇਆ ਦੇ ਮੋਹ ਨੇ ਪਲੇਟਿਆ ਦਾ ਅਰਥ ਹੈ ਲਪੇਟਿਆ ਹੋਇਆ, ਕਾਬੂ ਕੀਤਾ ਹੋਇਆ।
ਅੰਤਰ ਅਗਿਆਨ ਗੁਬਾਰ,
ਤੇ ਅੰਦਰ ਅਗਿਆਨ ਦਾ ਗਾੜਾ ਹਨੇਰਾ ਹੋਣ ਕਰਕੇ ਬਲਿਆ ਹੋਇਆ ਅਗਿਆਨ ਨੇ। ਅੰਤਰ ਅੰਦਰ ਅਗਿਆਨ ਰੂਪੀ ਗਾੜਾ ਗੁਬਾਰ ਹਨੇਰਾ ਹੈ।
ਤਬ ਨਰ ਸੁੱਤਾ ਜਾਗਿਆ,
ਤਬ ਤਦੋਂ ਇਹ ਨਰ ਮਨੁੱਖ ਮੋਹ ਰੂਪੀ ਨੀਂਦ ਵਿਚੋਂ ਸੁੱਤਾ ਹੋਇਆ ਜਾਗਿਆ ਜਾਗਦਾ ਹੈ।
ਸਿਰ ਡੰਡ ਲੱਗਾ ਬਹੁ ਭਾਰ,
ਜਮਕਾ ਡੰਡ ਮੂੰਡ ਮੈਂ ਲੱਗਾ ਖਿਨ ਮੈਂ ਕਰੇ ਨਵੇਰਾ। ਤੇ ਜਦੋਂ ਇਹਦੇ ਸਿਰ ਦੇ ਉੱਤੇ ਬਹੁ ਬਹੁਤ ਹੀ ਤੇ ਭਾਰ ਨਾ ਮੈਂ ਵਜਨਦਾਇਕ ਜਮਾਂ ਦਾ ਡੰਡਾ ਲੱਗਿਆ ਨਾ, ਉਦੋਂ ਜਾਗੂਗਾ। ਜਾਂ ਸਿਰ ਦੇ ਉੱਤੇ ਪਾਪਾਂ ਰੂਪੀ ਬਹੁਤਾ ਭਾਰ ਹੋਣ ਕਰਕੇ ਇਹਦੇ ਸਿਰ ਦੇ ਉੱਤੇ, ਹਾਂਜੀ, ਸਿਰ
ਡੰਡ ਲੱਗਾ ਬਹੁ ਭਾਰ,
ਇਹ ਬਹੁਤਾ ਭਾਰ ਕਿਹੜਾ? ਜਮਾਂ ਦਾ ਡੰਡਾ ਲੱਗੂਗਾ, ਜਾਂ ਫਿਰ ਇਹਦੇ ਸਿਰ ਦੇ ਉੱਤੇ ਪਾਪਾਂ ਦਾ ਭਾਰ ਹੋਣ ਕਰਕੇ ਪਿੱਤਰ ਦੰਡ, ਦੇਵ ਦੰਡ, ਰਾਜ ਦੰਡ ਤੇ ਇਹ ਰਿਖੀ ਦੰਡ, ਕਿਤੇ ਇੱਕ ਡੰਡ ਇਹ ਲੱਗਣੇ ਨੇ ਇਹਦੇ, ਬਹੁਤਾ ਕਰਕੇ ਇਸਦੇ ਕੀਤੇ ਅਨੁਸਾਰ ਇਸ ਨੂੰ ਡੰਨ ਲੱਗਿਆ ਤੇ ਮਾਤਾ ਦੇ ਗਰਭ ਵਿਚ ਸਿਰ ਭਾਰ ਇਹ ਪੁੱਠਾ ਲਟਕਦਾ ਰਹੇਗਾ ਜਿਵੇਂ ਪਹਿਲਾਂ ਲਟਕਿਆ। ਅੱਗੇ ਦੱਸਦੇ ਨੇ,
ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ,
ਗੁਰਮੁਖ ਗੁਰਾਂ ਦੇ ਸਨਮੁਖ ਰਹਿਣ ਵਾਲੇ ਪੁਰਖਾਂ ਨੇ ਕੀਤੇ ਹੋਏ ਕਰਾਂ ਦਾ ਅਰਥ ਹੈ ਇਕਰਾਰ। ਇਕਰਾਰਾਂ ਦੇ ਉੱਪਰ ਉੱਤੇ ਜੋ ਮਾਤਾ ਦੇ ਗਰਭ ਵਿਚ ਇਕਰਾਰ ਕੀਤਾ ਸੀ, ਹਰ ਪਰਮੇਸ਼ਵਰ ਨੂੰ ਚੇਤਿਆ ਯਾਦ ਕੀਤਾ, ਭਾਵ ਗੁਰਮੁਖ ਜਨ ਮਾਤਾ ਦੇ ਗਰਭ ਵਿਚ ਪਰਮੇਸ਼ਵਰ ਨਾਲ ਇਕਰਾਰ ਕਰਕੇ ਆਏ ਸੀ ਨਾ, ਵੀ ਮੈਂ ਦਸਵਾਂ ਹਿੱਸਾ ਤੇਰੇ ਨਾਮ ਦੇ ਉੱਤੇ ਕੱਢਿਆ ਕਰਾਂਗਾ, ਜੋ ਮੇਰੀ ਧਰਮ ਕਿਰਤ ਹੋਏਗੀ ਧਰਮ ਕਿਰਤ ਕਰਕੇ ਵੰਡ ਕੇ ਖਾਊਂਗਾ, ਸਵਾਦ ਸਵਾਦ ਤੇਰਾ ਨਾਮ ਜਪੂੰਗਾ, ਇਹ ਇਕਰਾਰ ਕੀਤਾ ਸੀ। ਉਹਦੇ ਅਨੁਸਾਰ ਗੁਰਮੁਖ ਜਨਾਂ ਨੇ ਤੇ ਉਹ ਪਰਮੇਸ਼ਵਰ ਦੇ ਨਾਲ ਜਿਹੜਾ ਇਕਰਾਰ ਕੀਤਾ, ਚਿੰਤਨ ਕੀਤਾ, ਗੁਰਮੁਖ ਕਰਾਂ ਉੱਪਰ ਹਰ ਚੇਤਿਆ। ਜਾਂ ਇਹ ਸਮਝ ਲਓ ਵੀ ਜਾਨ ਹੱਥਾਂ ਵਿਚ ਆ ਗਈ, ਨਵਜਾਂ ਚ ਆ ਗਈ, ਉਦੋਂ ਵੀ ਹਰੀ ਵਾਹਿਗੁਰੂ ਨੂੰ ਚੇਤਨਾ ਚੇਤਨ ਕੀਤਾ ਹੈ, ਚੇਤਿਆ, ਯਾਦ ਕੀਤਾ ਹੈ। ਅੰਤ ਵੇਲੇ ਵੀ ਅੰਤ ਕਾਲ ਨਾਰਾਇਣ ਸਿਮਰੈ, ਭਾਵ ਕੀ ਹੈ ਜਿਨ੍ਹਾਂ ਗੁਰਮੁਖ ਜਨਾਂ ਦੀ ਅੰਤ ਸਮੇਂ ਕਿਸੇ ਹੋਰ ਪਾਸੇ ਸੁਰਤੀ ਹੋ ਨਹੀਂ ਗਈ, ਜਿਨ੍ਹਾਂ ਗੁਰਮੁਖ ਜਨਾਂ ਨੇ ਲੋਕ ਦੰਡ, ਪਿੱਤਰ ਦੰਡ, ਦੇਵ ਦੰਡ ਆਦਿ ਸਾਰੇ ਕਰਾਂ ਡੰਡਾਂ ਤੋਂ ਉੱਪਰ ਉੱਪਰ ਹੋ ਕਰਕੇ ਹਰੀ ਨੂੰ ਚੇਤਿਆ ਹੈ, ਜਿਨ੍ਹਾਂ ਗੁਰਮੁਖ ਜਨਾਂ ਨੇ ਕਰਮ ਕਾਂਡ ਵਾਲੇ ਸਾਰੇ ਕਰਾਂ ਕਰਤਬਾਂ ਦੇ ਉੱਪਰ ਹਰੀ ਨੂੰ ਚੇਤਨਾ ਕੀਤਾ, ਜਾਂ ਜਿਨ੍ਹਾਂ ਗੁਰਮੁਖ ਜਨਾਂ ਨੇ ਕਰਾਂ ਹੱਥਾਂ ਆਦਿ ਇੰਦਰੀਆਂ ਦੇ ਉੱਪਰ ਦ੍ਰਿਸ਼ਟਾ ਰੂਪ ਪਰਮੇਸ਼ਰ ਨੂੰ ਯਾਦ ਕੀਤਾ, ਹੱਥ ਆਦਿ ਇੰਦਰੀਆਂ ਦੇ ਵਿਸ਼ਿਆਂ ਤੋਂ ਉਪਰਾਮ ਹੋ ਕਰਕੇ ਹਰੀ ਨੂੰ ਚੇਤੇ ਕੀਤਾ ਹੈ।
ਸੇ ਪਾਇਨ ਮੋਖ ਦੁਆਰ,
ਸੇ ਉਹ ਗੁਰਮੁਖ ਜਨ ਮੁਕਤੀ ਦਾ ਦੁਆਰ ਦਰਵਾਜਾ ਕੀ ਹੈ ਗਿਆਨ, ਪਾਇਨ ਪਾਉਣਾ ਕਰਦੇ ਹਨ ਜੇ।
ਨਾਨਕ ਆਪ ਉਹੇ ਉਧਰੇ,
ਇਹ ਸਤਿਗੁਰੂ ਜੀ ਕਥਨ ਕਰਦੇ ਨੇ, ਉਹ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਆਪ ਤਾਂ ਤਰੇ ਹੀ ਹਨ,
ਸਭ ਕੁਟੁੰਬ ਤਰੇ ਪਰਿਵਾਰ,
ਤੇ ਉਹਨਾਂ ਨੇ ਸਾਰਾ ਕੁਟੁੰਬ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਸਭ ਸਾਰਾ ਇਹ ਤਾਰ ਲਿਆ, ਤਰ ਗਿਆ, ਮਾਤਾ ਪਿਤਾ ਤੋਂ ਵਧਿਆ ਹੋਇਆ ਪਰਿਵਾਰ ਵੀ ਤਰ ਗਿਆ, ਉਹਨਾਂ ਦੇ ਆਪਣੇ ਕੁਟੁੰਬ ਪਰਿਵਾਰ ਦੇ ਜੀਵ ਅਤੇ ਸੰਬੰਧੀਆਂ ਦੇ ਪਰਿਵਾਰ ਦੇ ਜੀਵ ਉਹ ਵੀ ਉਹਨਾਂ ਨੇ ਤਾਰ ਲੈਣ, ਤੇ ਇਸ ਕਰਕੇ ਮੰਨੇ ਪਰਿਵਾਰ ਹੈ ਸਾਧਾਰ, ਸਾਰਿਆਂ ਦਾ ਹੀ ਸੁਧਾਰ ਕਰ ਦਿੱਤਾ ਹੈ।
ਸ਼ਬਦ ਮਰੈ ਸੋ ਮੋਆ ਜਾਪੈ,
ਇਹਨੂੰ ਭਾਈ ਮੂਆ ਨਹੀਂ ਕਰਨਾ, ਜਿਵੇਂ ਸੁਣਿਆ ਤੁਸੀਂ ਮੂਆ ਔਂਕੜ ਹੈ, ਇਸ ਕਰਕੇ ਜਿਹੜਾ ਪੁਰਖ ਗੁਰ ਸ਼ਬਦ ਉਪਦੇਸ਼ ਦੁਆਰਾ ਜੀਵਤ ਭਾਵ ਵੱਲੋਂ ਮਰੇ ਮਰਦਾ, ਜਿਹਦੇ ਮਨ ਦਾ ਗੁਰ ਉਪਦੇਸ਼ ਦੁਆਰਾ ਸ਼ਤਰੂ ਮਿੱਤਰ ਜਿਹੜੇ ਨੇ, ਇਹ ਦੁਸ਼ਮਣ ਹੈ, ਮੇਰਾ ਮਿੱਤਰ ਹੈ, ਰਾਗ ਹੈ, ਦਵੈਸ਼ ਹੈ, ਮੰਦਾ ਸੁਭਾਅ ਸਾਰਾ ਮਰੇ ਮਰ ਜਾਵੇ, ਤੇ ਉਹ ਫਿਰ ਜੀਵਤ ਭਾਵ ਤੋਂ ਮੁਆ ਮਰਿਆ ਹੋਇਆ ਸੰਗਤਾਂ ਵਿੱਚ ਆਪੇ ਜਾਣਿਆ ਜਾਂਦਾ, ਕਿਉਂਕਿ ਹੰਗਤਾਂ ਮਰ ਗਈ ਉਹ ਸੰਸਾਰ ਵੱਲੋਂ ਮਰਿਆ ਹੋਇਆ ਜਾਣਿਆ ਜਾ ਸਕਦਾ, ਉਹ ਸੰਸਾਰ ਵੱਲੋਂ ਮਰਿਆ ਤੇ ਵਾਹਿਗੁਰੂ ਵੱਲ ਵੀ ਜਿਉਂਦਾ ਵੀ ਮੰਨਿਆ ਜਾ ਸਕਦਾ। ਇਸ ਕਰਕੇ ਹਰ ਪ੍ਰੇਮ ਬਾਣੀ ਮਨ ਮਾਰਿਆ ਤੇ ਉਹਨਾਂ ਨੇ ਆਪਣੇ ਮਨ ਨੂੰ ਮੰਦੇ ਸੁਭਾਅ ਨੂੰ ਮਾਰ ਲਿਆ ਤੇ ਇਸ ਪ੍ਰਕਾਰ ਫਿਰ ਉਹ ਜੀਵਨ ਮੁਕਤ ਸੁਆਖਿਆ ਮਰ ਜੀਵੇ ਮਰੀਆ, ਇਹ ਉਹਨਾਂ ਦੀ ਹਾਲਤ ਹੈ।
ਗੁਰ ਪ੍ਰਸਾਦੀ ਹਰ ਰਸ ਧਰਾਪੈ,
ਜਿਹਦੇ ਉੱਪਰ ਗੁਰੂ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹਦਾ ਮਨ ਹਰ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੇਮ ਪ੍ਰੇਮ ਰਸ ਕਰਕੇ ਪੂਰਾ ਧਰਾਪੈ ਤ੍ਰਿਪਤ ਹੋ ਜਾਂਦਾ, ਸੰਤੁਸ਼ਟ ਹੋ ਜਾਂਦਾ ਅਤੇ
ਹਰ ਦਰਗਹ ਗੁਰ ਸ਼ਬਦ ਸੰਜਾਪੈ,
ਤੇ ਉਹ ਫਿਰ ਪਰਮੇਸ਼ਰ ਦੀ ਦਰਗਾਹ ਨਿਆਂ ਸਭਾ ਵਿਚ ਸੱਚਖੰਡ ਰੂਪੀ ਦਰਬਾਰ ਵਿਚ ਗੁਰਾਂ ਦੇ ਉਪਦੇਸ਼ ਕਰਕੇ ਉਹ ਸਰੀਰ ਚ ਸੰਜਾਪੈ ਜਾਣਿਆ ਜਾਂਦਾ, ਤੇ ਜਿਸ ਦੇ ਕੋਲ ਗੁਰਾਂ ਦੇ ਸ਼ਬਦ ਰੂਪੀ ਪ੍ਰਵਾਨਾ ਹੈ, ਮਹਾਂਵਾਕ ਰੂਪੀ ਗੁਰਾਂ ਦਾ ਸ਼ਬਦ ਹੈ, ਉਹ ਪਰਮੇਸ਼ਰ ਦੀ ਦਰਗਾਹ ਵਿਚ ਸਿਆਣਿਆ ਜਾਂਦਾ। ਭਾਵ ਕੀ ਹੈ, ਜੋ ਹਰ ਪਰਮੇਸ਼ਰ ਦੇ ਹਿਰਦੇ ਦੇ ਦਰ ਗਹਿ ਦਰ ਅੰਦਰ ਤੁਰਿਆ ਪਦ ਰੂਪੀ ਗਹਿ ਜਗ੍ਹਾ ਨਾ, ਤੇ ਉਹ ਗੁਰ ਉਪਦੇਸ਼ ਕਮਾਉਣ ਕਰਕੇ ਹੀ ਸਿਆਪੈ ਜਾਣੀ ਜਾ ਸਕਦੀ ਹੈ। ਇਸ ਕਰਕੇ ਇਹ ਕਥਨ ਕੀਤਾ ਹੈ,
ਬਿਨ ਸ਼ਬਦ ਮੋਹ ਹੈ ਸਭ ਕੋਇ,
ਤੇ ਗੁਰ ਸ਼ਬਦ ਦੇ ਉਪਦੇਸ਼ ਦੀ ਕਮਾਈ ਕਰੇ ਤੋਂ ਬਿਨ ਬਗੈਰ ਸਭ ਹਰ ਕੋਈ ਪਰਮੇਸ਼ਰ ਤੋਂ ਬੇਮੁਖ ਹੋਣ ਰੂਪ ਮੂਹਾ ਮਰਿਆ ਹੋਇਆ, ਹਰ ਕੋਈ ਮੂਹਾ ਮੁਰਦੇ ਦੀ ਨਿਆਈ ਹੈ, ਭਾਵ ਸਭ ਕੋਈ ਆਤਮਕ ਮੌਤ ਕਰਕੇ ਮਰੇ ਹੋਏ ਨੇ, ਆਖਾਂ ਜੀਵਾਂ ਬਿਸਰੇ ਮਰ ਜਾਓ। ਅੱਗੇ ਦੱਸਦੇ ਨੇ,
ਮਨਮੁਖ ਮੋਹ ਆਪਣਾ ਜਨਮ ਖੋਏ,
ਆਪਣਾ ਆਪ ਦਾ ਮੂਲਕ ਮਨੁੱਖਾ ਜਨ ਵਿਕਾਰਾਂ ਵਿਚ ਝਗੜਿਆਂ ਵਿਚ ਇਹ ਨਿਸਫਲ ਹੀ ਖੋ ਦਿੱਤਾ ਨੇ, ਗਵਾ ਦਿੱਤਾ ਹੈ। ਮਨਮੁਖ ਪੁਰਖ ਮੋਹ ਮਰ ਜਾਂਦਾ ਹੈ, ਝਗੜੀ ਕਰਦਾ ਮਰ ਜਾਂਦਾ, ਝਗੜਾ ਕਰਦਿਆਂ ਅਨਦਿਨ ਗੁਜ਼ਰੇ, ਭਾਵ ਮਨਮੁਖ ਪੁਰਖ ਜਨਮ ਪਾ ਕੇ ਪਰਮਾਰਥ ਦਾ ਲਾਹ ਨਹੀਂ ਖੜਦਾ, ਵਾਹਿਗੁਰੂ ਵੱਲੋਂ ਬੇਮੁਖ ਹੋਣਾ ਹੈ, ਬੇਮੁਖ ਹੋਣ ਰੂਪ ਮੂਆ ਮਰਿਆ ਹੋਇਆ ਹੈ। ਤੇ ਇਹਦਾ ਇਸ ਪ੍ਰਕਾਰ ਅਹਿਸਾਸ ਜੀ, ਜਿਵੇਂ ਕੋਈ ਨਾ ਸਮਝ ਲਓ ਵੀ ਘੋੜਿਆਂ ਦਾ ਸੌਦਾਗਰ, ਉਹ ਪੁਰਖ ਘੋੜਿਆਂ ਦੀ ਮੰਡੀ ਵਿੱਚੋਂ ਘੋੜਾ ਖਰੀਦ ਲਿਆਵੇ, ਉਸ ਘੋੜੇ ਦੀ ਪੂਰੀ ਕੀਮਤ ਤਾਰ ਵੀ ਆਵੇ, ਜੇਕਰ ਉਹ ਘੋੜਾ ਸੂਲ ਆਦਿ ਹੋ ਕੇ ਨਾ ਇਹਦੇ ਪੇਟ ਚ ਬਹੁਤੀ ਛੇਤੀ ਦਰਦ ਹੁੰਦਾ ਘੋੜੇ ਦੇ, ਕਿਸੇ ਹੋਰ ਬਿਮਾਰੀ ਦੇ ਕਾਰਨ ਮਰ ਜਾਵੇ, ਉਹ ਕਹਿੰਦਾ ਉਹ ਮੇਰੀ ਤਾਂ ਰਕਮ ਐਵੇਂ ਵਿਅਰਥ ਚਲੀ ਗਈ, ਅਜੇ ਤਾਂ ਮੈਂ ਲਾ ਹੀ ਨਹੀਂ ਲਿਆ, ਇਹਦੇ ਕਾਠੀ ਇਹਦੇ ਤੇ ਨਹੀਂ ਪਾਈ, ਸਫ਼ਰ ਤੈਅ ਨਹੀਂ ਕੀਤਾ, ਮੇਰਾ ਨੁਕਸਾਨ ਹੋ ਗਿਆ। ਇਸੇ ਪ੍ਰਕਾਰ ਮਨਮੁਖ ਪੁਰਖ ਜਿਹੜੇ ਨੇ ਉਹ ਘੋੜੇ ਦੀ ਸੁਦਾਗਰੀ ਵਾਂਗ ਮਨੁੱਖਾ ਜਨਮ ਤਾਂ ਪਾ ਲਿਆ, ਘੋੜਾ ਹੀ ਹੈ ਇਹ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ, ਇਹਦੇ ਤੇ ਕਦੇ ਕਾਠੀ ਨਹੀਂ ਪਾਈ, ਅੰਮ੍ਰਿਤ ਵੇਲੇ ਨਹੀਂ ਉੱਠਿਆ, ਨਾਮ ਨਹੀਂ ਜਪਿਆ, ਇਸ ਕਰਕੇ ਪੁੰਨਾ ਰੂਪੀ ਸਾਰੀ ਰਾਤ ਐਵੇਂ ਵਿਅਰਥ ਗਵਾ ਲਈ ਹੈ। ਮਨਮੁੱਖ ਪੁਰਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਕੇ ਚਲੇ ਜਾਂਦੇ, ਕੋਈ ਵੀ ਪਰਮਾਰਥ ਦੀ ਪ੍ਰਾਪਤੀ ਵਾਲਾ ਲਾਹਾ ਨਹੀਂ ਖੱਟਦੇ, ਉਹ ਨੁਕਸਾਨ ਹੋ ਗਿਆ, ਪੂੰਜੀ ਐਵੇਂ ਗਈ ਜਿਹੜੀ ਸਵਾਸਾਂ ਦੀ ਸੀ। ਇਸ ਤੋਂ ਉਲਟ ਹੈ ਵੀ ਜਿਹੜਾ ਘੋੜਿਆਂ ਦਾ ਸੌਦਾਗਰ ਨੇ ਆਪਣੇ ਘੋੜੇ ਦਾ ਮੁੱਲ ਪੂਰਾ ਵੱਟ ਲਿਆ ਹੋਵੇ, ਉਹ ਭਾਵੇਂ ਖਰੀਦਦਾਰ ਵਾਲੇ ਕੋਲ ਜਾ ਕੇ ਝੱਟ ਹੀ ਮਰ ਜਾਵੇ, ਉਹ ਵੇਚਣ ਵਾਲੇ ਨੂੰ ਕੋਈ ਦੁੱਖ ਹੀ ਨਹੀਂ ਹੁੰਦਾ, ਘਾਟਾ ਹੀ ਨਹੀਂ ਕਹਿੰਦਾ ਵੀ ਮੈਂ ਤਾਂ ਆਪਣਾ ਮੁੱਲ ਪੂਰਾ ਲੈ ਲਿਆ। ਇਸੇ ਪ੍ਰਕਾਰ ਗੁਰਮੁਖ ਜਨਾਂ ਨੇ ਘੋੜਿਆਂ ਦੇ ਵੇਚਣ ਵਾਲੇ ਸੌਦਾਗਰ ਵਾਂਗ ਪਰਮੇਸ਼ੁਰ ਦੀ ਪ੍ਰਾਪਤੀ ਦਾ ਲਾਭ ਪੂਰਾ ਲੈ ਲਿਆ, ਇਸ ਕਰਕੇ ਉਹਨਾਂ ਦਾ ਸਰੀਰ ਭਾਵੇਂ ਦੋ ਦਿਨ ਨੂੰ ਮਰ ਜਾਵੇ ਚਾਹੇ ਹੁਣੇ ਮਰ ਜਾਵੇ, ਜੋ ਕੁਛ ਕਰਨਾ ਸੀ ਕਰ ਲਿਆ ਉਹਨਾਂ ਨੇ, ਹੁਣੇ ਹੀ ਮਰ ਜਾਵੇ ਕਿਉਂਕਿ ਉਹਨਾਂ ਨੇ ਸਫਲਾ ਕਰ ਲਿਆ, ਉਹਨਾਂ ਨੂੰ ਘਾਟਾ ਨਹੀਂ ਹੈ, ਦੂਸਰਿਆਂ ਨੂੰ ਘਾਟਾ ਹੈ, ਦ੍ਰਿਸ਼ਟਾਂਤ ਦਿੱਤਾ ਹੈ।
ਹਰ ਨਾਮ ਨਾ ਚਿਤ ਹੈ,
ਜੇ ਜਿਹੜੇ ਪਰਮੇਸ਼ੁਰ ਦੇ ਨਾਮ ਨੂੰ ਚਿੰਤਨ ਨਹੀਂ ਕਰਦੇ, ਯਾਦ ਨਹੀਂ ਕਰਦੇ,
ਅੰਤ ਦੁੱਖ ਰੋਏ,
ਉਹ ਅੰਤ ਅਖੀਰ ਦੇ ਸਮੇਂ ਦੁੱਖਾਂ ਨੂੰ ਪਾ ਪਾ ਕੇ ਰੋਏ, ਕੀਰ ਨੇ ਪਾ ਪਾ ਕੇ ਰੋਣਗੇ ਕਿ ਅਸੀਂ ਪਰਮੇਸ਼ੁਰ ਦੇ ਨਾਮ ਨੂੰ ਚੇਤੇ ਕਿਉਂ ਨਾ ਕੀਤਾ, ਅਸੀਂ ਪਦਾਰਥਾਂ ਵਿਚ ਲੱਗ ਕੇ ਆਪਣੇ ਮਨੁੱਖਾ ਜਨਮ ਨੂੰ ਕਿਉਂ ਐਵੇਂ ਵਿਅਰਥ ਗਵਾ ਲਿਆ, ਐ ਪਛਤਾਤਾਪ ਕਰਨਗੇ। ਅੱਗੇ ਦੱਸਦੇ ਨੇ,
ਨਾਨਕ ਕਰਤਾ ਕਰੇ ਸੋ ਹੋਏ,
ਸਤਿਗੁਰੂ ਕਥਨ ਕਰਦੇ ਹਨ ਜੋ ਵੀ ਕਰਤਾ ਕਰਨ ਹਾਰ ਵਾਹਿਗੁਰੂ ਕਰਦਾ ਉਹੀ ਤਿੰਨੇ ਕਾਲਾਂ ਵਿਚ ਹੁੰਦਾ ਹੈ,
ਗੁਰਮੁਖ ਬੁੱਢੇ ਕਦੇ ਨਾਹੀ।
ਤੇ ਹੁਣ ਅੱਗੇ ਫਰਮਾਨ ਕਰਦੇ ਨੇ, ਜਿਨ੍ਹਾਂ ਦੇ ਅੰਦਰ ਬੋਲੋ ਸਾਰੀ, ਜਿਨ੍ਹਾਂ
ਅੰਤਰ ਸੁਰਤ ਗਿਆਨ,
ਜਿਨ੍ਹਾਂ ਦੇ ਅੰਦਰ ਸੁਰਤ ਸੁਰਤੀ ਦਾ ਗਿਆਨ ਵਸਿਆ ਹੋਇਆ, ਸੁਰਤੀ ਦੇ ਅੰਦਰ ਆਤਮਕ ਸਰੂਪ ਦਾ ਗਿਆਨ ਵਸਿਆ ਹੋਇਆ, ਉਹ ਗੁਰਮੁਖ ਆਤਮਕ ਕਰਕੇ ਨਾ ਕਦੇ ਕਦਾਚਿਤ ਵੀ ਪ੍ਰਤੱਖ ਬੁੱਢੇ ਬਿਰਧ ਨਹੀਂ ਹੁੰਦੇ, ਭਾਵ ਉਦਮ ਹੈ ਉਹਨਾਂ ਦੇ ਉਸ ਤਰ੍ਹਾਂ। ਬਹੁਤ ਸਾਲ ਹੋ ਗਏ ਇੱਥੇ ਉੱਚਾ ਨੀਵਾਂ ਜਟਾਣਾ ਹੈ, ਉੱਥੇ ਇੱਕ ਸਾਧ ਬਾਹਰ ਕਥਾ ਕਰੇ। ਮੈਂ ਕਿਹਾ ਵੀ ਚਲੋ ਸੁਣ ਲੈਂਦੇ, ਕਈ ਵਾਰੀ ਪਰਮਾਰਥ ਹੀ ਬਚਨ ਹੁੰਦੇ ਆ। ਤੇ ਉਹ ਜਦੋਂ ਗਿਆਨ ਘੋਟ ਦਾ ਦੇਖਿਆ ਮੈਂ ਤਾਂ ਹੈਰਾਨ ਹੀ ਹੋ ਗਿਆ। ਤੁਕ ਬੋਲੀ, ਕਹਿੰਦਾ ਗੁਰਮੁਖ ਬੁੱਢੇ ਕਦੇ ਨਾਹੀਂ, ਜਿਉਂ ਜਿਉਂ ਮਿਲਣ ਖੁਰਾਕਾਂ। ਮੈਂ ਕਿਹਾ ਸੰਤ ਜੀ, ਅੱਧੀ ਤੁਕ ਕੋਲੋਂ ਬਣਾ ਲਈ ਤੁਸੀਂ, ਇਹ ਕਾਹਦੀ ਕਥਾ ਕਰ ਰਹੇ ਤੁਮ? ਬਾਕੀ ਦਾ ਅਰਥ ਦਾ ਨਰਥ ਤਾਂ ਕਰੇ ਰਿਹਾ, ਤੂੰ ਤਾਂ ਤੁਕ ਹੀ ਬਹੁਤ ਗਲਤ ਪ੍ਰਤੀ। ਕਿੱਥੇ ਲਿਖਿਆ ਮੈਂ ਹਾਂ ਵੀ ਜਿਉਂ ਜਿਉਂ ਮਿਲਣ ਖੁਰਾਕਾਂ? ਤੇ ਕਹਿੰਦਾ ਜੀ ਹੋਰ ਕਿਵੇਂ? ਮੈਂ ਕਿਹਾ ਪੜ ਪੰਗਤੀ। ਉੱਥੇ ਪੋਥੀ ਉਹ ਬੰਦ ਕਰ ਗਿਆ ਮੁਰਗੇ। ਮੈਂ ਕਥਾ ਦਾ, ਕਹਿੰਦਾ ਨਾ ਜੀ ਹੁਣ ਮੇਰੇ ਕੋਲ ਹੋਣੀ ਨਹੀਂ ਕਥਾ। ਇਹ ਹਾਲ ਹੈ ਸਾਡੇ ਲੋਕਾਂ ਦਾ ਵੀ ਕਥਾ ਕਰਨ ਤੋਂ ਲੱਗ ਗਏ ਵੀ ਇਹ ਨਹੀਂ ਹੈ ਵੀ। ਤੋ ਇਸ ਪ੍ਰਕਾਰ ਹੈ ਵੀ ਗੁਰਮੁਖ ਕਿਹੜੇ ਬੁੱਢੇ ਕਦੇ ਨਹੀਂ ਹੁੰਦੇ। ਦੇਖੋ ਸਰੀਰ ਤੇ ਤਾਂ ਬੁਢਾਪਾ ਆਊਗਾ, ਪਰ ਫਿਰ ਵੀ ਇੱਥੇ ਇੱਕ ਇਸ਼ਾਰਾ ਦਿੱਤਾ ਹੈ ਵੀ ਜਿਹੜੇ ਅੰਮ੍ਰਿਤ ਵੇਲਾ ਕਦੇ ਖਜਾਉਂਦੇ ਨਹੀਂ, ਚਾਹੇ ਬਿਰਧ ਅਵਸਥਾ ਹੈ, ਉਹ ਤਾਂ ਫਿਰ ਨੌਜਵਾਨਾਂ ਨਾਲੋਂ ਤਾਂ ਚੰਗੇ ਨਾ ਹੋ, ਉਹ ਕਾਹਦੇ ਬੁੱਢੇ ਨੂੰ? ਫਿਰ ਤਾਂ ਨੌਜਵਾਨ ਹੀ ਸਮਝੋ। ਅੰਮ੍ਰਿਤ ਵੇਲੇ ਉੱਠਦੇ ਨੇ, ਕਥਾ ਜਾਂਦੇ ਨੇ, ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਇੱਕ ਪੈਨ ਲੰਮੇ ਤਾਣੀ ਤੇ ਬੁੜੇ ਤਾਂ ਉਹ ਨਸਲ ਜਿਹੜੇ ਉੱਠ ਨਹੀਂ ਸਕੇ ਨੀਂਦ ਕਰਕੇ। ਉਹ ਗੁਰਮੁਖ ਆਤਮ ਕਰਕੇ ਕਦੇ ਕਥਾ ਚ ਵੀ ਪ੍ਰਤੱਖ ਬੁੱਢੇ ਬਿਰਧ ਨਹੀਂ। ਭਾਵ ਕੀ ਹੈ? ਗੁਰਮੁਖ ਜਨਾਂ ਨੂੰ ਕਦੇ ਬੁੱਢੇ ਨਹੀਂ ਸਮਝਣਾ ਚਾਹੀਦਾ। ਉਹ ਬਿਰਧ ਹੋ ਕੇ ਵੀ ਸਿੱਥਲ ਕਮਜ਼ੋਰ ਨਹੀਂ ਹੁੰਦੇ। ਭਾਵ ਉਹਨਾਂ ਦਾ ਸਿਮਰਨ, ਭਜਨ, ਅੰਮ੍ਰਿਤ ਵੇਲੇ ਜਾਗਣਾ, ਸੇਵਾ ਕਰਨੀ, ਸ੍ਰੇਸ਼ਟ ਕਰਮ ਕਰਨੇ, ਫਰਕ ਹੀ ਨਹੀਂ ਪੈਣ ਦਿੰਦੇ। 72 ਸਾਲ ਦੀ ਉਮਰ ਚ ਗਾਗਰਾਂ ਢੋਣੀਆਂ 12 ਸਾਲ, ਬੁੱਢਿਆਂ ਦਾ ਤਾਂ ਕਮੀ ਨਹੀਂ ਹੈ। ਤੇ ਇਸ ਪਰ ਇਹ ਹਿੰਮਤ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੋ ਸ੍ਰੇਸ਼ਟ ਰਤ ਪ੍ਰੀਤੀ ਤੇ ਬ੍ਰਹਮ ਗਿਆਨ ਹੈ। ਗਿਆਨ ਜਾਣਨਾ ਕਰੋ ਕਿ ਜਿਨ੍ਹਾਂ ਦੇ ਹਿਰਦੇ ਸਰੂਪ ਦੀ ਸੁਰਤ ਗਿਆਤ ਹੈ ਨਾ, ਉਹ ਗੁਰਮੁਖ ਜਨ ਕਦਾਚਿਤ ਬੁੱਢੇ। ਬੁੱਢੇ ਦਾ ਅਰਥ ਤੇ ਹੰਕਾਰੀ ਹੈ, ਉਹ ਹੰਕਾਰੀ ਨਹੀਂ ਹੁੰਦੇ ਕਦੇ ਵੀ। ਸਰੀਰ ਤੇ ਤਾਂ ਬੁਢਾਪਾ ਆਏਗਾ ਹੀ। ਇਹਦੇ ਤੇ ਇੱਕ ਪ੍ਰਸੰਗ ਵੀ ਹੈ ਜਿਸ ਪ੍ਰਕਾਰ ਨਾਲ ਜਿਹੜੇ ਗੁਰਮੁਖ ਜਨ ਕਦੇ ਬੁੱਢੇ ਨੇ ਇਸ ਤਰ੍ਹਾਂ ਦਾ ਭਾਵ ਲਿਆ ਹੈ। ਤੇ ਗੁਰਮੁਖ ਜਨ ਸਰੀਰ ਕਰਕੇ ਭਾਵੇਂ ਬਹੁਤ ਬਿਰਧ ਹੋ ਜਾਣ, ਪਰ ਫਿਰ ਵੀ ਅੰਦਰ ਸੁਰਤ ਗਿਆਤ ਹੈ ਨਾ, ਜਨ ਅੰਤਰ ਸੁਰਤ ਗਿਆ। ਗੁਰੂ ਦਾ ਪ੍ਰੇਮ ਉਹ ਕਦੇ ਬੁੱਢਾ ਭਾਵ ਕਮਜ਼ੋਰ ਨਹੀਂ ਹੁੰਦਾ, ਪ੍ਰੇਮ ਨਹੀਂ ਕਮਜ਼ੋਰ ਹੋਇਆ। ਤੇ ਇਸ ਤਰ੍ਹਾਂ ਦੀਆਂ ਗੁਰੂ ਘਰ ਦੇ ਵਿੱਚ ਹੋਰ ਵੀ ਬੇਅੰਤ ਮਿਸਾਲਾਂ ਹੋਣਗੀਆਂ, ਪਰ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਮਾਣ ਜਿਹੜਾ ਹੈ ਬੜਾ ਢੁਕਵਾਂ। 12 ਵਰਿਆਂ ਦੀ ਉਮਰ ਚ ਗੁਰੂ ਨਾਨਕ ਸਾਹਿਬ ਦਾ ਮਿਲਾਪ ਹੋਇਆ ਸੀ। ਫਿਰ ਇਹਨਾਂ ਦਾ ਸ੍ਰੀ 6ਵੇਂ ਪਾਤਸ਼ਾਹ ਤੱਕ ਰਿਹਾ, ਜ਼ਿੰਦਗੀ ਆਖਰੀ ਪੜਾਅ ਦੇ ਵਿੱਚ ਪਹੁੰਚ ਗਈ। ਇਹ ਮਿਲਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨਾ ਤੇ ਰਮਦਾਸ ਨਗਰ ਤੋਂ ਹਰਗੋਬਿੰਦਪੁਰੇ ਚੱਲ ਕੇ ਆਏ। ਪਤਾ ਲੱਗਿਆ ਵੀ ਉੱਥੇ ਮਹਾਰਾਜ ਨੇ ਚੋਜ ਵਰਤਾਏ ਹੈ, 15,000 ਫੌਜ ਚੜ੍ਹ ਕੇ ਆਏ ਸੀ। ਉਹ ਜਦੋਂ ਉੱਥੇ ਆਏ ਮਹਾਰਾਜ ਸਾਹਿਬ ਜੀ ਬੜੇ ਪਰੇ, ਕਹਿੰਦੇ ਬਾਬਾ ਜੀ ਤੁਸੀਂ ਨਾ ਖੇਚਲ ਕਰਿਆ ਕਰੋ। ਤਾਂ ਚਲੋ ਪ੍ਰੇਮ ਦੇ ਸਹਿਤ ਹੋਏ ਤੇ ਜਾਣ ਲੱਗੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਕਹਿਣ ਲੱਗੇ ਬਾਬਾ ਜੀ ਸਰੀਰ ਬਿਰਧ ਹੈ, ਥੋੜੀ ਜਿਹੀ ਖੇਚਲ ਨਾ ਕਰਿਆ। ਕਹਿੰਦੇ ਮਹਾਰਾਜ ਮੈਂ ਤਾਂ ਇੱਕ ਬੇਨਤੀ ਕਰਨਾ ਹੈ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਬੇਨਤੀ ਚੱਲ ਕੇ ਕਰਨ ਵਾਲੀ ਉਹ ਸੀ, ਹੁਣ ਮਹਾਰਾਜ ਮੇਰਾ ਸਰੀਰ ਹੋ ਗਿਆ ਬਿਰਧ, ਵੀ ਜਦੋਂ ਮੈਂ ਸਰੀਰ ਤਿਆਗਾਂ ਤੁਸੀਂ ਮੇਰੇ ਕੋਲ ਚਾਹੀਦੇ ਹੋ ਤੇ ਮੈਂ ਤੁਹਾਡੀ ਸੇਵਾ ਕਰਦਾ, ਕਿਉਂਕਿ ਤੁਸੀਂ ਇਹ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਬਾਬਾ ਜੀ ਕੋਈ ਸੇਵਾ ਦੱਸੋ, ਕਿਉਂਕਿ ਮੇਰੇ ਸਿਰ ਤੁਹਾਡਾ ਕਰਜ਼ਾ ਹੈ, ਤੁਸੀਂ ਮੈਨੂੰ ਵਿਦਿਆ ਪੜਾਉਂਦੇ ਰਹੇ ਹੋ। ਬਾਬਾ ਢਵਸੇ ਕਿਹਾ ਜੀ ਹੋਰ ਸਾਰੇ ਕਰਜ਼ੇ ਕੁਰਜ਼ੇ ਦੀ ਕੋਈ ਗੱਲ ਨਹੀਂ, ਤੁਸੀਂ ਗੁਰੂ ਨਾਨਕ ਹੋ ਤੇ ਜਦੋਂ ਮੇਰਾ ਅੰਤ ਸਮਾਂ ਆਵੇ ਉਦੋਂ ਤੁਸੀਂ ਮੇਰੇ ਤੇ ਕੋਲ ਆ ਜਾਓ, ਜਿੱਥੇ ਮਰਜ਼ੀ ਹੋਵੋ ਤੁਸੀਂ ਮੈਨੂੰ ਦਰਸ਼ਨ ਜ਼ਰੂਰ ਦਿਓ। ਸਤਿਗੁਰਾਂ ਨੇ ਬਚਨ ਦੇ ਤਾ, ਕਹਿੰਦੇ ਮੇਰਾ ਵਾਅਦਾ ਰਿਹਾ ਤੇਰੇ ਨਾਲ ਬਾਬਾ ਬੁੱਢਾ ਸਾਹਿਬ, ਜਦੋਂ ਮੈਨੂੰ ਯਾਦ ਕਰੋਗੇ ਮੈਂ ਉਦੋਂ ਆ ਜਾਊਂਗਾ, ਜਦੋਂ ਅੰਤ ਵੇਲੇ ਯਾਦ ਕਰੋਗੇ ਨਾ ਮੈਂ ਵਿਸ਼ੇਸ਼ ਕਰਕੇ ਤੁਹਾਡੇ ਕੋਲ ਪਹੁੰਚਾਂਗਾ। 125 ਵਰੇ ਦੀ ਉਮਰ ਹੋ ਗਈ ਬਾਬਾ ਬੁੱਢਾ ਸਾਹਿਬ, ਸਰੀਰ ਤਿਆਗਣ ਦਾ ਸਮਾਂ ਆ ਗਿਆ ਨੇੜੇ। ਯਾਦ ਕੀਤਾ, ਹੇ ਗੁਰੂ ਹਰਗੋਬਿੰਦ ਸਾਹਿਬ ਹੁਣ ਕਿਰਪਾ ਕਰੋ, ਮੈਂ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਧਾਰੀ ਹੈ, 6ਵੇਂ ਪਾਤਸ਼ਾਹ ਤੁਹਾਡੇ ਤੱਕ ਨਿਭ ਗਈ, ਮੇਰਾ ਹੁਣ ਸਰੀਰ ਦਾ ਅੰਤ ਵੇਲਾ ਹੈ, ਲੰਮਾ ਸਮਾਂ ਗੁਰੂ ਘਰ ਨਾਲ ਮਿਲਿਆ, ਆਓ ਮੈਨੂੰ ਸੱਚਖੰਡ ਤੋਰ ਕੇ ਜਾਓ। ਸਤਿਗੁਰੂ ਉਸੇ ਸਮੇਂ ਹਰਗੋਬਿੰਦਪੁਰੇ ਵਿਰਾਜਮਾਨ ਸੀ, 500 ਘੋੜ ਸਵਾਰ ਲਿਆ ਨਾਲ, ਰਮਦਾਸ ਨਗਰ ਨੂੰ ਪਲ ਪਏ। ਜਦੋਂ ਬਾਬਾ ਬੁੱਢਾ ਸਾਹਿਬ ਨੇ ਅੰਤਰਜਾਮਤਾ ਨਾਲ ਦੇਖਿਆ ਗੁਰੂ ਸਾਹਿਬ ਤਾਂ ਆ ਰਹੇ ਆ, ਹੁਣ ਸਰੀਰ ਤਾਂ ਤੁਰਨ ਦੀ ਆਗਿਆ ਨਹੀਂ, 125 ਵਰੇ ਦੀ ਹੋਵੇ ਉਮਰ, ਪਰ ਡੰਗੋਰੀ ਫੜ ਲਈ, ਕਹਿੰਦੇ ਮੈਂ ਸਵਾਗਤ ਕਰਨ ਜਾਣ। ਹੌਲੀ 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 ਚੱਲ ਪਏ, ਤੁਰ ਨਹੀਂ ਹੁੰਦਾ, ਸਰੀਰ ਇੰਨਾ ਕਮਜ਼ੋਰ ਸੀ, ਸਰੀਰ ਤਿਆਗਣ ਤੇ ਤਾਂ ਨੇੜੇ ਆ ਉਸ ਵੇਲੇ, ਪਰ ਸ਼ਰਧਾ ਵਿਸ਼ਵਾਸ ਨਾਲ ਤੁਰੀ ਗਏ। 2 ਮੀਲ ਜਾ ਕੇ ਸਰੀਰ ਸਾਧ ਸਿੰਘ ਜੀ ਐਸਾ ਸਿੱਥਲ ਹੋ ਗਿਆ, ਡਿੰਗ ਨਾ ਪੱਟ ਹੋਵੇ। 2 ਕੋਹਾਂ ਦੂਰ ਉੱਥੇ ਬੈਠ ਗਏ ਸਮਾਧੀ ਲਾ ਕੇ, ਤੇ ਸਮਾਧੀ ਦੇ ਵਿੱਚ ਨਿਮਗਨ ਹੋ ਗਏ। ਗੁਰੂ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਦੇ ਕੋਲ ਆਏ, ਘੋੜੇ ਤੋਂ ਉਤਰੇ, ਬਾਬਾ ਜੀ ਨੂੰ ਸਮਾਧੀ ਵਿੱਚੋਂ ਜਗਾ ਕੇ ਉਠਾਉਣਾ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਆਪਣੇ ਨਿਵਾਸ ਸਥਾਨ ਤੇ ਪਹੁੰਚੇ, ਪ੍ਰਸ਼ਾਦ ਪਾਣੀ ਛਕਿਆ, ਸੰਗਤਾਂ ਨੇ ਵੀ ਛਕਿਆ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀਆਂ ਵਿਸ਼ੇਸ਼ ਕਰਕੇ ਸਾਖੀਆਂ ਬਾਬਾ ਬੁੱਢਾ ਸਾਹਿਬ ਦੇ ਰਸਨਾ ਤੋਂ ਗੁਰੂ ਹਰਗੋਬਿੰਦ ਸਿੰਘ ਕਹਿੰਦੇ ਬਾਬਾ ਜੀ ਕਥਾ ਸੁਣਾਓ, ਸਿੱਖ ਤਾਂ ਸੁਣਾਓ ਪਰ ਤੁਸੀਂ ਸੁਣਾਓ। ਬਾਬਾ ਬੁੱਢਾ ਸਿੰਘ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਦੀਆਂ ਕਹਾਣੀਆਂ ਜੀਵਨ ਦੀਆਂ ਸੁਣਾਈਆਂ, ਉਸ ਤੋਂ ਬਾਅਦ ਜਿਵੇਂ ਪਰਖਣਾ ਕੀਤੀ ਸੀ, ਕਹਿੰਦੇ ਮਹਾਰਾਜ ਵੀ ਉਸ ਵੇਲੇ ਤਾਂ ਬਸ ਪਾਈ ਲੈਣਾ ਜੀ ਉਹ ਪਾਸ ਹੋਏ, ਕਹਿੰਦੇ ਅਸੀਂ ਵੀ ਵਿਰਸ਼ਾਂ ਦੇ ਓਹਲੇ ਹੋ ਗਏ ਸੀ। ਤੇ ਉਹਦੇ ਵਿੱਚ ਚਾਰੇ ਸਿੱਖ ਸੀ, ਭਾਈ ਸਧਾਰਨ ਜੀ ਸੀ, ਭਾਈ ਭਗੀਰਥ ਜੀ ਸੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੈਂ ਤੇ ਭਾਈ ਲੈਣਾ, ਕਹਿੰਦੇ ਪਹਿਲਾਂ ਤਾਂ ਬਾਕੀ ਤਾਂ ਪਾਸ ਹੋਈ, ਜਦ ਕਿਹਾ ਵੀ ਆਹ ਮੁਰਦਾ ਪਿਆ ਖਾਓ, ਕਹਿੰਦੇ ਉਸ ਵੇਲੇ ਅਸੀਂ ਵੀ ਵਿਰਸ਼ਾਂ ਦੇ ਓਹਲੇ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਸਾਧ ਸਿੰਘ ਜੀ ਬ੍ਰਹਮ ਗਿਆਨੀ ਸੀ, ਇਹ ਨੀ ਵੀ ਕੋਈ ਉਹਨੂੰ ਪਾਇਆ ਆ, ਉਹ ਜਾਣ ਬੁੱਝ ਕੇ ਓਹਲੇ ਹੋ ਗਏ ਵੀ ਜੇ ਮੈਂ ਗਾਹਾਂ ਗਿਆ ਗੁਰਤਾ ਗੱਦੀ ਤਾਂ ਇੱਕ ਨੂੰ ਮਿਲਣੀ ਹੈ, ਇਹ ਹੱਕ ਭਾਈ ਲੈਣੇ ਦਾ ਹੀ ਆ। ਦਰਗਾਹੀ ਤੋਂ ਜਾਣ ਕੇ ਓਹਲੇ ਵਿੱਚ ਹੋ ਗਏ ਸੀ। ਤੇ ਇਹ ਕਹਾਣੀਆਂ ਸੁਣਾਈਆਂ। ਫਿਰ ਦੂਸਰੇ ਗੁਰੂ ਸਾਹਿਬਾਨ ਦਾ ਜਿੰਨਾ ਵੀ ਖਹਿਰੇ ਜੱਟਾਂ ਨੇ ਕਿਵੇਂ ਉੱਥੋਂ ਕੱਢੇ ਕੀ ਆ, ਬੜੇ ਪ੍ਰਸੰਗ ਸੁਣਾਏ। ਫਿਰ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਇਹ ਕਹਾਣੀਆਂ ਸੁਣਾਉਂਦਿਆਂ ਸੁਣਾਉਂਦਿਆਂ ਸਾਹ ਸੀ ਅੱਧੀ ਰਾਤ, ਨਾ ਤਾਂ ਗੁਰੂ ਹਰਗੋਬਿੰਦ ਸਾਹਿਬ ਸੁੱਤੇ ਨਾ ਸੰਗਤਾਂ ਸੁੱਤੀਆਂ, ਸਾਰੀ ਰਾਤ ਜਾਗਰਣ ਹੋਇਆ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਵੀ ਹੁਣ ਕਹਾਣੀਆਂ ਤਾਂ ਸਾਰੀਆਂ ਸੁਣਾ ਲਈਆਂ, ਵੀ ਹੁਣ ਤਾਂ ਜੀਵਨ ਦੀ ਕਹਾਣੀ ਮੁੱਕਣ ਲੱਗੀ ਹੈ, ਤੁਸੀਂ ਸਨਮੁੱਖ ਬੈਠੇ ਹੋ, ਵੀ ਹੁਣ ਮਹਾਰਾਜ ਤੁਸੀਂ ਆਗਿਆ ਬਖਸ਼ੋ, ਮੈਂ ਇਸ਼ਨਾਨ ਕਰਨਾ। ਉਸ ਵੇਲੇ ਸਾਧ ਸਿੰਘ ਜੀ ਮਹਾਰਾਜ ਨੇ ਕਿਹਾ ਵੀ ਮੈਂ ਤੁਹਾਡਾ ਇਸ਼ਨਾਨ ਕਰਾਊਂ, ਕਹਿੰਦੇ ਨਹੀਂ ਮਹਾਰਾਜ ਤੁਸੀਂ ਗੁਰੂ ਨਾਨਕ ਦਾ ਸਰੂਪ ਹੋ, ਇਸ਼ਨਾਨ ਮੈਂ ਆਪ ਹੀ ਕਰਦਾ। ਰੋਜ਼ 125 ਵਰੇ ਦੀ ਉਮਰ ਚ ਵੀ ਇਸ਼ਨਾਨ ਆਪ ਕਰਦੇ ਸੀ ਮਹਾਰਾਜ। ਬਾਬਾ ਬੁੱਢਾ ਸਾਹਿਬ ਜੀ ਉੱਠ ਕੇ ਇਸ਼ਨਾਨ ਕੀਤਾ, ਗੁਰੂ ਸਾਹਿਬ ਜੀ ਨੇ ਵੀ ਇਸ਼ਨਾਨ ਕੀਤਾ, ਭਾਈ ਸੰਗਤਾਂ ਨੇ ਇਸ਼ਨਾਨ ਕੀਤਾ, ਕਿਹਾ ਜਿਹਾ ਮਾਹੌਲ ਹੋਊਗਾ ਉਸ ਵੇਲੇ। ਬਾਬਾ ਬੁੱਢਾ ਸਾਹਿਬ ਜੀ ਇਸ਼ਨਾਨ ਕਰਨ ਤੋਂ ਤੇ ਸਾਧ ਸਿੰਘ ਜੀ ਸਾਵਧਾਨ ਹੋ ਗਏ ਤੇ ਗੁਰੂ ਸਾਹਿਬ ਜੀ ਨੇ ਕੋਲ ਬੈਠ ਗਏ ਬਿਲਕੁਲ ਹੀ। ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਪਹਿਲਾਂ ਤਾਂ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਸੁਖਣੀ ਸਾਹਿਬ ਦਾ ਪਾਠ ਕੀਤਾ। ਸੁਖਣੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਕਰਕੇ ਸਤਿਗੁਰਾਂ ਦਾ ਧਿਆਨ ਧਰਕੇ ਫਿਰ ਅਰਦਾਸ ਕੀਤੀ, ਹੇ ਗੁਰੂ ਨਾਨਕ ਸਾਹਿਬ ਤੁਸੀਂ ਮੈਨੂੰ 12 ਵਰੇ ਦੀ ਉਮਰ ਸਿੱਖੀ ਬਖਸ਼ੀ, 6ਵੇਂ ਜਾਮੇ ਤੱਕ ਤੁਸੀਂ ਮੈਨੂੰ ਦਰਸ਼ਨ ਬਖਸ਼ੇ, ਮੈਂ ਵੱਡੇ ਭਾਗਾਂ ਵਾਲਾ ਹਾਂ, ਜੀਵਨ ਚ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਮਹਾਰਾਜ, ਮੈਂ ਹੁਣ ਸਰੀਰ ਤਿਆਗਣ ਲੱਗਿਆ। 6ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਗੁਰੂ ਨਾਨਕ ਦਾ ਰੂਪ ਹੋ, ਜੀਵਨ ਕਾਲ ਵਿੱਚ ਬੇਅੰਤ ਭੁੱਲਾਂ ਹੋਣੀਆਂ ਹੋਣਗੀਆਂ, ਮੈਨੂੰ ਮਾਫ਼ੀ ਦੇ ਦਿਓ, ਆਹ ਮੇਰਾ ਪੁੱਤਰ ਭੰਨ ਹੈ ਤੇ ਕਿਰਪਾ ਕਰੋ ਮਹਾਰਾਜ, ਤੇ ਜਿਸ ਵੇਲੇ ਤੁਹਾਡੇ ਪਿਤਾ ਜੀ ਸੰਸਾਰ ਤੋਂ ਤੇ ਵਿਦਾ ਹੋਣ ਵਾਸਤੇ ਤੁਰੇ ਸੀ ਨਾ ਲਾਹੌਰ ਨੂੰ ਸ਼ਹੀਦੀ ਦੇਣ ਵਾਸਤੇ, ਤੁਸੀਂ ਮਹਾਰਾਜ ਉਸ ਵੇਲੇ ਨਿੱਕਾ ਸਰੂਪ ਸੀ ਤੇ ਤੁਹਾਡੀ ਬਾਂਹ ਮੈਨੂੰ ਫੜਾ ਕੇ ਗਏ ਸੀ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ, ਤੇ ਮੈਂ ਨਿਭਾ ਦਿੱਤੀ ਤੇ ਹੁਣ ਮੇਰੇ ਪੁੱਤਰ ਦੀ ਤੁਸੀਂ ਨਿਭਾਇਓ। ਉਸ ਵੇਲੇ ਮਹਾਰਾਜ ਸਾਹਿਬ ਨੇ ਭਾਈ ਭਾਨੇ ਦਾ ਬਾਂਹ ਫੜੀ, ਬਾਬਾ ਜੀ ਤੁਸੀਂ ਚਿੰਤਾ ਨਾ ਕਰੋ, ਮੇਰੀ ਬੰਸ਼ ਵੀ ਮੇਰੀ ਬੰਸ਼ ਦੀ ਗੁਰੂ ਪੀੜ੍ਹੀ ਨਾ ਨਿਭੇ। ਤਾਂ ਗੁਰੂ ਸਾਹਿਬ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਕਦੇ ਵੀ ਨਹੀਂ ਸੋਚਿਆ ਕਿ ਮੇਰੇ ਵਚਨਾਂ ਨਾਲ ਪੈਦਾ ਹੋਏ, ਮੈਂ ਵਚਨ ਕੀਤਾ ਸੀ ਤਾਂ ਗੁਰੂ ਅਰਜਨ ਦੇਵ ਔਲਾਦ ਹੋਈ, ਫਿਰ ਮੈਨੂੰ ਪੜ੍ਹਾਉਂਦੇ ਰਹੇ, ਤੁਸੀਂ ਕਦੇ ਨਹੀਂ ਸੋਚਿਆ ਮੈਂ ਉਹਨਾਂ ਦਾ ਉਸਤਾਦ ਹਾਂ, ਤੁਸੀਂ ਗੁਰੂ ਨਾਨਕ ਦਾ ਰੂਪ ਹੀ ਸਮਝਦੇ। ਉਹ ਗੁਰਤਾ ਗੱਦੀ ਦੇ ਬਿਰਾਜਣ ਵੇਲੇ ਸਾਰੇ ਸਰੂਪਾਂ ਤੇ ਉਹੀ ਭਾਵਨਾ ਰੱਖੀ ਜਿਹੜੀ ਗੁਰੂ ਨਾਨਕ ਤੇ। ਇਸ ਕਰਕੇ ਸਾਡੇ ਵੱਡਿਆਂ ਨੇ ਕਿਹਾ ਕਿ ਗੁਰਮੁਖ ਜਨ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਸੁਰਤ ਹੈ, ਬ੍ਰਹਮ ਗਿਆਨ ਹੈ, ਤੁਸੀਂ ਮਹਾਰਾਜ ਬੁੱਢੇ ਖਾਦੇ ਹੋ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਉਸ ਵੇਲੇ ਸਾਧ ਸਿੰਘ ਬਾਬਾ ਬੁੱਢਾ ਸਾਹਿਬ ਜੀ ਚੜ੍ਹਾਈ ਕਰ ਗਏ ਤੇ ਕੀਰਤਨ ਹੁੰਦਾ ਰਿਹਾ। ਜਦੋਂ ਅਰਥੀ ਤਿਆਰ ਕੀਤੀ ਉਸ ਵੇਲੇ, ਕਿਉਂਕਿ ਇੱਕ ਵਾਰੀ ਐਸਾ ਹੋਇਆ ਸੀ ਬਾਬਾ ਬੁੱਢਾ ਸਾਹਿਬ ਜੀ ਕਿਉਂਕਿ ਤੁਰਨ ਜੋਗੇ ਸੀ ਪਾਲਕੀ ਚ ਬੈਠ ਕੇ ਆਏ, ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਾਰਾ ਕਰਤਾ ਸਿੱਖੋ ਪਤਾ ਨਾ ਲੱਗਣ ਦਿਓ, ਮੈਂ ਇਹਨਾਂ ਦਾ ਕਰਜ਼ਾ ਲਾ ਦਿਆਂ, ਮੈਨੂੰ ਵਿਦਿਆ ਪੜਾਉਂਦੇ ਰਹੇ। ਮੋਢਾ ਦੇਣ ਲੱਗੇ ਜਦੇ ਰੌਲਾ ਪਾਤਿਆ, ਗੁਰੂ ਸਾਹਿਬ ਜੀ ਕੀ ਕਰਨ ਲੱਗੇ ਹੋ, ਮੈਂ ਹੇਠਾਂ ਤੇ ਹੇਠਾਂ ਡਿੱਗਣ ਲੱਗੇ ਸੀ ਉੱਪਰ, ਕਹਿੰਦੇ ਨਹੀਂ ਮੇਰੇ ਬੈਠੋ ਬੈਠੋ, ਕਹਿੰਦੇ ਇਹ ਨਾ ਕਰੋ ਤੁਸੀਂ ਗੁਰੂ ਹੋ। ਤਾਂ ਜਿਸ ਵੇਲੇ ਤਿਆਰ ਹੋ ਗਏ ਅਰਥੀ ਜਦੋਂ ਚੁੱਕਣ ਲੱਗੇ ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੁਖਾਤਬ ਕਰਕੇ ਜਦੋਂ ਅਰਥੀ ਚੁੱਕਣ ਲੱਗੇ, ਉਹਨਾਂ ਦਾ ਪੁੱਤਰ ਭਾਨਾ ਸੀ, ਭਾਈ ਵਿਧੀ ਚੰਦ ਸੀ, ਚਾਰ ਜਿਹੜੇ ਕੰਨ ਹੀ ਲੱਗੇ ਨਾ, ਗੁਰੂ ਹਰਗੋਬਿੰਦ ਸਾਹਿਬ ਅਰਦਾਸ ਕੀਤੀ ਆਪ ਗੁਰੂ ਨਾਨਕ ਦੇ ਚਰਨਾਂ ਚ ਔਰ ਕਹਿਣ ਲੱਗੇ ਬਾਬਾ ਉਦੋਂ ਤਾਂ ਪਾਲਕੀ ਨੂੰ ਮੋਢਾ ਨਹੀਂ ਤੈਨੂੰ ਦੇਣ ਦਿੱਤਾ, ਪਰ ਅੱਜ ਤੇਰੀ ਅਰਥੀ ਮੈਂ ਮੋਢੇ ਤੇ ਚੁੱਕੇ ਲੈ ਕੇ ਜਾਊ। ਤੇ ਮਹਾਰਾਜ ਸਾਹਿਬ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਔਰ ਨਾਲ ਕਿਹਾ ਭਾਈ ਗੁਰਮੁਖ ਬੁੱਢੇ ਕਦੇ ਨਹੀਂ ਜਿਨ ਅੰਤ ਸੁਰਤ ਗਿਆ। ਸੋ ਇਸ ਪ੍ਰਕਾਰ ਹੈ ਜੀ,
ਸਦਾ ਸਦਾ ਹਰ ਗੁਣ ਰਵੇ,
ਉਹ ਸਦਾ ਸਦਾ ਹਮੇਸ਼ਾ ਹਮੇਸ਼ਾ ਹਰ ਪਰਮੇਸ਼ਰ ਦੇ ਗੁਣਾਂ ਨੂੰ ਰਵੇ ਉਚਾਰਨ ਕਰਦੇ ਹਨ,
ਅੰਤਰ ਸਹਿਜ ਧਿਆਨ,
ਅਤੇ ਉਹਨਾਂ ਦੇ ਹਿਰਦੇ ਦੇ ਅੰਤਰ ਵਿਚ ਸਹਿਜ ਗਿਆਨ ਸਰੂਪ ਦਾ ਧਿਆਨ ਜੁੜਿਆ ਹੁੰਦਾ ਹੈ ਰਹਿੰਦਾ ਹੈ।
ਉਹ ਸਦਾ ਆਨੰਦ ਵਿਵੇਕ ਰਹੇ,
ਉਹ ਗੁਰਮੁਖ ਜਨ ਸਦਾ ਹਮੇਸ਼ਾ ਆਨੰਦ ਸੁਖ ਸਰੂਪ ਦੇ ਵਿਵੇਕ ਗਿਆਨ, ਜਿਹੜਾ ਬਿਬ ਦੋ ਤੋਂ ਇਕ ਜੀਵ ਈਸ਼ ਦੀ ਏਕਤਾ ਵਾਲਾ ਗਿਆਨ ਹੈ, ਉਹਦੇ ਜੁੜੇ ਰਹਿੰਦੇ। ਤੇ ਇਸ ਕਰਕੇ ਉਹ ਵਿਵੇਕ ਬਿਬ ਜਮਾ ਏਕ, ਬਿਬ ਦੋ ਜੀਵ ਔਰ ਈਸ਼, ਇਹਦੀ ਏਕਤਾ ਕਰਕੇ ਸਦਾ ਆਨੰਦ ਰਹਿੰਦੇ ਨੇ ਆਨੰਦ ਦੇ ਵਿਚ।
ਦੁੱਖ ਸੁਖ ਏਕ ਸਮਾਨ,
ਉਹ ਦੁੱਖ ਸੁਖ ਦੇ ਵਿਚ ਇਕ ਸਮਾਨ ਬਰਾਬਰ ਬਿਰਤੀ ਰੱਖਦੇ ਆ, ਭਾਵ ਉਹਨਾਂ ਦੇ ਅੰਤਸ਼ਕਰਨ ਦੀ ਬਿਰਤੀ ਦੁੱਖ ਤੋਂ ਘਬਰਾਉਂਦੀ ਨਹੀਂ, ਸੁਖ ਆਏ ਤੋਂ ਹੰਕਾਰੀ ਨਹੀਂ ਹੁੰਦੀ, ਇਕ ਸਮਾਨ ਬਿਰਤੀ ਰਹਿੰਦੇ ਨੇ। ਤਿਤਿਕਸ਼ਾ ਬਿਰਤੀ ਕਹਿੰਦੇ ਨੇ ਇਸ ਨੂੰ, ਜਿਵੇਂ ਦੌਧਰ ਵਾਲੇ ਸੰਤਾਂ ਦੀ, ਸੰਤ ਈਸ਼ਰ ਸਿੰਘ ਜੀ ਹੋਏ ਦੌਧਰ ਵਾਲੇ, ਬੜੇ ਭਾਰੀ ਵਿਦਵਾਨ ਸਨ, ਕਾਂਸੀ ਦੇ ਅੰਦਰ ਧਾਂਕ ਜਵਾਈ ਸੀ ਜਿਨ੍ਹਾਂ ਨੇ। ਤੋ ਇਸ ਪ੍ਰਕਾਰ ਉਹਨਾਂ ਦਾ ਹਰਿਦੁਆਰ ਦੇ ਅੰਦਰ ਵੀ ਬਿਰਖਤ ਕੁਟੀ ਹੈ, ਤੇ ਉਹ ਬੜੇ ਮਹਾਨ ਤਪਸਵੀ ਸਨ, ਕਰਨੀ ਵਾਲੇ ਸਾਧੂ ਸੀ। ਤੇ ਉਹਨਾਂ ਦਾ ਜਦੋਂ ਆਉਣ ਦਾ ਸਮਾਂ ਨਜ਼ਦੀਕ ਹੋਇਆ, ਕੋਲ ਬੈਠੇ ਸਾਧੂ ਇਹ ਪ੍ਰਤੀਤ ਹੋਇਆ ਵੀ ਇਹ ਹੁਣ ਸਰੀਰ ਤਿਆਗਣਗੇ, ਉਹਨਾਂ ਨੇ ਬੈਠਿਆ ਅੰਤ ਵੇਲੇ ਕਹਿੰਦੇ ਜਾਣਕਾਰੀ ਲੈਣ ਵਾਸਤੇ ਦੌਧਰ ਵਾਲੇ ਸੰਤ ਈਸ਼ਰ ਸਿੰਘ ਨੂੰ ਪੁੱਛਿਆ, ਮਹਾਰਾਜ ਸਰੀਰ ਤਿਆਗਣ ਦੀ ਕਿੰਨੀ ਕੁ ਤਕਲੀਫ ਹੋ ਰਹੀ ਹੈ? ਮਹਾਂਪੁਰਖਾਂ ਨੇ ਜਵਾਬ ਦਿੱਤਾ, ਜਿਵੇਂ ਕੋਈ ਕੰਡਿਆਲੀ ਝਾੜੀ ਤੇ ਮੁੜੜੀ ਕੰਡਿਆਂ ਵਾਲੀ ਮੂੰਹ ਥੀ ਪਾ ਕੇ ਨਾ ਮੂਲ ਦੁਆਰੇ ਥੀ ਜੇ ਤੋਂ ਖਿੱਚ ਕੇ ਜਿਵੇਂ ਕੁੱਢੇ, ਜਿਵੇਂ ਆਂਦਰਾਂ ਲੂਹੀਆਂ ਜਾਂਦੀਆਂ ਨਾ, ਇਉਂ ਦੁੱਖ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਸਰੀਰ ਤਾਂ ਭਾਵੇਂ ਤਕਲੀਫ ਹੈਗੀ ਸਰੀਰ ਨੂੰ, ਪਰ ਬ੍ਰਹਮ ਗਿਆਨ ਦੇ ਪ੍ਰਤਾਪ ਕਰਕੇ ਆਤਮਾ ਦੀ ਸਿਖਿਆਤਾਕਾਰ ਹੋ ਚੁੱਕੀ ਹੈ, ਉਹ ਬ੍ਰਹਮਾਕਾਰ ਬਿਰਤੀ ਦੀ ਪਰਿਪੱਕਤਾ ਹੋਣ ਕਰਕੇ ਦੁੱਖ ਸੁੱਖ ਬਰਾਬਰੀ ਹੈ ਸਾਨੂੰ ਪ੍ਰਤੀ, ਸਾਨੂੰ ਤਾਂ ਦ੍ਰਿਸ਼ਟਾ ਰੂਪ ਹੋ ਕੇ ਦੇਖ ਰਹੇ ਹਾਂ ਵੀ ਸਰੀਰ ਨੂੰ ਤਕਲੀਫ, ਪਰ ਸਾਨੂੰ ਕੋਈ ਤਕਲੀਫ ਨਹੀਂ, ਅਸੀਂ ਆਤਮਕ ਸਰੂਪ ਹੋ ਚੁੱਕੇ ਹਾਂ। ਦੁੱਖ ਤੇ ਸੁੱਖ ਅਨੁਭਵ ਕਰਨ ਵਾਲੀ ਬਿਰਤੀ ਇਸ ਤੋਂ ਉੱਪਰ ਹੋ ਚੁੱਕੀ ਹੈ, ਇਸ ਕਰਕੇ ਸਰੀਰ ਤਿਆਗਣ ਦਾ ਸਭ ਤੋਂ ਵੱਡਾ ਦੁੱਖ ਹੈ, ਪਰ ਇਹ ਪ੍ਰਤੀਤ ਨਹੀਂ ਹੋ ਰਿਹਾ। ਇਉਂ ਸਤਿਗੁਰੂ ਮਹਾਰਾਜ ਸਾਹਿਬ ਦੁੱਖ ਸੁੱਖ ਨੂੰ ਬਰਾਬਰ ਮੰਨਣ ਵਾਲੀ ਇਹ ਅਵਸਥਾ ਉਹਨਾਂ ਦੀ ਹੋ ਜਾਂਦੀ ਹੈ, ਦੁੱਖ ਸੁੱਖ ਏਕ ਸਮਾਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਵਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮੰਨੇ, ਇਹ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ।
ਤਿਨਾ ਨਦਰੀ ਇੱਕੋ ਆਇਆ,
ਉਹਨਾਂ ਗੁਰਮੁਖ ਜਨਾਂ ਨੂੰ ਇੱਕ ਅਦਵੈਤ ਸਰੂਪ ਪਰਮੇਸ਼ਰ ਹੀ ਸਾਰੇ ਨਦਰੀ ਦ੍ਰਿਸ਼ਟੀ ਆਉਂਦਾ ਹੈ,
ਸਭ ਆਤਮ ਰਾਮ ਪਛਾਣ,
ਇਸ ਕਰਕੇ ਉਹਨਾਂ ਨੇ ਸਭ ਸਾਰਿਆਂ ਚ ਬ੍ਰਹਮ ਆਤਮਾ ਰਾਮ ਪਰਮੇਸ਼ਰ ਨੂੰ ਪਹਿਚਾਣ ਜਾਣ ਲਿਆ, ਉਹਨਾਂ ਨੇ ਸਾਰਿਆਂ ਵਿਚ ਆਤਮਾ ਆਪਣਾ ਆਪ ਰਾਮ ਰੂਪ ਕਰਕੇ ਪਛਾਣ ਲਿਆ, ਆਪਣੀ ਆਤਮਾ ਨੂੰ ਪਰਮੇਸ਼ਰ ਰੂਪ ਕਰਕੇ ਪਛਾਣ ਲਿਆ ਹੈ।
ਮਨਮੁਖ ਬਾਲਕ ਬਿਰਧ ਸਮਾਨ ਹੈ,
ਜਿਹੜੇ ਮਨਮੁਖ ਪੁਰਖਾਂ ਦੇ ਹਿਰਦੇ ਦੇ ਬੋਲਦੀ ਸਾਰੀ,
ਜਿਨ੍ਹਾਂ ਅੰਤਰ ਹਰ ਸੁਰਤ ਨਾਹੀ,
ਜਿਨ੍ਹਾਂ ਮਨਮੁਖ ਪੁਰਖਾਂ ਦੇ ਹਿਰਦੇ ਦੇ ਅੰਤਰ ਵਿਚ ਹਰ ਪਰਮੇਸ਼ਰ ਦੀ ਸੁਰਤ ਗਿਆਤ ਨਹੀਂ ਹੈ, ਹਰੀ ਦੀ ਪ੍ਰਾਪਤੀ ਵਾਲੀ ਸ੍ਰੇਸ਼ਟ ਪ੍ਰੀਤੀ ਨਹੀਂ ਹੈ, ਉਹ ਮਨਮੁਖ ਭਾਵੇਂ ਬਾਲਕ ਅਵਸਥਾ ਵਾਲੇ ਨੇ ਤੇ ਪਰ ਬਿਰਧ ਬੁੱਢਿਆਂ ਦੇ ਸਮਾਨ ਸਦਰਸ਼ ਸੰਸਿਆ ਵਿਚ ਰੁੱਝੇ ਰਹਿੰਦੇ ਨੇ, ਹੈ ਭਾਵੇਂ ਬਾਲਕ ਬੁੱਢਿਆਂ ਦੇ ਸਮਾਨ, ਉਹ ਮਨਮੁਖ ਪੁਰਖ ਬਾਲਕ ਅਵਸਥਾ ਵਿਚ ਹੁੰਦੇ ਹੋਏ ਵੀ ਬਿਰਧਾਂ ਦੀ ਨਿਆਈ ਜੜਤਾ ਵਾਲੀ ਨ, ਉਹ ਮਨਮੁਖ ਪੁਰਖ ਬਾਲਕ ਦੀ ਨਿਆਈ ਅਗਿਆਤ ਤੇ ਬੁੱਢਿਆਂ ਵਾਂਗ ਨਿਰਵਲ ਨ, ਮਨਮੁਖ ਪੁਰਖ ਬਾਲਕ ਦੇ ਬਿਰਧ ਪੁਰਖ ਸਮਾਨ ਹੁੰਦੇ ਹੈ, ਕਿਉਂਕਿ ਤ੍ਰਿਸ਼ਨਾ ਦੋਹਾਂ ਵਿਚ ਇਕੋ ਜਿਹੀ ਹੁੰਦੀ ਹੈ, ਬੱਚੇ ਨੂੰ ਵੀ ਤ੍ਰਿਸ਼ਨਾ ਜ਼ਿਆਦਾ ਹੁੰਦੀ ਹੈ, ਬੁੱਢੇ ਨੂੰ ਵੀ ਹੁੰਦੀ ਹੈ, ਇਸ ਕਰਕੇ ਗੁਰਮੁਖ ਇਹਨਾਂ ਤੋਂ ਉੱਪਰ ਦੱਸਿਆ ਹੈ।
ਵਿੱਚ ਹਉਮੈ ਕਰਮ ਕਮਾਵਦੀ,
ਮਨਮੁਖ ਦੇਹ ਦੀ ਹਉਮੈ ਹੰਗਤਾ ਵਿਚ ਅੰਦਰ ਪਏ ਹੋਏ ਅਨੇਕਾਂ ਪ੍ਰਕਾਰ ਦੇ ਕਰਮਾਂ ਨੂੰ ਕਮਾਉਂਦੇ ਹਨ,
ਸਭ ਧਰਮ ਰਾਈ ਕਹਿ ਜਾਹੀ,
ਇਸ ਕਰਕੇ ਸਭ ਸਾਰੇ ਸਕਾਮੀ ਤੇ ਨਿਖਿਧ ਕਰਮ ਕਰਨ ਵਾਲੇ ਉਹ ਜਿਹੜੇ ਨਾ ਤੇ ਜਿਹੜੇ ਮਨਮੁਖ ਨ, ਉਹ ਜੀਵ ਧਰਮ ਰਾਏ ਦੇ ਕੋਲ ਕੀਤੇ ਕਰਮ ਦਾ ਹਸਾਲ ਦੇਣ ਵਾਸਤੇ ਜਾਹੀ ਜਾਂਦੇ ਹਨ।
ਗੁਰਮੁਖ ਹੱਛੇ ਨਿਰਮਲੇ,
ਗੁਰਮੁਖ ਜਨਾਂ ਦੇ ਅੰਤਸ਼ਕਰ ਨਿਰਮਲੇ, ਮਲਵਗੇਬ ਆਦਿਕਾਂ ਕਰਕੇ ਨਿਰਮਲੇ, ਮੈਲ ਤੋਂ ਰਹਿਤ ਹੋਣ ਕਰਕੇ ਹੱਛੇ ਚੰਗੇ ਹਨ। ਗੁਰਮੁਖ ਜਨ ਸਰੀਰ ਕਰਕੇ ਹੱਛੇ ਚੰਗੇ ਕਰਮ ਕਰਦੇ ਹੈ, ਗੁਰਮੁਖ ਹੱਛੇ ਨਿਰਮਲੇ ਅਤੇ ਮਨ ਕਰਕੇ ਨਿਰਮਲੇ ਪਵਿੱਤਰ ਨੂੰ, ਗੁਰਮੁਖ ਜਨ ਹੱਛੇ ਚੰਗਿਆਂ ਤੋਂ ਵੀ ਨਿਰਮਲੇ ਚੰਗੇ ਨੇ, ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ
ਗੁਰ ਕੈ ਸ਼ਬਦ ਸੁਭਾਈ,
ਗੁਰੂ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦਾ ਸੁਭਾਅ ਪ੍ਰਕਾਸ਼ ਹੋਇਆ, ਗੁਰਾਂ ਦੇ ਸ਼ਬਦ ਉਪਦੇਸ਼ ਵਿਚ ਸੋ ਪਾਏ ਸੋ ਸ੍ਰੇਸ਼ਟ ਪਾਏ ਪ੍ਰੇਮ ਹੋਇਆ, ਜਾਂ ਗੁਰਾਂ ਦੇ ਉਪਦੇਸ਼ ਕਰਕੇ ਸੁਭਾਏ ਸੁਭਾਵਕੀ ਗੁਰਮੁਖ ਜਨ ਚੰਗੇ ਤੇ ਨਿਰਮਲੇ ਹਨ।
ਉਹ ਨਾ ਮੈਲ ਪਤੰਗ ਨਾ ਲੱਗਈ,
ਬੋਲੋ ਸਾਰਾ,
ਜੇ ਚੱਲਣ ਸਤਿਗੁਰ ਭਾਈ।
ਜਿਹੜੇ ਸਤਿਗੁਰ ਸੱਚੇ ਗੁਰਾਂ ਦੇ ਭਾਈ ਅਨੁਸਾਰ ਹੋ ਕੇ ਚੱਲਣ ਚੱਲਦੇ ਹਨ, ਉਹਨਾਂ ਨੂੰ ਪਤੰਗ ਰੰਚਕ ਮਾਤਰ। ਪਤੰਗ ਦੇ ਦੋ ਤਿੰਨ ਅਰਥ ਨੇ, ਇੱਕ ਤਾਂ ਪਤੰਗ ਦਾ ਅਰਥ ਹੋ ਗਿਆ ਰੰਚਕ ਮਾਤਰ, ਆ ਦੂਆ ਪਤੰਗ ਨਾ ਸਮਝਣਾ ਜਿਹੜੇ ਨਿਆਣੇ ਉਡਾਉਂਦੇ ਆਕਾਸ਼ ਚ, ਇੱਥੇ ਪਤੰਗ ਦੇ ਅਰਥ ਰੰਚਕ ਮਾਤਰ। ਪਤੰਗ ਰੰਚਕ ਮਾਤਰ ਵੀ ਪਾਪ ਰੂਪੀ ਮੈਲ ਨਾ ਨਹੀਂ ਲੱਗਦੀ, ਇੱਕ ਤਾਂ ਇਹ ਹੋ ਗਿਆ। ਉਹਨਾਂ ਦੇ ਪਤੰਗ ਸਰੀਰ ਨੂੰ ਮੈਲ ਨਹੀਂ ਲੱਗਦੀ, ਪਤੰਗ ਦਾ ਅਰਥ ਸਰੀਰ ਵੀ ਹੈ। ਉਹਨਾਂ ਦਾ ਜੀਵਨ ਪਤੰਗ ਨਾਮ ਸੂਰਜ ਦਾ ਵੀ ਹੈ, ਸੂਰਜ ਵਾਂਗੂ ਗਿਆਨ ਰੂਪੀ ਪ੍ਰਕਾਸ਼ ਵਾਲਾ ਹੈ, ਇਸ ਕਰਕੇ ਉਹਨਾਂ ਨੂੰ ਪਾਪਾਂ ਰੂਪੀ ਮੈਲ ਨਹੀਂ ਲੱਗਦੀ ਹੈ।
ਮਨਮੁਖ ਝੂਠ ਨਾ ਉੱਤਰ,
ਮਨਮੁਖ ਪੁਰਖਾਂ ਦੀ ਅਵਿਦਿਆ ਰੂਪੀ ਜਾਂ ਝੂਠ ਬੋਲਣ ਰੂਪੀ ਪਰਾਈ ਨਿੰਦਿਆ ਰੂਪੀ ਇਹ ਝੂਠ ਹੈ। ਇੱਕ ਤਰ੍ਹਾਂ ਦੀ ਝੂਠ ਥੋੜੀ ਹੈ, ਅਵਿਦਿਆ ਰੂਪੀ ਝੂਠ ਹੈ, ਝੂਠ ਬੋਲਣ ਦੀ ਝੂਠ ਹੈ, ਪਰਾਈ ਨਿੰਦਿਆ ਰੂਪੀ ਝੂਠ ਚੜੀ ਰਹਿੰਦੀ ਹੈ, ਰਾਗ ਦਵੈਸ਼ ਔਗਣਾਂ ਦੀ ਝੂਠ ਨਾ ਨਹੀਂ ਉਤਰਦੀ ਹੈ ਕਦੇ ਵੀ।
ਜੇ ਸੌ ਧੋਵਣ ਪਾਏ,
ਜੇ ਸੈਂਕੜੇ ਬਾਰੀ ਧੋਵਣ ਧੋ ਸਰੀਰ ਨੂੰ ਧੋ ਪਾਈ ਜਾਣ, ਤੀਰਥਾਂ ਦੇ ਉੱਤੇ ਜਾ ਕੇ ਰਹਿਣ, ਤੋ ਇਸ ਕਰਕੇ ਮਨ ਕੀ ਮੈਲ ਨਾ ਤਨ ਤੇ ਜਾਤ, ਸਰੀਰ ਨੂੰ ਜਿੰਨਾ ਮਰਜ਼ੀ ਧੋ ਲੈਣ, ਜੇ ਉਹ 68 ਤੀਰਥ ਨਾ ਆਵੇ, ਜੋ ਦੁਆਦਸ਼ ਸਿਲਾ ਪਜਾਵੇ ਆਦਿ ਕਿਹਾ, ਜੇਕਰ ਸੈਂਕੜੇ ਤੀਰਥ ਹੁੰਦੇ ਜਾ ਕੇ ਸਰੀਰ ਨੂੰ ਧੋਣਾ ਪਾਏ ਪਾਉਣਾ ਕਰਨ ਤਾਂ ਵੀ ਪਾਪ ਨਹੀਂ ਲੈਂਦੇ ਹਨ।
ਨਾਨਕ ਗੁਰਮੁਖ ਮੇਲਿਆਂ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖ ਜਨਾਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਆਪਣੇ ਸਰੂਪ ਨਾਲ ਮੇਲਿਆਂ ਮੇਲਣਾ ਕੀਤਾ ਹੈ।
ਗੁਰ ਕੈ ਅੰਕ ਸਮਾਏ,
ਜਿਹੜੇ ਹਰ ਵਕਤ ਗੁਰ ਸਤਿਗੁਰਾਂ ਦੇ ਅੰਕ ਪ੍ਰੇਮ ਵਿਚ ਸਮਾਏ ਲੀਨ ਹੋਏ ਰਹਿੰਦੇ ਹਨ, ਉਹਨਾਂ ਦੀ ਗੱਲ ਹੈ।
ਬੁਰਾ ਕਰੇ ਸੋ ਕਿਹਾ ਸੱਜੈ,
ਜੋ ਮਨਮੁਖ ਕਿਸੇ ਦਾ ਬੁਰਾ ਭੈੜਾ ਚਿਤਵਣਾ ਕਰੇ ਕਰਦਾ, ਸੋ ਉਹ ਕਿਹਾ ਕਿਸ ਪ੍ਰਕਾਰ ਜਮਾਂ ਤੋਂ ਸਿੱਜੈ ਮੁਕਤ ਹੋ ਸਕਦਾ ਹੈ। ਸਿੱਜੈ ਕੱਸ ਕੇ ਬੋਲਣਾ ਜੀ ਇਸ ਨੂੰ, ਕਿ ਕਿਸ ਪ੍ਰਕਾਰ ਮੁਕਤ ਹੋ ਸਕਦਾ, ਭਾਵ ਨਹੀਂ ਹੋ ਸਕਦਾ ਹੈ।
ਆਪਣੇ ਰੋਹੇ ਆਪੇ ਹੀ ਦੱਜੈ,
ਤੇ ਇਸ ਕਰਕੇ ਉਹ ਦੇਖਿਆ ਨਾ, ਬੁਰਾ ਕਰੇ ਸੋ ਕਿਹਾ ਸੀ ਜੈ, ਮਨੁੱਖ ਪੁਰਖ ਭੈੜੇ ਕਰਮ ਕਰਦਾ, ਦੂਸਰੇ ਦਾ ਬੁਰਾ ਕਰਦਾ, ਚੋਰੀ ਜਾਰੀ ਕਰਦਾ, ਉਹ ਕਿਵੇਂ ਛੁੱਟ ਸਕਦਾ ਸਿੱਜੇ ਨਾਲ ਮੁਕਤ ਹੋਣ ਦਾ? ਕਿਸੇ ਪ੍ਰਕਾਰ ਜਮਾਂ ਤੋਂ ਛੁੱਟ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦਾ, ਸੁਤੰਤਰ ਨਹੀਂ ਹੋ ਸਕਦਾ। ਉਹ ਕਿਸ ਪ੍ਰਕਾਰ ਸਿੱਜੇ ਮੁਕਤ ਹੀ ਨਹੀਂ ਹੋ ਸਕਦਾ, ਭਾਵ ਮੁਕਤ ਹੋਣ ਨਾਲ ਕੰਮੇ ਨਹੀਂ ਕਰਿਆ, ਤੇ ਇਸ ਕਰਕੇ ਨਾ ਉਹਦਾ ਛੁਟਕਾਰਾ ਨਹੀਂ ਹੁੰਦਾ, ਜਮਾਂ ਦੇ ਬਸ ਪਿਆ ਰਹਿੰਦਾ।
ਆਪਣੇ ਰੋਹੇ ਆਪੇ ਹੀ ਦੱਜੈ,
ਇਹਨੂੰ ਦੱਜੈ ਬੋਲਣਾ ਭਾਈ, ਦੱਜੈ ਨਹੀਂ ਕਰਨਾ। ਉਹ ਮਨਮੁਖ ਪੁਰਖ ਆਪਣੇ ਆਪ ਦੇ ਰੋਹੇ ਗੁੱਸੇ ਵਿਚ ਆਪ ਹੀ ਦੱਜੈ ਸੜਦਾ ਰਹਿੰਦਾ। ਜਿਵੇਂ ਆਮ ਲੋਕਾਂ ਦੀ ਕਹਾਵਤ ਨਹੀਂ ਹੈ, ਕਹਿੰਦੇ ਤੌੜੀ ਉਬੜੂ ਆਪਣੇ ਕੰਢੇ ਨੂੰ ਫੂਕੂ ਕੇ ਸਾੜੂਗੀ, ਇਸੇ ਪ੍ਰਕਾਰ ਮਨੁੱਖ ਪੁਰਖ ਗੁੱਸਾ ਕਰਕੇ ਆਪ ਹੀ ਸਾੜੀ ਜਾਂਦਾ ਆਪਣੇ ਆਪ ਨੂੰ।
ਮਨਮੁਖ ਕਮਲਾ ਰਗੜੈ ਲੁੱਜੈ,
ਮਨਮੁਖ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖਾਂ ਦਾ ਕਮਲਾ ਝੱਲਾ ਸੁਭਾਅ ਹੁੰਦਾ ਹੈ, ਕਿਉਂਕਿ ਉਹ ਪਰਮਾਰਥ ਦੇ ਰਸਤੇ ਉੱਤੇ ਚੱਲਣ ਵਾਲੇ ਗੁਰਮੁਖ ਜਨਾਂ ਨੂੰ ਕੋਈ ਰਗੜੈ ਰਗੜ ਭਾਵ ਚੁੰਮੀ ਗਲੀ ਕਰਦੇ ਰਹਿੰਦੇ ਨੇ, ਤੇ ਤਰਕਾਂ ਮਾਰਦੇ ਰਹਿੰਦੇ, ਝਗੜਾ ਕਰਨ ਜਿਹੜਾ ਨਾ ਲੁੱਜਾ ਚਾਹੁੰਦੇ ਰਹਿੰਦੇ ਨੇ, ਈਰਖਾ ਦੇ ਰਗੜਾ ਪਾ ਕੇ ਭਾਵ ਖੋਹ ਵਾਲੀਆਂ ਕੌੜੀਆਂ ਗੱਲਾਂ ਕਹਿ ਕੇ ਲੁੱਜੇ ਝਗੜਦੇ ਰਹਿੰਦੇ ਹੈ। ਮਨਮੁਖ ਪੁਰਖਾਂ ਦਾ ਚਿੱਤ ਝੱਲਾ ਹੁੰਦਾ ਹੈ ਤੇ ਅੰਦਰ ਈਰਖਾ ਰੂਪੀ ਰਗੜ ਹੁੰਦੀ ਹੈ, ਇਸ ਕਰਕੇ ਵਿਅਰਥੀ ਲੁੱਜੇ ਸੜਦਾ ਝਗੜਦਾ ਰਹਿੰਦਾ, ਝਗੜਦਿਆਂ ਮਾਇਆ ਨੂੰ ਲੁੱਜੇ ਚਾਹੁੰਦਾ ਰਹਿੰਦਾ, ਤੇ ਰਗੜਾ ਝਗੜਾ ਹੀ ਰਗੜਾ ਝਗੜਾ ਹੀ ਪਾਈ ਰੱਖਦਾ ਹਰ ਵਕਤ।
ਗੁਰਮੁਖ ਹੋਏ ਤੇ ਸਭ ਕੁਛ ਸੁੱਜੈ,
ਜਿਹੜੇ ਗੁਰਮੁਖ ਜਨ ਹੁੰਦੇ ਆ ਉਹਨਾਂ ਨੂੰ ਸਭ ਸਾਰਾ ਕੁਝ ਸੁੱਜੈ ਸੁੱਜਦਾ ਦਿਸ ਆਉਂਦਾ ਹੈ, ਉਸ ਨੂੰ ਸਾਰਾ ਕੁਝ ਮਿਥਿਆ ਪ੍ਰਤੀਤ ਹੁੰਦਾ ਹੈ, ਸੁਝਦਾ ਹੈ, ਦਿਖਦਾ ਹੈ ਗਿਆਨ ਦੁਆਰਾ।
ਨਾਨਕ ਗੁਰਮੁਖ ਮਨ ਸਿਉ ਲੁੱਜੈ,
ਇਹਨੂੰ ਵੀ ਲੁੱਜਾ ਬੋਲਣਾ ਭਾਈ, ਸੁੱਜੈ ਹੈ, ਲੁੱਜੈ ਅਧਿਕ ਸਹਿਤ ਪਾਠ ਨੇ ਸਾਰੇ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਗੁਰਮੁਖ ਜਨ ਆਪਣੇ ਮਨ ਚਿੱਤ ਸਿਉ ਨਾਲ ਉਹ ਲੁੱਜਾ ਲੜਦਾ ਰਹਿੰਦਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ, ਤੇ ਉਹ ਮਨ ਦੇ ਨਾਲ ਹੀ ਝਗੜਾ, ਮਨ ਦੇ ਨਾਲ ਸਾਥ ਹੈ। ਗੁਰਮੁਖ ਜਨ ਹਰ ਵਕਤ ਆਪਣੇ ਮਨ ਦੇ ਨਾਲ ਹੀ ਮੰਦੇ ਸੁਭਾਅ ਨੂੰ ਰੋਕਣ ਲੁੱਜਾ ਚਾਹੁੰਦਾ ਹੈ, ਭਾਵ ਮਨ ਨੂੰ ਸੰਕਲਪਾਂ ਵਿਕਲਪਾਂ ਵੱਲੋਂ ਰੋਕਦਾ, ਗੁਰਸ਼ਬਦ ਦੀ ਮਨ ਹੋੜੀ ਹੈ, ਐ ਹੋੜਦਾ ਰਹਿੰਦਾ।
ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ,
ਜਿਨ੍ਹਾਂ ਪੁਰਖਾਂ ਨੇ ਪੂਰਨ ਸਤਿਗੁਰੂ ਸੱਚੇ ਗੁਰੂ ਨੂੰ ਨਹੀਂ ਸੇਵਣਾ ਕੀਤਾ ਹੈ,
ਸ਼ਬਦ ਨਾ ਕੀਤੋ ਵਿਚਾਰ,
ਤੇ ਫਿਰ ਉਹਨਾਂ ਨੇ ਕਦੇ ਵੀ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਰੂਪ ਸ਼ਬਦ ਉਪਦੇਸ਼ ਦੀ ਵਿਚਾਰ ਨੂੰ ਹਿਰਦੇ ਧਾਰਨ ਨਹੀਂ ਕੀਤਾ। ਸ਼ਬਦ ਦੀ ਵਿਚਾਰ ਕੀ ਹੈ? ਸ਼ਬਦ ਦੇ ਅਰਥ ਸੁਣਨੇ, ਇਹ ਨਹੀਂ ਕਦੇ ਵੀ ਕੀਤਾ। ਐਸਾ ਹੀ ਮਨਮੁਖਾਂ ਦਾ ਕਰਤਵ ਦੱਸਿਆ ਹੈ ਜੀ।
ਓਏ ਮਾਨਸ ਜੂਨ ਨਾ ਆਖੀਅਨ,
ਜਿਹੜੇ ਭਾਈ ਨਾ ਤਾਂ ਗੁਰੂ ਵਾਲੇ ਬਣਨ ਤੇ ਨਾ ਉਹ ਗੁਰਦੁਆਰੇ ਜਾਣ, ਨਾ ਮੰਦਰ ਜਾਣ, ਨਾ ਮਸੀਤੇ ਜਾਣ, ਨਾ ਸਤਸੰਗਤ ਜਾਣ, ਨਾ ਸਾਧੂਆਂ ਦੀ ਸੰਗਤ ਕਰਨ, ਕਹਿੰਦੇ ਉਹਨਾਂ ਨੂੰ ਮਨੁੱਖ ਕਹਿਣਾ ਤਾਂ ਫਿਰ ਭਾਈ ਬਾਜ ਬਣੇ। ਓਏ ਮਾਨਸ ਜੂਨ ਨਾ ਆਖੀਅਨ, ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਪੁਰਖ ਮਾਨਸ ਮਨੁੱਖ ਜੂਨ ਜੂਨੀ ਵਿਚ ਆਏ ਹੋਏ ਨਾ ਨਹੀਂ ਆਖੀਅਨ ਕਹੀਦੇ, ਉਹ ਤਾਂ ਕੈਸੇ ਨ
ਪਸ਼ੂ ਢੋਰ ਗਾਵਾਰ
ਗਵਾਰ ਮੂਰਖ। ਉਹ ਮੂਰਖ ਪੁਰਖ ਤਾਂ ਢੋਰ ਮਰੇ ਹੋਏ ਪਸ਼ੂਆਂ ਦੀ ਨਿਆਈ, ਜਿਵੇਂ ਪਸ਼ੂਆਂ ਦਾ ਚਾਰਾ ਢੋਰ ਢੋਣ ਵਾਲੇ ਖੋਤੇ ਹੁੰਦੇ ਆ, ਜਿਵੇਂ ਕੋਤਲ ਘੋੜਿਆਂ ਦਾ ਚਾਰਾ ਢੋਣ ਵਾਲੇ ਘੋੜੇ ਹੁੰਦੇ ਆ ਨਾ, ਇਉਂ ਖੋਤਿਆਂ ਦੀ ਨਿਆਈ ਉਹ ਮੂਰਖ ਪੁਰਸ਼ ਪਸ਼ੂਆਂ ਦੀ ਨਿਆਈ। ਇਸਤਰੀ ਪੁਰਸ਼ ਆਦਿ ਪਰਿਵਾਰ ਵਾਸਤੇ ਧਨ ਪਦਾਰਥ ਲਿਆ ਕੇ ਖੁਆਉਣ ਪਿਲਾਉਣ ਦੇ ਵਿਚ ਇਹੀ ਚਾਰਾ ਢੋਂਦੇ ਰਹਿੰਦੇ ਆ, ਜਿਵੇਂ ਗਵਾਰ ਚੰਡਾਲ ਪੁਰਖ ਢੋਰ ਮੁਰਦੇ ਪਸ਼ੂਆਂ ਨੂੰ ਢੋਂਦੇ ਰਹਿੰਦੇ ਆ ਨਾ, ਇਸੇ ਪ੍ਰਕਾਰ ਮੂਰਖ ਪੁਰਸ਼ ਚੰਡਾਲਾਂ ਦੀ ਨਿਆਈ ਪਰਾਈ ਨਿੰਦਿਆ ਰੂਪੀ ਪਸ਼ੂਆਂ ਨੂੰ ਇਹ ਢੋਂਦੇ ਰਹਿੰਦੇ ਹਨ, ਫਿਰ ਉਹ ਮਾਨਸ ਜੂਨ ਨਾ ਆਖੀਅਨ, ਉਹ ਮਨੁੱਖ ਨਹੀਂ ਕਹੇ ਜਾਂਦੇ ਹਨ।
ਉਹ ਨਾ ਅੰਤਰ ਗਿਆਨ ਨਾ ਧਿਆਨ ਹੈ,
ਉਹਨਾਂ ਦੇ ਅੰਤਰ ਵਿਚ ਨਿਰਗੁਣ ਸਰੂਪ ਦਾ ਤਾਂ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਨਹੀਂ ਹੈ, ਅਤੇ ਨਾ ਹੀ
ਹਰ ਸੌ ਪ੍ਰੀਤ ਨਾ ਪਿਆਰ,
ਨਾ ਹੀ ਹਰ ਪਰਮੇਸ਼ਰ ਦੇ ਸੌ ਨਾਲ ਬਾਣੀ ਕਰਕੇ ਪ੍ਰੀਤ ਪ੍ਰੀਤੀ ਹੈ, ਮਨ ਕਰਕੇ ਜਿਹੜਾ ਪਿਆਰ ਪ੍ਰੇਮ ਇਹ ਵੀ ਨਹੀਂ ਹੈ, ਪਿਆਰ ਕਰਕੇ ਪਰਮੇਸ਼ਰ ਨਾਲ ਪ੍ਰੀਤੀ ਨਹੀਂ ਹੈ।
ਮਨਮੁਖ ਮੋਹ ਵਿਕਾਰ ਮਹਿ,
ਐਸੇ ਮਨਮੁਖ ਪੁਰਖ ਵਿਕਾਰ ਖੋਟੀਆਂ ਕਾਰਾਂ ਵਿਚ ਕਾਮ ਕਰੋੜ ਲੋਭ ਮੋਹ ਹੰਕਾਰ ਦੀਆਂ ਕਾਰਾਂ ਵਿਚ ਮੋਹ ਮਰ ਗਏ ਨੇ, ਜਨਮ ਗਵਾ ਗਏ, ਖੋਟੀਆਂ ਕਾਰਾਂ ਵਿਚ ਲਗਨ ਕਰਕੇ ਪਰਮੇਸ਼ਰ ਵਿਚੋਂ ਮਰੇ ਹੋਏ ਹਨ।
ਮਰ ਜੰਮੇ ਵਾਰੋ ਵਾਰ,
ਬਾਰੋ ਬਾਰ ਮੁੜ ਮੁੜ ਕੇ ਜੂਨਾਂ ਦੇ ਅੰਦਰ ਜੰਮਿਆ ਜੰਮਦੇ ਤੇ ਮਰਦੇ ਰਹਿੰਦੇ ਹਨ। ਫਿਰ
ਜੀਵ ਦਿਆ ਨੂੰ ਮਿਲੇ ਸੋ ਜੀਵ ਦੇ,
ਹਾਂ ਜਿਨ੍ਹਾਂ ਗਿਆਨਵਾਨ ਪੁਰਖਾਂ ਦਾ ਮਨ ਗੁਰ ਉਪਦੇਸ਼ ਦੁਆਰਾ ਨਾਮ ਜਪ ਕੇ ਬ੍ਰਹਮ ਗਿਆਨ ਵਿਚ ਜਿਉਂਦਾ ਹੋ ਗਿਆ ਨਾ, ਜਿਹੜੇ ਪੁਰਖ ਉਹਨਾਂ ਜੀਵ ਦੇ ਗਿਆਨਵਾਨਾਂ ਨੂੰ ਮਿਲੇ ਮਿਲਦੇ ਆ, ਉਹ ਪੁਰਖ ਵੀ ਪਰਮਾਰਥ ਵੱਲ ਜਿਉਂਦੇ ਹੋ ਜਾਂਦੇ ਨੇ, ਪਦਾਰਥਾਂ ਵੱਲੋਂ ਭਾਵੇਂ ਮਰਿਆ ਪਰਮਾਰਥ ਵੱਲ ਜਿਉਂਦੇ ਹੋ ਜਾਂਦੇ ਹਨ, ਉਹ ਜੀਵ ਦੇ ਜੀਵਨ ਰੂਪ ਪਰਮੇਸ਼ਰ ਨੂੰ ਪਾ ਲੈਂਦੇ ਹਨ।
ਹਰ ਜਗ ਜੀਵਨ ਉਰ ਧਾਰ,
ਉਹ ਜਗ ਜੀਵਨ ਜਗ ਦੇ ਜੀਵਨ ਰੂਪ ਹਰ ਪਰਮੇਸ਼ਰ ਨੂੰ ਉਰੇ ਹਿਰਦੇ ਵਿਚ ਧਾਰ ਧਾਰਨ ਕਰਕੇ ਰੱਖਦੇ ਹਨ ਜੀ।
ਨਾਨਕ ਗੁਰਮੁਖ ਸੋ ਹੋਣੇ,
ਸਤਿਗੁਰੂ ਜੀ ਕਥਨ ਕਰਦੇ ਹਨ, ਹਾਂਜੀ ਸਾਰੇ ਬੋਲੋ,
ਤਿਤ ਸੱਚਾ ਦਰਬਾਰ,
ਸਤਿਗੁਰੂ ਜੀ ਕਥਨ ਕਰਦੇ ਤਿਤ ਉਸ ਪਰਮੇਸ਼ਰ ਦੇ ਸੱਚੇ ਸਤਸੰਗਤ ਰੂਪੀ ਦਰਬਾਰ ਵਿਚ, ਤੁਰਿਆ ਪਦ ਰੂਪੀ ਦਰਬਾਰ, ਸੱਚਖੰਡ ਰੂਪੀ ਦਰਬਾਰ ਵੀ, ਗੁਰਮੁਖ ਜਨ ਸਦਾ ਹੀ ਸੋਹਣੇ, ਉਹ ਸੋਭਨੀਕ ਕਹੇ ਜਾਂਦੇ ਹਨ ਜੀ।
ਹਰ ਮੰਦਰ ਹਰ ਸਾਜਿਆ,
84 ਲੱਖ ਜੂਨਾਂ ਵਿਚ ਮਨੁੱਖਾ ਜਨ ਰੂਪੀ ਹਰ ਮੰਦਰ ਹੈ, ਸਤਸੰਗਤ ਰੂਪੀ ਹਰੀ ਦਾ ਮੰਦਰ ਹੈ, ਹਰ ਪਰਮੇਸ਼ਰ ਨੇ ਆਪਣੀ ਪ੍ਰਾਪਤੀ ਕਰਾਉਣ ਵਾਸਤੇ ਸਾਜਿਆ ਰਚਿਆ ਹੋਇਆ ਹੈ, ਮਨੁੱਖਾ ਸਰੀਰ ਹੈ ਜਿਹੜਾ ਇਹ ਵੀ ਹਰ ਮੰਦਰ ਹੈ। ਇਸ ਪ੍ਰਕਾਰ
ਹਰ ਵਸੈ ਜਿਸ ਨਾਲ,
ਜਿਸ ਨਾਲ ਸਾਥ ਹਰ ਪਰਮੇਸ਼ਰ ਵਸੈ ਵਸਦਾ, ਜਿਸ ਗੁਰਮੁਖ ਜਨ ਦੇ ਹਿਰਦੇ ਦੇ ਨਾਲ ਸਾਥ ਪਰਮੇਸ਼ਰ ਵਸਦਾ, ਉਸ ਨੂੰ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੁੰਦਾ ਹੈ।
ਗੁਰਮਤੀ ਹਰ ਪਾਇਆ,
ਉਹਨਾਂ ਨੇ ਗੁਰਮਤੀ ਗੁਰਸਿੱਖਿਆ ਦੁਆਰਾ ਹਰ ਪਰਮੇਸ਼ਰ ਸਰੂਪ ਨੂੰ, ਵਾਹਿਗੁਰੂ ਦੇ ਸਰੂਪ ਨੂੰ ਪਾਇਆ ਪਾਉਣਾ ਕੀਤਾ ਹੈ।
ਮਾਇਆ ਮੋਹ ਪਰ ਜਾਲ,
ਤੇ ਇਹ ਭਾਈ ਪਰ ਕਹਿ ਕੇ ਜਾਲ ਕਹਿੰਦੇ, ਅੱਖਰ ਇਕੱਠੇ ਨੂੰ ਪਰ ਜਾਲ, ਉਹ ਮਾਇਆ ਦੇ ਮੋਹ ਨੂੰ ਪਰ ਵਿਸ਼ੇਸ਼ ਕਰਕੇ ਜਾਲ ਸਾੜ ਦਿੱਤਾ ਉਹਨਾਂ ਨੇ।
ਹਰ ਮੰਦਰ ਵਸਤ ਅਨੇਕ ਹੈ,
ਇਹ ਮਨੁੱਖਾ ਜਨ ਰੂਪੀ ਹਰ ਮੰਦਰ ਵਿਚ ਅਨੇਕ ਅਣਗਿਣਤ ਸ਼ੁਭ ਗੁਣਾਂ ਰੂਪੀ ਵਸਤ ਚੀਜ਼ਾਂ ਨ, ਤੇ ਇਸ ਕਰਕੇ ਨਾ ਜਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਭਵਿੱਖਤ ਵਚਨ ਵੀ ਮਹਾਰਾਜ ਸਾਹਿਬ ਨੇ ਕੀਤੇ ਹੋਏ ਨਾ, ਪਰਮੇਸ਼ਰ ਨੇ ਆਪ ਗੁਰੂ ਅਰਜਨ ਦੇਵ ਪ੍ਰਭ ਹੋ ਕਰਕੇ ਨਾ ਭਜਨ ਸਿਮਰਨ ਵਾਸਤੇ ਸਾਜਨਾ ਕੀਤਾ ਹੈ, ਇਹ ਪਹਿਲਾਂ ਹੀ ਪਤਾ ਸੀ, ਇਸ਼ਾਰੇ ਦਿੱਤੇ ਹੈ, ਸੰਸਾਰ ਦੇ ਅੰਦਰ ਅੱਖਾਂ ਨੂੰ ਪਵਿੱਤਰ ਕਰਨ ਵਾਸਤੇ, ਪੈਰਾਂ ਨਾਲ ਚੱਲ ਕੇ ਪਵਿੱਤਰ ਹੋਣ ਵਾਸਤੇ ਇਹ ਸਾਜਨਾ ਕੀਤਾ ਹਰਿਮੰਦਰ ਸਾਹਿਬ ਪ੍ਰਤੱਖ, ਪਰ ਇਸ ਗੱਲ ਨੂੰ ਉਹੀ ਜਾਣਦਾ ਜਿਹਦੇ ਹਿਰਦੇ ਅੰਦਰ ਪਰਮੇਸ਼ਰ ਵਸਦਾ। ਸ੍ਰੀ ਹਰਿਮੰਦਰ ਸਾਹਿਬ ਚ ਅਨੇਕਾਂ ਚੀਜ਼ਾਂ ਨੇ, ਇਸ ਵਿਚ ਨਾਮ ਦਾ ਸੰਭਾਲਣਾ, ਨੌ ਨਿਧੀਆਂ ਬੇਅੰਤ ਦਾਤਾਂ ਨੇ, ਇਸ ਕਰਕੇ ਬੋਲੋ ਜੀ ਫਿਰ।
ਨਵ ਨਿਧ ਨਾਮ ਸੰਭਾਲ,
ਤੇ ਨੌ ਨਿਧੀਆਂ ਜਿਹੜੀਆਂ ਨੇ ਉਹ ਸਤਸੰਗਤ ਰੂਪੀ ਜਿਹੜਾ ਇਹ ਮੰਦਰ ਹੈ, ਤੇ ਨੌਦਾ ਭਗਤੀ ਸਰਵਣ ਕੀਰਤਨ ਸਿਮਰਨ ਪਾਤ ਸੇਵ ਅਰਚਾਨ ਦਾਸਾ ਸਕਵਨ ਬੰਦਨਾ ਸਰਨ ਵੇਦਨ ਜਾਨ, ਭਗਤ ਨਵੇ ਪ੍ਰਕਾਰਾ ਇਹ ਪਾਉਂਦੇ ਹੈ, ਤੇ ਨੌ ਨਿਧ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਪਮਾ ਈਸਤਾ ਵਸੀ ਕਰਨ ਆਲ ਸਿੱਧੀਆਂ ਨੇ, ਤੇ ਜਿਹੜੀਆਂ ਨੌ ਨਿਧੀਆਂ ਨੇ ਇਹਨਾਂ ਨੂੰ ਸਰਦਾਰ ਸਿੰਘ ਜੀ ਦੋ ਤਰ੍ਹਾਂ ਕਰਕੇ ਕਿਹਾ ਜਾਂਦਾ, ਅਸਨ ਬਸਨ ਭੂ ਕਨ ਪੁੰਨ ਦਾਸੀ ਚੌਂਪ ਗੁਲਾਮ ਰਸਵਾਹੇ ਅੰਡਵਾਹੇ ਜਾਣੀਏ ਜੈ ਨਵ ਨਿਧ ਕੇ ਨਾਮ। ਪਦਮਾ ਮਹਾਪਦਮ ਮਾਕਰ ਕਸ਼ਵ ਮਕੰਦ ਕੁੰਦ ਨੀਲ ਸੰਖ ਖਰਵ ਆਦਿ ਇਹ ਸੰਸਕ੍ਰਿਤ ਦੇ ਗ੍ਰੰਥਾਂ ਚ ਨੇ। ਇਹ ਸਾਰਾ ਕੁਛ ਨਾਮ ਦੇ ਅਧੀਨ ਤੇ ਇਸ ਕਰਕੇ ਜਿਹੜਾ ਨਾਮ ਹੈ ਪਰਮੇਸ਼ਵਰ ਵਾਹਿਗੁਰੂ ਦਾ ਰਿਧ ਸਿੱਧ ਨਾਵੈ ਕੀ ਦਾਸੀ ਨਾਮ ਦੀ ਦਾਸੀ ਹੈ। ਤੋ ਇਸ ਕਰਕੇ ਇੱਕ ਵਾਰੀ ਬੋਲਦੀ ਸਾਰਾ ਫਿਰ
ਹਰ ਮੰਦਰ ਵਸਤ ਅਨੇਕ ਹੈ ਨਵ ਨਿਧ ਨਾਮ ਸਮਾਲ।
ਅਨੇਕ ਅਣਗਿਣਤ ਭਾਵ ਸਾਰਿਆਂ ਦੇ ਮੰਦਰ ਅਧਿਸ਼ਠਾਨ ਸਾਖੀ ਰੂਪ ਹਰ ਪਰਮੇਸ਼ਰ ਦੀ ਹੀ ਸਭਨਾਂ ਦੇ ਅੰਦਰ ਇਕੋ ਚੇਤਨ ਸੱਤਾ ਰੂਪੀ ਵਸਤੂ ਹੈ। ਪਰ ਜਿਨ੍ਹਾਂ ਨੇ ਗੁਰਾਂ ਦੁਆਰਾ ਨਾਮ ਨੂੰ ਸੰਭਾਲਣਾ ਕੀਤਾ ਉਨ੍ਹਾਂ ਨੂੰ ਨੌਂ ਖੰਡਾਂ ਦਾ ਨਿਧ ਆਸਰਾ ਉਹ ਪਰਮੇਸ਼ਰ ਪ੍ਰਾਪਤ ਹੋਇਆ ਹੈ।
ਧੰਨ ਭਗਵੰਤੀ ਨਾਨਕਾ।
ਸਤਿਗੁਰੂ ਜੀ ਕਥਨ ਕਰਦੇ ਹਨ ਉਹ ਰੂਹਾਂ ਭਗਵੰਤੀ ਭਾਗਾਂ ਵਾਲੀਆਂ ਹਨ, ਧੰਤਾ ਦੇ ਯੋਗ ਹਨ ਜੇ,
ਜਿਨ੍ਹਾਂ ਗੁਰਮੁਖਾਂ ਲੱਦਾ ਹਰ ਪਾਲ।
ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਦੁਆਰਾ ਮੁਖੀ ਗੁਰਾਂ ਦੁਆਰਾ ਸਤਸੰਗਤ ਦੇ ਵਿਚੋਂ ਜਾਂ ਸਰੀਰ ਦੇ ਵਿਚੋਂ ਹਰ ਪਰਮੇਸ਼ਰ ਦੀ ਭਾਲ ਖੋਜ ਕਰੀ ਤੇ ਲੱਦਾ ਲੱਭ ਲਿਆ ਹੈ।
ਵਡਭਾਗੀ ਗੜ ਮੰਦਰ ਖੋਜਿਆ।
ਜਿਨ੍ਹਾਂ ਵਡਭਾਗੀ ਵੱਡਿਆਂ ਕਰਮਾਂ ਵਾਲਿਆਂ ਨੇ ਸੰਸਾਰ ਰੂਪੀ ਗੜ ਕਿਲੇ ਤੇ ਜਾਂ ਮਨੁੱਖਾ ਜਨ ਰੂਪੀ ਮੰਦਰ, ਦਸਵੇਂ ਦੁਆਰ ਰੂਪੀ ਕਿਲੇ ਤੇ ਅੰਤਸਕਰ ਰੂਪੀ ਮੰਦਰ ਨੂੰ ਗੁਰਮਤਿ ਦੁਆਰਾ ਖੋਜਿਆ, ਖੋਜਣਾ ਕੀਤਾ, ਭਾਲਣਾ ਕੀਤਾ, ਲੱਭਣਾ ਕੀਤਾ ਹੈ।
ਹਰ ਹਿਰਦੈ ਪਾਇਆ ਨਾਲ।
ਉਹਨਾਂ ਨੇ ਹਰ ਪਰਮੇਸ਼ਰ ਨੂੰ ਸਾਖੀ ਰੂਪ ਜਾਣ ਕੇ ਹਿਰਦੇ ਚਿੱਤ ਦੇ ਨਾਲੋਂ ਹੀ ਪਾ ਲਿਆ ਤੇ ਕਿਉਂਕਿ ਪਰਮੇਸ਼ਰ ਹੈ ਹੀ ਹਿਰਦੇ ਵਿੱਚ ਤੇ ਕਾਹਿਰੇ ਵਾਂ ਖੋਜਣ ਜਾਈ ਸਰਵ ਨਿਵਾਸੀ ਸਦਾ ਲਿਪਿਆ ਤੋ ਹੀ ਸੰਗ ਸਮਾਏ। ਉਹ ਹਿਰਦੇ ਦੇ ਵਿੱਚ ਹੈ, ਤੂੰ ਹਿਰਦੇ ਗੋਤ ਬਸਿਆ ਦਿਨ ਰਾਤੀ, ਉਹਨਾਂ ਨੇ ਉੱਥੋਂ ਪਾ ਲਿਆ। ਜਿਹਨਾਂ ਵੱਡਿਆਂ ਭਾਗਾਂ ਵਾਲੇ ਨੇ ਗੜ ਆਕੀ ਅਸਥਾਨ ਦੀ ਨਿਆਈ, ਸਾਰੀ ਦੁਨੀਆਂ ਦੇ ਮੋਹ ਨੂੰ ਤੋੜਨ ਵਾਲੇ ਮੰਦ ਰੂਪੀ ਸ਼ਤਰੂ ਨੂੰ ਜਿੱਤਣ ਵਾਲੇ ਗੁਰ ਉਪਦੇਸ਼ ਨੂੰ ਖੋਜਣਾ ਕੀਤਾ। ਉਹਨਾਂ ਨੇ ਗੁਰ ਉਪਦੇਸ਼ ਦੁਆਰਾ ਹਰੀ ਵਾਹਿਗੁਰੂ ਨਾਲੋਂ ਤੇ ਨਾਲੋਂ ਹੀ ਪਾ ਲਿਆ, ਵਿੱਚੋਂ ਹੀ ਪਾ ਲਿਆ। ਜਿਹਨਾਂ ਵੱਡੇ ਭਾਗਾਂ ਵਾਲਿਆਂ ਨੇ ਵਿਕਾਰਾਂ ਤੋਂ ਬਚਾਉਣ ਵਾਲੇ ਮੰਦਰ ਅਧਿਸ਼ਠਾਨ ਰੂਪੇ ਬ੍ਰਹਮ ਦੇ ਨਿਵਾਸ ਵਾਲੇ ਸਤਸੰਗਤ ਰੂਪੀ ਕਿਲੇ ਨੂੰ ਖੋਜਣਾ ਕੀਤਾ, ਉਹਨਾਂ ਨੇ ਸਾਰਿਆਂ ਹਿਰਦੇ ਦੇ ਨਾਲ ਰਹਿਣ ਵਾਲੇ ਹਰ ਪਰਮੇਸ਼ਰ ਨੂੰ ਪਾ ਲਿਆ ਹੈ।
ਮਨਮੁਖ ਦਹ ਦਿਸ ਫਿਰ ਰਹੇ।
ਉਹ ਮਨਮੁਖ ਪੁਰਖ ਦਹ ਦੇ ਦਸੋ ਦਿਸ਼ਾਵਾਂ ਪੂਰਵ ਪੱਛਮ ਉੱਤਰ ਦੱਖਣ ਈਸਾਨ ਨੈਰਤ ਵੈਵੀ ਅਗਨ ਆਕਾਸ਼ ਤੇ ਧਰਤੀ ਹੇਠਾਂ ਪਤਾਲ ਵਾਲਾ ਪਾਸਾ ਦਸੇ ਦਿਸ਼ਾ ਦੇ ਪਦਾਰਥਾਂ ਨੂੰ ਖੋਜਦੇ ਫਿਰਦੇ ਹੈ, ਲੱਭਦੇ ਫਿਰਦੇ ਨੇ। ਪਰ ਉਹ ਜਾਨੀ ਮਨਮੁਖ ਦਹ ਦਿਸ ਫਿਰ ਰਹੇ, ਪਦਾਰਥਾਂ ਵਾਸਤੇ ਫਿਰਦੇ ਨੇ, ਲੱਭਦੇ ਫਿਰਦੇ ਨੇ ਅਗਿਆਨਤਾ ਕਰਕੇ।
ਮਨਮੁਖ ਦਹ ਦਿਸ ਫਿਰ ਰਹੇ।
ਉਹ ਮਨਮੁਖ ਦਹ ਦੇ ਦਸੋ ਦਿਸ਼ਾਵਾਂ ਵਿੱਚ ਮਾਇਆ ਨੂੰ ਖੋਜਦੇ ਫਿਰ ਫਿਰਦੇ ਰਹੇ ਰਹਿੰਦੇ ਨੇ, ਜਿਸ ਕਰਕੇ ਹਿਰਦੇ ਦੇ ਵਿੱਚ
ਅਤ ਤਿਸ਼ਨਾ ਲੋਭ ਵਿਕਾਰ
ਅਤਿਅੰਤ ਰਸਾ ਕਸਾਨੂੰ ਭੋਗਣ ਦੀ ਤ੍ਰਿਸ਼ਨਾ ਬਹੁਤ ਪਦਾਰਥਾਂ ਦੇ ਜੋੜਨ ਦਾ, ਲੋਭ ਲਾਲਚ ਕਾਮ ਆਦਿਕ ਵਿਕਾਰ ਨੇ ਅਤਿਅੰਤ ਤ੍ਰਿਸ਼ਨਾ ਦੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਲੋਭ ਕਰਕੇ ਮਨਮੁਖ ਦਸੋ ਦਿਸ਼ਾਵਾਂ ਵਿੱਚ ਮਾਇਆ ਦੀ ਪ੍ਰਾਪਤੀ ਵਾਸਤੇ ਤੁਰੇ ਫਿਰਦੇ ਨੇ।
ਮਾਇਆ ਮੋਹ ਨਾ ਚੁੱਕੇ।
ਉਹਨਾਂ ਦੇ ਹਿਰਦੇ ਚ ਮਾਇਆ ਦਾ ਮੋਹ ਚੁੱਕਿਆ ਨਹੀਂ ਜਾਂਦਾ।
ਮਰ ਜੰਮੇ ਵਾਰੋ ਵਾਰ
ਕਰਕੇ ਵਾਰੋ ਵਾਰ ਮੁੜ ਮੁੜ ਕੇ ਜੰਮਦੇ ਮਰਦੇ ਰਹਿੰਦੇ ਨੇ, ਮੌਤ ਦੇ ਮਾਰੇ ਮਰਦੇ ਰਹਿੰਦੇ ਆ, ਬਾਸ਼ਨਾ ਦੇ ਵਧੇ ਹੋਏ ਜੰਮਦੇ ਰਹਿੰਦੇ ਨੇ, ਵਾਰ ਵਾਰ ਜੂਨਾਂ ਵਿਚ ਆਉਂਦੇ ਜਾਂਦੇ ਨੇ।
ਸਤਿਗੁਰ ਸੇਵ ਸੁਖ ਪਾਇਆ।
ਇਹਨਾਂ ਨੇ ਸਤਿਗੁਰ ਸੱਚੇ ਗੁਰਾਂ ਦੀ ਸੇਵ ਟਹਿਲ ਕਰਕੇ ਸੁਖ ਆਨੰਦ ਸਰੂਪ ਨੂੰ ਪਾਇਆ ਪਾਉਣਾ ਕੀਤਾ ਹੈ, ਪਾ ਲਿਆ ਹੈ।
ਅਤ ਤਿਸ਼ਨਾ ਤਜ ਵਿਕਾਰ
ਅਤਿਅੰਤ ਰਸਾਂ ਕਸਾਂ ਨੂੰ ਭੋਗਣ ਦੀ ਤ੍ਰਿਸ਼ਨਾ ਤੇ ਕਾਮ ਆਦਿਕ ਵਿਕਾਰ ਤਜ ਛੱਡ ਦਿੱਤੇ ਨੇ। ਗੁਰਮੁਖ ਜਨਾਂ ਦੇ ਹਿਰਦੇ ਵਿਚ ਅਤਿਅੰਤ ਤ੍ਰਿਸ਼ਨਾ ਤੇ ਵਿਕਾਰਾਂ ਨੂੰ ਛੱਡ ਕੇ ਸਤਿਗੁਰਾਂ ਨੂੰ ਸੇਵਨਾ ਕਰਕੇ ਆਤਮ ਸੁਖ ਨੂੰ ਪਾਉਣਾ ਕੀਤਾ ਹੈ।
ਜਨਮ ਮਰਨ ਕਾ ਦੁੱਖ ਗਇਆ।
ਬੋਲੋ ਜਨ ਨਾਨਕ।
ਜਨ ਨਾਨਕ ਸ਼ਬਦ ਵਿਚਾਰ
ਸਤਿਗੁਰ ਜੀ ਕਥਨ ਕਰਦੇ ਹਨ, ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰ ਸ਼ਬਦ ਉਪਦੇਸ਼ ਨੂੰ ਵਿਚਾਰਨਾ ਕੀਤਾ, ਗੁਰ ਉਪਦੇਸ਼ ਦੁਆਰਾ ਸ਼ਬਦ ਬ੍ਰਹਮ ਦੀ ਪ੍ਰਾਪਤੀ ਵਿਚਾਰਨਾ ਕੀਤੀ ਹੈ ਨਾ, ਵਿਚਾਰ ਨੂੰ ਪਾਉਣਾ ਕੀਤਾ, ਉਹਨਾਂ ਦਾ ਜੰਮਣ ਮਰਨ ਦਾ ਦੁੱਖ ਕਸ਼ਟ ਚਲਾ ਗਿਆ ਹੈ।
ਹਰ ਹਰ ਨਾਮ ਧਿਆਏ ਮਨ
ਹੇ ਮੇਰੇ ਮਨਾਂ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਬਣਾ, ਧਿਆ ਕਰ ਬਿਰਤੀ ਬਣਾ ਕੇ ਧਿਆਏ ਧਿਆਉਣਾ ਕਰ ਫਿਰ ਤੂੰ
ਹਰ ਦਰਗਹ ਪਾਵਹਿ ਮਾਨ
ਹੇ ਤੂੰ ਹਰ ਪਰਮੇਸ਼ਰ ਦੀ ਦਰਗਾਹ ਨਿਆਂ ਸਥਾਨ ਹੈ ਜਿਹੜਾ ਪਰਮੇਸ਼ਰ ਦੇ ਸੱਚਖੰਡ ਰੂਪੀ ਦਰਬਾਰ ਵਿਚ ਮਾਨ ਸਤਿਕਾਰ ਪਾਵੇ ਪਾ ਲਏਗਾ। ਪਰਮੇਸ਼ਰ ਦੀ ਦਰਗਾਹ ਵਿਚ ਹਰੀ ਦਾ ਮਾਨ ਮੰਨਣ ਰੂਪ ਗਿਆਨ ਪਾਵੇਗਾ, ਜੋ ਹਰੀ ਦੀ ਅੰਤਸ਼ਕਰਨ ਦੇ ਦਰ ਗਹਿ ਦਰ ਅੰਦਰ ਤੁਰਿਆ ਪਦ ਰੂਪੀ ਗਹਿ ਜਗ੍ਹਾ ਹੈ ਨਾ, ਉਹਦੇ ਮਾਨ ਸਤਿਕਾਰ ਭਾਵ ਸਾਖੀ ਸਰੂਪ ਨੂੰ ਪਾ ਲਵੇਗਾ। ਸਤਿਕਾਰ ਦੇਣ ਵਾਲੇ ਤੇ ਉਹ ਅਵਸਥਾ ਦੇ ਵੀ ਸਾਰੇ ਲੋਕ ਸਤਿਕਾਰ ਕਰਦੇ ਹੈ।
ਕਿਲ ਵਿਖ ਪਾਪ ਸਭ ਕੱਟੀ ਹੈ
ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਕਰਕੇ। ਕਿਲ ਵਿਖ ਚਾਰ ਪ੍ਰਕਾਰ ਦੇ ਬੱਜਰ ਪਾਪ ਜਨਮਾਂ ਜਨਮਾਤਰਾਂ ਦੇ ਪਾਪ ਗੁਨਾਹ ਵੀ ਸਭ ਸਾਰੇ ਕੱਟੀਏ ਕੱਟੇ ਜਾਂਦੇ ਹਨ, ਕੱਟੇ ਜਾਣਗੇ।
ਹੋਮੈ ਚੁੱਕੈ ਗੁਮਾਨ,
ਅਤੇ ਦੇਹ ਦੀ ਹੋਮੇ ਹੰਗਤਾ, ਗੁਣਾਂ ਦਾ ਗੁਮਾਨ, ਹੰਕਾਰ ਵੀ ਅੰਦਰ ਚੁੱਕਿਆ ਜਾਏਗਾ। ਇਹ ਜਿਹੜੇ ਚਾਰੇ ਪਾਪ ਹੈ ਨਾ ਵੱਡੇ, ਬ੍ਰਹਮਣ ਕੈਲੀ, ਘਾਤ, ਕੰਜਕਾ, ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਵਧੀਆ, ਸਦਾ ਸਦਾ ਅਭਿਮਾਨ, ਇਸ ਪ੍ਰਕਾਰ ਗਿਣਤੀ ਹੈ ਇਹਨਾਂ ਦੀ।
ਗੁਰਮੁਖ ਕਮਲ ਵਿਗਸਿਆ,
ਇਹਨੂੰ ਪਾਈ ਵਿਗਸਿਆ ਨਹੀਂ ਕਰਨਾ, ਵਿਗਸਿਆ ਕਰਨਾ ਹੈ, ਇਹ ਪੋਲਾ ਪਾਠ ਹੈ, ਧਿਆਨ ਰੱਖਣਾ। ਮੇਰੇ ਮਨਾਂ ਤੇ ਜਿਨ੍ਹਾਂ ਪੁਰਖਾਂ ਦਾ ਗੁਰਮੁਖਾਂ ਦੀ ਸੰਗਤ ਕਰਕੇ, ਮੁਖੀ ਗੁਰਾਂ ਦੀ ਸੰਗਤ ਕਰਕੇ, ਰੇਦੇ ਰੂਪੀ ਜਿਹੜਾ ਕਮਲ ਹੈ ਨਾ ਵਿਗਸਿਆ ਖਿੜਿਆ ਹੈ। ਗੁਰਮੁਖ ਉਹ ਗੁਰਾਂ, ਗੁਰੂ ਰੂਪੀ ਸੂਰਜ ਦੀਆਂ ਸੰਗਤ ਰੂਪੀ ਕਿਰਨਾ, ਰੇਦੇ ਰੂਪੀ ਕਮਲ, ਕਰਨਾ ਮੈਤਰੀ ਮੁਦਤਾ ਭੇਖਿਆ, ਇਹ ਪੰਖੜੀਆਂ, ਪੰਖੜੀਆਂ ਦੇ ਸਹਿਤ ਖਿੜਿਆ ਹੈ। ਉਹਨਾਂ ਨੇ ਫਿਰ ਸਾਰੇ ਸਭ ਆਤਮ
ਬ੍ਰਹਮ ਪਛਾਣ,
ਉਹਨਾਂ ਨੇ ਸਭ ਸਾਰਿਆਂ ਚ ਬ੍ਰਹਮ ਆਤਮਾ ਨੂੰ ਪਛਾਣ ਲਿਆ, ਸਾਰਿਆਂ ਦਾ ਆਤਮਾ ਵਿੱਚ ਇੱਕ ਚੇਤਨ ਬ੍ਰਹਮ ਨੂੰ ਪਛਾਣ ਲਿਆ ਹੈ।
ਹਰ ਹਰ ਕਿਰਪਾ ਧਾਰ ਪ੍ਰਭ,
ਇਹ ਸਾਰੀ ਬੋਲਦੇ ਜੀ ਇਕੱਠੇ ਜੀ,
ਜਨ ਨਾਨਕ ਜਪ ਹਰ ਨਾਮ,
ਸਤਿਗੁਰੂ ਜੀ ਕਥਨ ਕਰਦੇ ਹੀ ਮੇਰੇ ਮਨਾ, ਤੇ ਤਦ ਹੀ ਜਨ ਪੁਰਖਾਂ ਨੇ ਜਾਂ ਮੁਖੀ ਗੁਰਾਂ ਦੀ ਸੰਗਤ ਦੁਆਰਾ ਹਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ, ਤਾਂ ਹੀ ਜਪਣਾ ਕੀਤਾ ਜਦ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਹਰ ਪ੍ਰਭੂ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਧਾਰ ਧਾਰਨ ਕੀਤੀ ਹੈ। ਆਪਣੇ ਆਪਣੇ ਆਪ ਜਪੇ ਜਪੇ ਸੋ ਨਾਉ, ਇਹ ਹੰਗਤਾ ਤੋਂ ਰਹਿਤ ਹੋਣ ਦਾ ਉਪਦੇਸ਼ ਹੈ। ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਾ ਇੱਕ ਵਾਰ ਕਿਸੇ ਰਗਵਈਏ ਨੇ ਆ ਕੇ ਧਨਾਸਰੀ ਰਾਗਣੀ ਗਾਉਣਾ ਕੀਤੀ, ਗੋਇੰਦਵਾਲ ਸਾਹਿਬ ਦਾ ਵਚਨ ਹੈ, ਉਹ ਧਨਾਸਰੀ ਰਾਗਣੀ ਗਾਉਣਾ ਕੀਤੀ। ਉਸ ਵੇਲੇ ਸਾਰੇ ਸਰੋਤੇ ਜਨ ਆਸ਼ਸ਼ ਕਰ ਉੱਠੇ ਕਿ ਧਨਾਸਰੀ ਰਾਗੀ ਸੁਣ ਕੇ, ਕਹਿੰਦੇ ਵਾਹ ਵਾਹ, ਸਾਰੇ ਵਾਹ ਵਾਹ ਕਰ ਉੱਠੇ, ਕਹਿੰਦੇ ਬੜਾ ਸੁੰਦਰ ਗਾਇਨ ਕੀਤਾ ਹੈ ਧਨਾਸਰੀ ਰਾਗਣੀ ਇਸ ਨੇ, ਤੇ ਬੜੀ ਸੁੰਦਰ ਧਨਾਸਰੀ ਰਾਗਣੀ ਗਾਉਣਾ ਕੀਤੀ ਹੈ, ਐ ਉਪਮਾ ਕਰਨ। ਇਹ ਸੁਣ ਕੇ ਸਤਿਗੁਰੂ ਜੀ ਨੇ ਇਹ ਸਲੋਕ ਉਚਾਰਨ ਕੀਤਾ, ਕਹਿੰਦੇ ਸੁਣੋ ਭਾਈ,
ਧਨਾਸਰੀ ਧਨਵੰਤੀ ਜਾਣੀਐ ਭਾਈ,
ਇਹ ਭਾਈ ਭਰਾਵੋ ਗੁਰਸਿੱਖੋ ਚੇਤਨ ਦੀ ਅਣ ਸੁਣ ਕਰਕੇ ਭਰਾ ਕਹਿੰਦੇ ਹੈ, ਤਾਂ ਹੀ ਧਨਾਸਰੀ ਰਾਗਣੀ ਗਾਈ ਹੋਈ ਧਨਵੰਤੀ, ਧਨਤਾ ਦੇ ਯੋਗ ਜਾਣੀਏ ਜਾਣੀ ਜਾ ਸਕਦੀ ਹੈ।
ਜਾਂ ਸਤਿਗੁਰ ਕੀ ਕਾਰ ਕਮਾਈ,
ਜਦ ਧਨਾਸਰੀ ਰਾਗਣੀ ਗਾਉਣ ਵਾਲਾ ਸਤਿਗੁਰ ਸੱਚੇ ਗੁਰਾਂ ਦੀ ਸੇਵਾ ਭਗਤੀ ਰੂਪ ਕਾਰ ਕਮਾਉਣਾ ਕਰੇ, ਵਡਿਆਈ ਵਾਸਤੇ ਨਾ ਗਾਵੇ, ਮਾਇਆ ਵਾਸਤੇ ਨਾ ਗਾਵੇ, ਬੰਦਗੀ ਸਮਝ ਕੇ ਗਾਵੇ, ਜੇਕਰ ਸਤਿਗੁਰਾਂ ਦੀ ਕਾਰ ਨੂੰ ਨਹੀਂ ਕਮਾਉਂਦਾ, ਫਿਰ ਧਨਾਸਰੀ ਰਾਗਣੀ ਗਾਈ ਹੋਈ ਧਨਤਾ ਦੇ ਯੋਗ ਨਹੀਂ ਹੋ ਸਕਦੀ। ਮਹਾਰਾਜ ਸਾਹਿਬ ਜੀ ਕਹਿੰਦੇ ਇਸ ਕਰਕੇ ਹੈ ਜੋ ਅੰਤਸ਼ਕਰਨ ਦੀ ਬਿਰਤੀ, ਤੇ ਦੁਆਰੇ ਬੋਲੋ ਜੀ ਫਿਰ ਇੱਕ ਵਾਰੀ,
ਧਨਾਸਰੀ ਧਨਵੰਤੀ ਜਾਣੀਐ ਭਾਈ,
ਤੇ ਜੋ ਅੰਤਸ਼ਕਰਨ ਦੀ ਬਿਰਤੀ, ਧਨ ਆਸਰੀ, ਧਨ ਦਾ ਆਸਰੀ ਆਸਰਾ ਰੱਖਣ ਵਾਲੀ, ਜੋ ਬੁੱਧੀ ਪਦਾਰਥ ਔਰ ਵੀ ਧਨ ਦਾ ਆਸਰਾ ਰੱਖਣ ਵਾਲੀ ਹੈ, ਪਾਪ ਪਦਾਰਥ ਨੂੰ ਨਿਸ਼ਚੇ ਕਰਨ ਵਾਲੀ ਹੈ, ਉਹ ਨਾਮ ਰੂਪੀ ਧਨਵੰਤੀ ਧਨ ਵਾਲੀ ਤਾਂ ਜਾਣੀ ਜਾ ਸਕਦੀ ਹੈ।
ਜਾਂ ਸਤਿਗੁਰ ਕੀ ਕਾਰ ਕਮਾਈ,
ਤਾਂ ਹੀ ਧਨਤਾ ਯੋਗ ਜਾਣੀ ਜਾ ਸਕਦੀ ਹੈ ਜੇ ਗੁਰੂ ਦੀ ਪ੍ਰੇਮਾ ਭਗਤੀ ਰੂਪੀ ਕਾਰ ਨੂੰ ਕਮਾਉਣਾ ਕਰੇ ਬੁੱਧੀ ਇਹ ਅੰਤਰੀ ਭਾਵ ਜਾਣਨ।
ਤਨ ਮਨ ਸੋਪੇ ਜੀ ਸੌ ਭਾਈ,
ਹੇ ਭਾਈ ਭਰਾਵੋ ਆਪਣੇ ਜੀ ਜੀਵਨ ਦੇ ਸੌ ਸਮੇਤ ਤਨ ਤੇ ਮਨ ਨੂੰ ਗੁਰਾਂ ਦੀ ਸੇਵਾ ਦੇ ਵਿੱਚ ਸੌਂਪੇ ਸੌਂਪਣਾ ਕਰੇ, ਅਰਪਣ ਕਰ ਦੇਵੇ, ਤਨ ਸਤਿਗੁਰਾਂ ਦੀ ਸੇਵਾ ਵਿੱਚ ਤੇ ਮਨ ਸਤਿਗੁਰਾਂ ਦੇ ਧਿਆਨ ਵਿੱਚ ਸੌਂਪਣਾ ਕਰੇ, ਇਹ ਤਰੀਕਾ ਹੈ। ਇਸ ਕਰਕੇ ਫਿਰ ਆਪਣੇ ਜੀ ਜ਼ਿੰਦਗੀ ਸਮੇਤ ਸਾਰਾ ਜੀਵਨ ਹੀ ਗੁਰਾਂ ਨੂੰ ਸੌਂਪ ਦੇਵੇ, ਗੁਰਾਂ ਦਾ ਜਿਹੜਾ ਹੁਕਮ ਹੈ ਫਿਰ ਮੰਨੇ,
ਲੈ ਹੁਕਮ ਫਿਰਾਓ,
ਗੁਰਾਂ ਦੇ ਹੁਕਮ ਦੁਆਰਾ ਆਪਣੇ ਔਗਣਾਂ ਵੱਲੋਂ ਚਿੱਤ ਨੂੰ ਫਿਰਾਓ, ਮੋੜ ਲਵੇ, ਮੋੜ ਲੈਣਾ ਕਰੇ। ਗੁਰ ਹੁਕਮ ਦੁਆਰਾ ਸੰਸਾਰਾਕਾਰ ਬਿਰਤੀ ਹੈ ਨਾ, ਉਹਨੂੰ ਫਿਰ ਆਤਮਕਾਰ ਬਣਾ ਲਵੇ, ਕੁਸੰਗਤ ਵੱਲੋਂ ਫਿਰ ਕੇ ਸਤਸੰਗਤ ਵਿੱਚ ਚਿੱਤ ਨੂੰ ਲਾ ਲਵੇ।
ਜਹ ਬੈਸਾਵਹਿ ਬੈਸਹਿ ਭਾਈ,
ਹੇ ਭਾਈ ਭਰਾਵੋ, ਜਾਂ ਜਿੱਥੇ ਸਤਿਗੁਰੂ ਜੀ ਤੁਰਿਆ ਪਦ ਰੂਪੀ ਜਗ੍ਹਾ ਉੱਤੇ ਬੈਸਾਵਹਿ ਬਿਠਾਉਣਾ ਬਿਠਾਉਣ, ਤਿੱਥੇ ਹੰਗਤਾਂ ਨੂੰ ਛੱਡ ਕੇ ਬੈਸੇ ਬੈਠਣਾ ਕਰੇ।
ਜਹ ਭੇਜਹਿ ਤਹਿ ਜਾਓ,
ਜਿੱਥੇ ਗੁਰੂ ਜੀ ਆਗਿਆ ਅਨੁਸਾਰ ਭੇਜੇ ਭੇਜਣਾ ਕਰਨ, ਉੱਥੇ ਜਾਓ ਜਾਉਣਾ ਕਰੇ। ਜੈ ਬੈਸਾ ਲੈ ਤੈ ਬੈਸਾ ਸਵਾਮੀ, ਜੈ ਭੇਜੇ ਤੈ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ ਸਭੇ ਪਵਿੱਤ ਹੈ ਥਾਵਾਂ। ਜਿੱਥੇ ਵੀ ਗੁਰੂ ਸਾਹਿਬ ਜੀ ਸਿੱਖ ਨੂੰ ਪ੍ਰਤੱਖ ਰਾਜ ਸੰਘਾਰ ਉੱਥੇ ਬਿਠਾਉਣ, ਜਾਂ ਫਿਰ ਉੱਥੇ ਜਿਹੜੀ ਗੁਰਾਂ ਦੀ ਰਜਾ ਮੰਨ ਕੇ ਉੱਥੇ ਬੈਠ ਜਾਵੇ, ਜੇ ਸੰਘਾਸਨ ਤੇ ਬਿਠਾ ਦਿੱਤਾ ਤਾਂ ਰਜਾ ਮੰਨ ਕੇ ਬੈਠ ਜਾਵੇ, ਸੰਘਾਸਨ ਗੁਰੂ ਦਾ ਸਮਝੇ। ਜੇ ਸਤਿਗੁਰੂ ਜੀ ਘਾਹ ਹੀ ਬਣਾ ਕੇ ਘਾਹ ਖੋਤਣ ਲਾ ਦੇਣ, ਤੇ ਉੱਥੇ ਵੀ ਸਿੱਖ ਪ੍ਰਸੰਨਤਾ ਦੇ ਸਹਿ ਘਾਹ ਖੋਤਣ ਲੱਗ ਜਾਵੇ ਤੇ ਅਸ਼ੰਕਾ ਨਾ ਕਰੇ। ਜੇ ਤਖ਼ਤ ਬੈਸਾ ਲੈ ਤਾਂ ਉਦਾਸ ਤੁਮਾਰੇ, ਘਾਸ ਬੜਾਵੇ ਕੇਤਕ ਬੋਲਾ, ਐ ਨਿਸ਼ਚਾ ਹੋਣਾ ਚਾਹੀਦਾ। ਤੇ ਇਸ ਕਰਕੇ ਨਾ ਹਾਂ ਦੁਬਾਰੇ ਬੋਲ ਦੋ ਜੀ ਇੱਕ ਵਾਰੀ ਫਿਰ ਸਰ।
ਜਹ ਬੈਸਾਵਹਿ ਬੈਸਹਿ ਭਾਈ ਜਹ ਭਿਜਹਿ ਤਹ ਜਾਓ।
ਹੇ ਭਾਈ, ਜਿੱਥੇ ਸਤਿਗੁਰੂ ਸਿੱਖ ਨੂੰ ਅਧਿਸ਼ਾਨ ਸਰੂਪ ਸਿੰਘਾਸਨ ਉੱਤੇ ਬਿਠਾਉਣਾ ਕਰਨ, ਉੱਥੇ ਸਿੱਖ ਬੈਠਣਾ ਕਰੇ। ਜਿੱਥੇ ਸਤਿਗੁਰੂ ਜੀ ਨਿਰਵਿਕਲ ਸਮਾਧੀ ਵਿੱਚ ਭੇਜਣਾ ਕਰਨ, ਫਿਰ ਉੱਥੇ ਸਿੱਖ ਬਾਸਨ ਛੱਡ ਕੇ ਪਹੁੰਚਣਾ ਕਰੇ।
ਏਵਡ ਧਨ ਹੋਰ ਕੋ ਨਹੀਂ ਪਾਏ।
ਭਾਈ ਭਰਾਵੋ, ਏਵਡ ਇਤਨਾ ਵੱਡਾ, ਦੁਨੀਆਂ ਚ ਹੋਰ ਕੋਈ ਵੀ ਧਨ ਨਹੀਂ ਹੈ।
ਜੇਵਡ ਸੱਚਾ ਨਾਉ,
ਜਿੱਡਾ ਵੱਡਾ ਪਰਮੇਸ਼ਰ ਦਾ ਸਰੂਪ ਲਖਣਾ ਵਾਲਾ ਸੱਚਾ ਨਾਉ ਨਾਮ ਰੂਪੀ ਧਨ ਹੈ।
ਸਦਾ ਸੱਚੇ ਕੇ ਗੁਣ ਗਾਵਾਂ ਭਾਈ।
ਭਾਈ ਭਰਾਵੋ, ਸਦਾ ਹਮੇਸ਼ਾ ਸੱਚੇ ਸੱਚ ਸਰੂਪ ਪਰਮੇਸ਼ਰ ਦੇ ਗੁਣਾਂ ਨੂੰ ਚਿੱਤ ਦੇ ਵਿਚ ਨਾ ਤੇ ਇਕ ਚਿੱਤ ਹੋ ਕਰਕੇ ਗਾਵਾਂ ਗਾਉਣਾ ਕਰੀਏ। ਤੇ ਇਸ ਕਰਕੇ ਫਿਰ ਅੱਗੇ ਬੋਲ ਦੋ ਜੀ।
ਸਦਾ ਸੱਚੇ ਕਹਿ ਸੰਗ ਰਹਾਉ,
ਸਦਾ ਹਮੇਸ਼ਾ ਚਿੱਤ ਦੀ ਬਿਰਤੀ ਲਾ ਕੇ ਸੱਚੇ ਸੱਚ ਕਹਿ ਦਾ ਅਰਥ ਦੇ ਸੱਚੇ ਦੇ ਸੰਗ ਨਾਲ ਰਹਾਓ ਰਹਿਣਾ ਕਰੀਏ। ਜਿਵੇਂ ਛੇਵੇਂ ਪਾਤਸ਼ਾਹ ਵੇਲੇ ਪ੍ਰਸੰਗ ਇੱਕ ਆਉਂਦਾ ਸਾਧ ਸਿੰਘ ਜੀ, ਜਦੋਂ ਲੋਹਗੜ੍ਹ ਦਾ ਜੰਗ ਮਹਾਰਾਜ ਨੇ ਜੋ ਕੀਤਾ ਨਾ ਛੇਵੇਂ ਪਾਤਸ਼ਾਹ ਨੇ, ਤੇ ਉਹਦੇ ਵਿਚ 25 ਸਿੰਘ ਸ਼ਹੀਦ ਹੋ ਗਏ। ਤੇ ਉਹ ਮਹਾਰਾਜ ਸਾਹਿਬ ਜੀ ਫਿਰ ਉਹਨਾਂ ਦੇ ਕੋਲ ਗਏ ਤੇ ਉਹਨਾਂ ਵਿਚ ਇੱਕ ਸਹਿਕ ਦਾ ਸੀ, ਪੁੱਛਿਆ ਮਹਾਰਾਜ ਸਾਹਿਬ ਜੀ ਨੇ ਵੀ ਤੁਸੀਂ ਬੈਰੀਆਂ ਦਾ ਨਾਸ਼ ਕਰਨ ਲਈ, ਤੇ ਤੁਸੀਂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਤਨ ਮਨ ਵਾਰ ਦਿੱਤਾ ਵੀ ਮੰਗ ਲਓ ਜੋ ਕੁਛ ਮੰਗਣਾ ਸਹਿਕ ਦੀ। ਉਹ ਫਿਰ ਸਿੱਖ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਸਾਨੂੰ ਹੋਰ ਤਾਂ ਨਹੀਂ ਕੋਈ ਵੀ ਚਾਹੀਦਾ, ਵੀ ਹੁਣ ਤਾਂ ਜ਼ਿੰਦਗੀ ਹੋ ਗਈ ਸਮਾਪਤ, ਵੀ ਜਦੋਂ ਵੀ ਤੁਸੀਂ ਧਰਤੀ ਤੇ ਆਓ ਜਿਹੜਾ ਵੀ ਸਰੂਪ ਧਾਰਨ ਕਰਕੇ ਆਓ ਉਹ ਮਹਾਰਾਜ ਸਾਨੂੰ ਨਾਲ ਹੀ ਲੈ ਆਇਆ ਕਰੋ, ਜਦੋਂ ਜਾਓ ਸਾਨੂੰ ਨਾਲ ਹੀ ਲੈ ਜਾ ਕਰੋ। ਮਹਾਰਾਜ ਕਹਿੰਦੇ ਚੰਗਾ ਭਾਈ, ਗਿਣਤੀ ਸੀ 25 ਦੀ, ਕਹਿੰਦੇ ਹੁਣ 10ਵਾਂ ਜਾਵਾਂ ਧਾਰ ਕੇ ਵੀ ਤੁਸੀਂ ਸਾਨੂੰ ਨਾਲ ਹੀ ਰੱਖਾਂਗੇ। ਇਹ ਉਹੀ 25 ਸਿੰਘ ਸੀ ਲੋਹਗੜ੍ਹ ਵਾਲੇ, ਇਹ 25 ਸਿੰਘ ਪਹਿਰਾ ਰੱਖਦੇ ਸੀ ਮਹਾਰਾਜ ਜੀ ਆਲੇ ਦੁਆਲੇ। ਇਸ ਤਰ੍ਹਾਂ ਦਾ ਸਾਧ ਸੰਜੀ ਹੈ, ਸਦਾ ਸੱਚੇ ਕਹੇ ਸੰਗ ਰਹਾਓ। ਇਉਂ ਸੱਚੇ ਸਾਧ ਸੰਜੀ ਨਾਲ ਰਹੇ, ਫਿਰ ਭਾਈ ਬਚਿੱਤਰ ਸਿੰਘ ਵਰਗੇ ਸਾਰੇ ਇਹੀ ਸਿੱਖ ਸੀ। ਤੇ ਇਉਂ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਤਥਾਸੂ ਇਸੇ ਤਰ੍ਹਾਂ ਹੋਵੇਗਾ। ਇਉਂ ਮਹਾਰਾਜ ਨੇ ਕਿਰਪਾ ਕੀਤੀ ਸੀ।
ਪੈਨਣ ਗੁਣ ਚੰਗਿਆਈਆ ਭਾਈ,
ਤੇ ਇਸ ਪ੍ਰਕਾਰ ਕਹਿ ਰਿਹਾ ਹੈ, ਹੇ ਭਾਈ ਭਰਾਵੋ, ਜੋ ਸੁਭ ਗੁਣਾਂ ਨੂੰ ਗੁਣ ਗਿਆਨ ਨੂੰ ਧਾਰਨ ਰੂਪ ਧਾਰਨ ਕਰਨ ਰੂਪ ਚੰਗਿਆਈਆਂ ਪਰਉਪਕਾਰ ਵਾਲੇ ਕੰਮਾਂ ਨੂੰ ਕਰਨ ਰੂਪ ਸੋਹਣੀਆਂ ਪੁਸ਼ਾਕਾਂ ਨੂੰ ਪਹਿਨਣ ਪਹਿਨਣਾ ਕਰਦਾ ਹੈ, ਜਿਹੜਾ ਇਸ ਤਰ੍ਹਾਂ ਦੀਆਂ ਪੁਸ਼ਾਕਾਂ ਪਹਿਨਦਾ,
ਆਪਣੀ ਪਤ ਕੇ ਸਾਧ ਆਪੇ ਖਾਏ,
ਉਹ ਆਪਣੀ ਆਪ ਦੀ ਬ੍ਰਹਮ ਗਿਆਨ ਰੂਪੀ ਪਤ ਇੱਜ਼ਤ ਦੇ ਸਾਧ ਆਨੰਦ ਨੂੰ ਆਪ ਹੀ ਖਾਏ ਖਾਂਦਾ ਧਾਰਨ ਕਰਦਾ ਹੈ। ਉਹ ਆਪਣੇ ਪਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧ ਆਨੰਦ ਨੂੰ ਆਪ ਹੀ ਧਾਰਨ ਕਰਦਾ ਹੈ।
ਤਿਸ ਕਾ ਕਿਆ ਸਾ ਲਾਹੀਐ ਭਾਈ।
ਭਾਈ ਭਰਾਵੋ, ਤਿਸ ਉਸ ਪੁਰਖ ਮਹਾਤਮਾ ਦਾ ਕਿਆ ਕੀ ਸਲਾਹੁਣਾ ਕਰੀਏ।
ਦਰਸ਼ਨ ਕਉ ਬਲ ਜਾਏ,
ਭਾਵ ਉਸ ਦੀ ਪੂਰਨ ਤੌਰ ਤੇ ਉਪਮਾ ਨਹੀਂ ਕੀਤੀ ਜਾ ਸਕਦੀ। ਉਹਦੇ ਦਰਸ਼ਨ ਦੀਦਾਰਾਂ ਦੇ ਉਪਰੋਂ ਬਲ ਬਲਿਹਾਰ ਜਾਣਾ ਕਰੋ। ਤੇ ਉਸ ਗੁਰਾਂ ਦਾ ਕੀ ਸਲਾਹੁਣਾ ਹੈ, ਭਾਵ ਉਸ ਗੁਰਾਂ ਦੀ ਪੂਰਨ ਤੌਰ ਤੇ ਉਪਮਾ ਨਹੀਂ ਕੀਤੀ ਜਾ ਸਕਦੀ। ਉਹਨਾਂ ਦੇ ਦਰਸ਼ਨ ਤੋਂ ਬਲਿਹਾਰ ਕਰਵਾਉਣ ਜਾਣਾ ਕਰੀਏ। ਭਾਵ ਗੁਰਾਂ ਦੇ ਦੀਦਾਰ ਕਰਕੇ ਮਨ ਵਿਕਾਰਾਂ ਦੀ ਤਪਸ ਨੂੰ ਠੰਡਾ ਹੋ ਜਾਂਦਾ, ਸਾਰੀਆਂ ਬਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ।
ਸਤਿਗੁਰ ਵਿੱਚ ਵੱਡੀਆ ਵਡਿਆਈਆ ਭਾਈ।
ਤੇ ਹੇ ਭਾਈ ਭਰਾਵੋ, ਸਤਿਗੁਰ ਸੱਚੇ ਗੁਰਾਂ ਚ ਬਹੁਤ ਵੱਡੀਆਂ ਸਿਫਤਾਂ ਹਨ, ਵੱਡੀਆਂ ਵਡਿਆਈਆਂ। ਦੁਬਾਰੇ ਬੋਲੋ ਜੀ।
ਸਤਿਗੁਰ ਵਿੱਚ ਵੱਡੀਆ ਵਡਿਆਈਆ ਭਾਈ।
ਭਾਈ, ਸਤਿਗੁਰ ਦੇ ਵਿੱਚ ਸੱਚੇ ਗੁਰੂ ਵਿੱਚ ਬਹੁਤ ਵੱਡੀਆਂ ਵਡਿਆਈਆਂ ਸਿਫਤਾਂ ਹਨ। ਪੂਰਵਲੇ ਨਿਸ਼ਕਾਮ ਕਰਮਾਂ ਦਾ ਸਦਕਾ, ਹਾਂ ਬੋਲੋ ਜੀ, ਕਰਮ ਮਿਲੇ,
ਕਰਮ ਮਿਲੇ ਤਾਂ ਪਾਏ,
ਕਿਉਂਕਿ ਪੂਰਵਲੇ ਨਿਸ਼ਕਾਮ ਕਰਮਾਂ ਪੂਰਨ ਗੁਰੂ ਤਾਂ ਮਿਲਦੇ ਹੈ। ਨਿਸ਼ਕਾਮ ਕਰਮਾਂ ਦੀ ਕਰਨੀ ਹੋਵੇ ਪਿਛਲੇ ਜਨਮਾਂ ਦੀ, ਤਾਂ ਫਿਰ ਇਹ ਪੂਰਨ ਕਰਮ ਜਿਹੜੇ ਨਾ, ਪੂਰਵਲਾ ਕਰਮ ਜਿਹੜਾ ਨਿਸ਼ਕਾਮ ਕਰਮਾਂ ਦਾ ਸਦਕਾ, ਪੂਰਨ ਗੁਰੂ ਮਿਲੇ ਮਿਲ ਜਾਵੇ, ਭਾਵ ਕਿ ਸਿੱਖ ਤਾਂ ਗੁਰੂ ਨੂੰ ਪਾਉਣਾ ਕਰਦੇ, ਪੂਰਵਲੇ ਨਿਸ਼ਕਾਮ ਕਰਮ ਦਾ ਫਲ ਮਿਲੇ, ਤਦ ਹੀ ਐਸੇ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ।
ਇੱਕ ਹੁਕਮ ਮਨ ਨਾ ਜਾਣਨੀ ਭਾਈ।
ਭਰਾਵੋ, ਇੱਕ ਮਨਮੁਖ ਪੁਰਸ਼ ਗੁਰਾਂ ਦੇ ਹੁਕਮ ਨੂੰ ਮੰਨਣਾ ਹੀ ਨਹੀਂ ਜਾਣਦੇ, ਮੰਨਦੇ ਨਹੀਂ, ਜੋ ਮਰਜ਼ੀ ਕਹੀ ਜਾਓ ਉਹਨਾਂ ਨੂੰ ਆਪਣੀ ਮਰਜ਼ੀ ਕਰਦੇ ਨੇ।
ਦੂਜਾ ਭਾਏ ਫਿਰਾਏ,
ਦਵੈਤ ਭਾਵ ਵਿੱਚ ਲੱਗੇ ਫਿਰਾਏ ਫਿਰਦੇ ਹਨ।
ਸੰਗਤ ਢੋਈ ਨਾ ਮਿਲੇ ਭਾਈ।
ਭਾਈ ਭਰਾਵੋ, ਐਸੇ ਮਨਮੁਖ ਪੁਰਖਾਂ ਨੂੰ ਗੁਰਾਂ ਦੀ ਸੰਗਤ ਵਿੱਚ ਕੋਈ ਢੋਈ ਆਸਰਾ ਨਹੀਂ ਮਿਲਦਾ, ਤੇ ਇਸ ਕਰਕੇ ਨਾ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਧਾਮ ਦੇ, ਉਹਨਾਂ ਨੂੰ ਗੁਰਾਂ ਦੀ ਸੰਗਤ ਦੇ ਢੋਈ ਮਿਲਾਪ ਕਰਨਾ ਨਹੀਂ ਮਿਲਦਾ ਹੈ।
ਬੈਸਣ ਮਿਲੇ ਨਾ ਥਾਉ,
ਉਹਨਾਂ ਨੂੰ ਸਤਸੰਗ ਚ ਬੈਠਣ ਦੇ ਲਈ ਥਾਂ ਹੀ ਨਹੀਂ ਮਿਲਦਾ, ਤੁਰਿਆ ਪਦ ਰੂਪੀ ਜਗ੍ਹਾ ਚ ਬੈਠਣ ਦੀ ਥਾਂ ਹੀ ਨਹੀਂ ਮਿਲਦਾ। ਭਾਵ ਕੀ ਹੈ ਵੀ ਉਹਨਾਂ ਦੀ ਅੰਦਰ ਰੁਚੀ ਉਹ ਨਹੀਂ ਹੈ ਇਸ ਤਰ੍ਹਾਂ ਦੀ। ਇਸ ਪ੍ਰਕਾਰ ਉਹ ਜਾਂਦੇ ਨਹੀਂ ਸਤਸੰਗ, ਬੰਨੇ ਰੁਨੇ ਜਾਂਦੇ ਆ। ਬੱਧਾ ਚੱਟੀ ਜੋ ਪਰੇ ਨਾ ਗੁਣ ਅਵਕਾਰ, ਇਹ ਹਾਲਤ ਉਹਨਾਂ ਦੀ ਹੈ।
ਨਾਨਕ ਹੁਕਮ ਤਿਨਾ ਮਨਾਏ ਸੀ ਭਾਈ।
ਆ ਭਾਈ ਸਿਰੇ ਜਿਹੜਾ ਕਨੈਰੀ ਤੇ ਬੈਠਾ ਦੇਖੋ ਤਾਂ ਠੀਕ ਹੈ, ਸੁਸਤ ਤਾਂ ਨਹੀਂ ਹੈ, ਠੀਕ ਹੈ ਤੂੰ? ਹਾਂ ਫਿਰ ਠੀਕ ਹੈ, ਚਲੋ ਬੋਲ ਪਿਆ ਫਿਰ ਇਹਦਾ ਮਤਲਬ ਜਾਗਦਾ ਹੀ ਹੈ। ਹਾਂਜੀ ਬੋਲੋ ਜੀ।
ਨਾਨਕ ਹੁਕਮ ਤਿਨਾ ਮਨਾਏ ਸੀ ਭਾਈ।
ਭਾਈ ਭਰਾਵੋ ਸਤਿਗੁਰੂ ਜੀ ਕਥਨ ਕਰਦੇ ਆ ਤਿੰਨਾਂ ਉਹਨਾਂ ਗੁਰਮੁਖ ਜਨਾਂ ਨੂੰ, ਗੁਰੂ ਸਾਹਿਬ ਜੀ ਪਰਮੇਸ਼ਰ ਆਪਣਾ ਹੁਕਮ ਪਾਣਾ ਮਨਾਏ ਸੀ, ਮਨਾਉਣਾ ਕਰਦਾ ਹੈ।
ਜਿਨ੍ਹਾਂ ਧੁਰੇ ਕਮਾਇਆ ਨਾ,
ਜਿਨ੍ਹਾਂ ਨੂੰ ਪੂਰਵਲੇ ਨਿਸ਼ਕਾਮ ਕਰਮਾਂ ਦਾ ਸਦਕਾ ਧੁਰੇ ਧੁਰਾਂ ਆਦਿ ਤੋਂ ਹੀ ਨੌ ਨਾਮ ਨੂੰ ਕਮਾਇਆ ਕਮਾਉਣਾ ਕੀਤਾ ਹੈ।
ਤਿੰਨ ਵਿਟੋ ਹੋ ਵਾਰਿਆ ਭਾਈ।
ਹੇ ਭਾਈ ਭਰਾਵੋ ਹਾਂ, ਅਸੀਂ ਤਿੰਨ ਉਹਨਾਂ ਦੇ ਵਿਟੋ ਉਪਰੋਂ ਵਾਰਿਆ ਕੁਰਬਾਨ ਜਾਂਦੇ ਹਾਂ।
ਤਿੰਨ ਕਹੋ ਸਦ ਬਲਿਹਾਰੈ ਜਾਓ।
ਤਿੰਨ ਉਹਨਾਂ ਦੇ ਉਪਰੋਂ ਸਦ ਹਮੇਸ਼ਾ ਹੀ ਤਿੰਨਾਂ ਕਾਲਾਂ ਵਿਚ ਬਲਿਹਾਰੀ ਕੁਰਬਾਨ ਜਾਓ ਜਾਣਾ ਕਰਾਂਗੇ ਤੇ ਜਾਂ ਜਾਂਦੇ ਹਾਂ ਜਾਂਦੇ ਰਹਾਂਗੇ। ਤੁਸੀਂ ਵੀ ਉਹਨਾਂ ਦੇ ਉਪਰੋਂ ਸਦ ਸੈਂਕੜੇ ਵਾਰੀ ਸਦਾ ਹੀ ਕੁਰਬਾਨ ਜਾਣਾ ਕਰੋ। ਤੋ ਇੱਕ ਵਾਰੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਦੁਨੀਆਂ ਵਿੱਚ ਇਹ ਦਾੜੀਆਂ ਦੀ ਕਦਰ ਕਿਉਂ ਨਹੀਂ ਰਹੀ? ਆ ਕਈ ਤਾਂ ਤੇ ਅੱਧੀ ਕੁ ਵੱਢ ਦਿੰਦੇ ਆ, ਜਿਵੇਂ ਉਹ ਗਾਵਾਂ ਮੱਝਾਂ ਦੀਆਂ ਪੂੰਛਾਂ ਵੱਢੀਆਂ ਹੁੰਦੀਆਂ, ਤੇ ਕਈ ਐਸੇ ਨੇ ਜਿਹੜੇ ਜੰਮੀ ਚੱਟ ਕਰ ਦਿੰਦੇ ਨੇ, ਉਹੀ ਟਮਾਟਰ ਵਰਗਾ ਮੂੰਹ ਕਰੀ ਫਿਰਦੇ ਆ, ਨਾ ਪਤਾ ਲੱਗੇ ਵੀ ਬੀਬੀ ਆ, ਨਾ ਪਤਾ ਲੱਗੇ ਭਾਈ ਹੈ। ਤੇ ਕੁਛ ਇਹੋ ਜਿਹੇ ਨੇ ਜਿਹੜੀਆਂ ਦਾੜੀਆਂ 'ਚ ਉਹੀ ਸਵਾਹ ਹੀ ਪਾਈ ਫਿਰਦੇ ਆ, ਕਈ ਇਸ ਤਰ੍ਹਾਂ ਦੇ ਵੀ ਹੈ। ਵੀ ਇਹ ਮਹਾਰਾਜ ਕੀ ਕਾਰਨ ਹੈ? ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਸਲੋਕ ਉਚਾਰਨ ਕੀਤਾ, ਸੁਣੋ ਜੀ।
ਸੇ ਦਾੜੀਆਂ ਸੱਚੀਆਂ,
ਸੇ ਉਹ ਦਾੜੀਆਂ ਸੱਚੀਆਂ ਹਨ ਭਾਈ,
ਜੇ ਗੁਰ ਚਰਨੀ ਲਗਨ,
ਜਿਹੜੀਆਂ ਗੁਰ ਸਤਿਗੁਰਾਂ ਦੇ ਚਰਨੀ ਪੈਰਾਂ ਨਾਲ ਲਗਨ ਲੱਗਦੀਆਂ ਹਨ। ਭਾਵ ਕੀ ਹੈ? ਜਿਨ੍ਹਾਂ ਦੀਆਂ ਬਿਰਤੀਆਂ ਗੁਰਾਂ ਦੇ ਚਰਨੀ ਪੈਰਾਂ ਵਿੱਚ ਲਗਨ ਲੱਗੀਆਂ ਜੁੜੀਆਂ ਹੋਈਆਂ ਹਨ, ਉਹ ਸੱਚੀਆਂ ਦਾੜੀਆਂ ਵਾਲੇ ਨੇ, ਸੱਚੀ ਸੋਭਾ ਵਾਲੇ ਨੇ। ਉਹਨਾਂ ਦੀਆਂ ਦਾੜੀਆਂ ਸੱਚੀਆਂ ਹਨ ਭਾਵ ਸਫਲੀਆਂ ਹਨ, ਉਹਨਾਂ ਦੀਆਂ ਦਾੜੀਆਂ ਕਲੰਕ ਤੋਂ ਰਹਿਤ ਹੋਣ ਕਰਕੇ ਸੱਚੀਆਂ ਹਨ। ਜਿਵੇਂ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਸੰਗ ਤਾਂ ਕਈ ਵਾਰ ਤੁਸੀਂ ਸੁਣਿਆ ਹੈ, ਕਈ ਵਾਰ ਵੀ ਬਾਬਾ ਸ੍ਰੀ ਚੰਦ ਜੀ ਆਏ, ਗੁਰੂ ਰਾਮਦਾਸ ਮਹਾਰਾਜ ਸਿੰਘਾਸਨ ਤੇ ਬੈਠੇ ਸੀ ਤੇ ਮਹਾਰਾਜ ਨੇ ਬੜਾ ਆਦਰ ਕੀਤਾ, ਬਿਠਾਏ ਤਾਂ ਪਰੇ ਵਿੱਚ ਬੈਠਿਆ ਉਹ ਪਰਖਣਾ ਕਰਨ ਵਾਸਤੇ। ਬਾਬਾ ਸ੍ਰੀ ਚੰਦ ਜੀ ਕਹਿੰਦੇ, ਆ ਤੁਸੀਂ ਐਡਾ ਐਡਾ ਦਾੜਾ ਕਾਹਦੇ ਵਾਸਤੇ ਵਧਾਇਆ? ਤੇ ਗੁਰੂ ਰਾਮਦਾਸ ਮਹਾਰਾਜ ਉਸੇ ਵੇਲੇ ਇੱਕ ਹੱਥ ਦੇ ਨਾਲ ਸੱਜੇ ਹੱਥ ਨਾਲ ਦਾੜਾ ਫੜ ਲਿਆ ਆਪਣਾ, ਤੇ ਖੱਬੇ ਹੱਥ ਨਾਲ ਚਰਨ ਨੂੰ ਪਾਉਣ ਲੱਗੇ ਨਾ, ਵੀ ਝਾੜਨ ਲੱਗੇ, ਕਹਿੰਦੇ ਤੁਹਾਡੇ ਵਰਗੇ ਸਤਿਪੁਰਸ਼ਾਂ ਦੀਆਂ ਇਹ ਚਰਨਾਂ ਨੂੰ ਝਾੜਨ ਵਾਸਤੇ। ਜਦੋਂ ਇੱਕ ਲਗਤ ਪਰੇ ਹੋ ਗਏ ਸ੍ਰੀ ਚੰਦ ਜੀ, ਕਹਿੰਦੇ ਦੇਖਿਓ ਦੇਖਿਓ ਮਹਾਰਾਜ, ਅਨਰਥ ਨਾ ਕਰ ਦਿਓ, ਤੁਸੀਂ ਮੇਰੇ ਪਿਤਾ ਗੁਰਤਾ ਗੱਦੀ ਦੇ ਮਾਲਕ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਹੋ ਚੌਥੇ ਥਾਂ ਤੇ, ਮੈਂ ਆਪਣੇ ਪੈਰਾਂ ਨੂੰ ਤੁਹਾਡੀ ਦਾੜੀ ਲਵਾ ਲਈ ਤਾਂ ਮੈਨੂੰ ਤਾਂ ਪਾਪ ਲੱਗੂਗਾ ਬਹੁਤ ਵੱਡਾ, ਤੇ ਇਸ ਕਰਕੇ। ਪਰ ਇੱਕ ਗੱਲ ਮੇਰੇ ਅੱਜ ਸਮਝ ਆ ਗਈ, ਇਸੀ ਤੌਰ ਕਰ ਲੁੱਟਿਓ ਹਮਾਰਾ, ਅਸੀਂ ਖਾਲੀ ਵੀ ਤਾਂ ਹੀ ਰਹਿ ਗਏ ਮਹਾਰਾਜ, ਆਹ ਨਿਮਰਤਾ ਸੀ ਤੁਹਾਡੇ, ਸਾਡੇ ਚ ਨਾ ਆਈ ਇਹ ਨਿਮਰਤਾ, ਇਸ ਕਰਕੇ ਇਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲੱਗ। ਕਹਿੰਦੇ ਤੁਸੀਂ ਐਸਾ ਕਿਉਂ ਕਰਨ ਲੱਗੇ ਸੀ? ਬਾਬਾ ਸ੍ਰੀ ਚੰਦ ਨੇ ਪੁੱਛਿਆ, ਕਹਿੰਦੇ ਮਹਾਰਾਜ ਗੁਰੂ ਪੁੱਤਰ ਗੁਰੂ ਵਰਗਾ ਹੀ ਹੁੰਦਾ, ਇਸ ਕਰਕੇ ਕਹਿੰਦੇ ਜਿਹੜਾ ਗੁਰੂ ਦੇ ਚਰਨਾਂ ਨੂੰ ਲੱਗਣ, ਮੈਂ ਸੀ ਤਾਂ ਤੁਹਾਨੂੰ ਗੁਰੂ ਨਾਨਕ ਉਹਨਾਂ ਦੀ ਅੰਸ ਬੰਸ ਹੋ, ਮੈਂ ਤਾਂ ਇਹ ਸਮਝਦਾ ਵੀ ਗੁਰੂ ਨਾਨਕ ਦੇ ਚਰਨਾਂ ਨੂੰ ਮੈਂ ਦਾੜੀ ਲਾਉਣ ਲੱਗਿਆ, ਐਡੀ ਵੱਡੀ ਭਾਵਨਾ ਸੀ। ਤੇ ਇਸ ਤਰ੍ਹਾਂ ਹੀ ਸਾਧ ਸਿੰਘ ਜੀ ਔਰੰਗਾਬਾਦ ਵਾਲੇ ਬਾਬਾ ਵੀਰ ਸਿੰਘ ਜੀ, ਉਹ ਸਿੱਖ ਜਗਤ ਦੇ ਵਿੱਚ ਕੌਣ ਨਹੀਂ ਜਾਣਦਾ, ਉਹਨਾਂ ਨੂੰ ਬੜੀ ਕਮਾਈ, ਬੜੇ ਲੰਗਰ ਚਲਾਉਂਦੇ ਰਹੇ ਤੇ ਸਰੀਰ ਤਿਆਗਣ ਤੱਕ ਉਹਨਾਂ ਦੀ ਬੜੀ ਪੰਥ ਦੀ ਸੇਵਾ, ਅਖੀਰਲੇ ਸਵਾਸਾਂ ਤੱਕ ਬੁਰਾ ਨਹੀਂ ਕਿਸੇ ਦਾ ਕੀਤਾ, ਲੰਗਰ ਉਹਨਾਂ ਨੂੰ ਵੀ ਬਣਾ ਕੇ ਦਿੱਤਾ ਜਿਹੜੇ ਮਾਰਨ ਆਏ। ਤੇ ਇਉਂ ਸਾਧ ਸਿੰਘ ਜੀ ਬਹੁਤ ਸਾਰੇ ਸਿੰਘ ਰਿਹਾ ਕਰਦੇ ਜੀ, ਇਹ ਰੱਬੋਂ ਦਾ ਸੀ, ਮਲੇਰਕੋਟਲੇ ਕੋਲ ਰੱਬੋਂ ਪਿੰਡ ਹੈ, ਉੱਥੇ ਦੇ ਸੀ ਮਹਾਰਾਜਾ ਸਿੰਘ ਉਹਨਾਂ ਦਾ ਨਾਂ ਸੀ, ਇਹ ਇਹਨਾਂ ਦੇ ਸੇਵਕ ਸੀ ਬਾਬਾ ਵੀਰ ਸਿੰਘ ਨਰੰਗਾਵਾਦੀਆ ਦੇ। ਤੇ ਉਹ ਮਹਾਰਾਜਾ ਸਿੰਘ ਹਾਜ਼ਰ ਹੋਇਆ ਰੱਬੋ ਪਿੰਡ ਵਾਲੇ, ਤੇ ਕੁਦਰਤੀ ਤੌਰ ਤੇ ਦਾੜੀ ਨਾ ਆਈ ਨਾ ਮੁੱਛਾਂ ਆਈਆਂ, ਕੇਸ ਬਥੇਰੇ ਲੰਮੇ ਲੰਮੇ, ਦਾੜੀ ਮੁੱਛਾਂ ਨਾ ਆਉਣ ਕਰਕੇ ਨਾ ਉਮਰ ਵੱਧਦੀ ਗਈ, ਦਾੜੀ ਮੁੱਛਾਂ ਨਾ ਆਉਣ ਕਰਕੇ ਸਿੰਘ ਉਹਨੂੰ ਹਾਸਾ ਮਖੌਲ ਕਰਿਆ ਕਰਨ, ਕਿਹਾ ਕਰ ਲੰਕਾ ਦਾ ਚੋਰ ਤੁਰਿਆ ਜਾਂਦਾ, ਕੋਈ ਕਿਹਾ ਕਿ ਖੋਜਾ ਤੁਰਿਆ ਜਾਂਦਾ। ਇੱਕ ਦਿਨ ਸਿੰਘ ਨੇ ਖੋਜਾ ਕਹਿ ਕੇ ਆਵਾਜ਼ ਮਾਰੀ, ਕਹਿੰਦੇ ਉਹ ਖੋਜਿਆ, ਬਾਬਾ ਵੀਰ ਸਿੰਘ ਨੇ ਸੁਣ ਲਈ। ਬਾਬਾ ਵੀਰ ਸਿੰਘ ਜੀ ਆਪਣੇ ਸੇਵਕ ਮਹਾਰਾਜ ਸਿੰਘ ਨੂੰ ਕਹਿਣ ਲੱਗੇ, ਇਹ ਤੇਰਾ ਅਪਮਾਨ ਕਰਨ ਵਾਲਾ ਨਾਂ ਕਿਉਂ ਲੈਂਦੇ ਨੇ ਬਈ? ਕਿਹਾ ਮਹਾਰਾਜ, ਸ਼ਾਇਦ ਮੈਨੂੰ ਅਪਮਾਨਿਤ ਕਰਨ ਦੇ ਲਈ ਰੱਬ ਨੇ ਇਹ ਦਾਤ ਨਹੀਂ ਦਿੱਤੀ, ਵੀ ਤਾਂ ਅਪਮਾਨ ਹੋ ਰਿਹਾ, ਮਹਿਸੂਸ ਤਾਂ ਮੈਨੂੰ ਬਹੁਤ ਹੁੰਦਾ, ਪਰ ਸੰਗਤ ਵਿੱਚ ਖਲੋਦਿਆਂ ਮੈਨੂੰ ਕੋਈ ਲੰਕਾ ਦਾ ਚੋਰ ਕਹਿੰਦਾ, ਕੋਈ ਖੋਜਾ ਕਹਿੰਦਾ। ਬਾਬਾ ਵੀਰ ਸਿੰਘ ਜੀ ਰਸਨਾ ਤੇ ਬੈਠ ਕੇ ਕਲਗੀਧਰ ਪਾਤਸ਼ਾਹ ਨੇ ਬਚਨ ਕਰਾ ਤੇ ਕਹਿੰਦੇ ਸਿੱਖਾ ਕੀ ਚਾਹੁੰਦਾ ਹੈ? ਕਹਿੰਦਾ ਜੀ ਮੈਂ ਚਾਹੁੰਦਾ ਵੀ ਦਾੜੀ ਹੋਵੇ, ਮੁੱਛਾਂ ਆਉਣ, ਦਾੜੀ ਆਉਣ। ਕਹਿੰਦੇ ਤੇਰੇ ਦਾੜਾ ਮੁੱਛਾਂ ਫਿਰ ਆ ਸਕਦਾ ਹੈ, ਕਲਗੀਧਰ ਪਾਤਸ਼ਾਹ ਕਿਰਪਾ ਕਰੂ। ਕਹਿੰਦੇ ਜੀ ਦੱਸੋ। ਕਹਿੰਦੇ ਜਿੱਥੇ ਸੰਗਤਾਂ ਦੇ ਜੋੜੇ ਖੁੱਲਦੇ ਨੇ ਉਹ ਚਰਨ ਧੂੜ ਲੈ ਕੇ ਦਾੜੀ ਤੇ ਮੁੱਛਾਂ ਵਾਲੀ ਜਗ੍ਹਾ ਲਾਇਆ ਕਰ, ਤੇ ਤੈਨੂੰ ਗੁਰੂ ਦੀ ਕਿਰਪਾ ਹੋ ਜੂ। ਬਾਬਾ ਵੀਰ ਸਿੰਘ ਦਾ ਬਚਨ ਮੰਨ ਕੇ ਮਹਾਰਾਜ ਸਿੰਘ ਨੇ ਇਹ ਕਰਨਾ ਸ਼ੁਰੂ ਕਰ ਦਿੱਤਾ ਤੇ ਕਈ ਘੰਟੇ ਸੇਵਾ ਕਰਿਆ ਕਰਦੇ ਤੇ ਗੁਰਬਾਣੀ ਦੀ ਤੁਕ ਪੜ੍ਹਦਿਆਂ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ ਐਂ ਪੜ੍ਹਿਆ ਕਰਨ। ਥੋੜੇ ਸਮੇਂ ਤੋਂ ਬਾਅਦ ਸਾਧ ਜੀ ਐਸਾ ਭਾਣਾ ਵਰਤਿਆ, ਇੱਕ ਸਾਧ ਬਚਨ ਅਟਲਾਦਾ ਦਾ ਐਸਾ ਬਚਨ ਅਟਲ ਹੋਇਆ, ਮਹਾਰਾਜਾ ਸਿੰਘ ਦੇ ਮੂੰਹ ਦੇ ਉੱਤੇ ਸੰਘਣਾ ਦਾੜਾ ਆਇਆ, ਮੁੱਛਾਂ ਵੀ ਦਾੜਾ ਵੀ ਆਉਣਾ ਸ਼ੁਰੂ ਹੋ ਗਈਆਂ। ਦਾੜਾ ਇੰਨਾ ਲੰਮਾ ਗੋਡਿਆਂ ਤੋਂ ਵੀ ਹੇਠਾਂ ਜਾਵੇ, ਗੋਡਿਆਂ ਤੱਕ ਜਾਂਦਾ। ਜਿਹੜੇ ਲੋਕ ਸਾਧ ਜੀ ਲੰਕਾ ਦਾ ਚੋਰ ਕਹਿੰਦੇ ਸੀ ਜਾਂ ਖੋਜਾ ਕਹਿੰਦੇ ਸੀ ਤੇ ਉਹ ਹੁਣ ਕੀ ਕਹਿੰਦੇ ਨੇ? ਲੰਮੀ ਦਾੜੀ ਵਾਲਾ ਬਾਬਾ ਸਤਿਕਾਰ ਹੋਣ ਲੱਗ ਪਿਆ। ਇੱਕ ਨੇ ਜੋੜਿਆਂ ਝਾੜਨ ਦੀ ਸੇਵਾ ਕਰਿਆ ਸੀ, ਲੰਮਾ ਦਾੜਾ ਹੋਣ ਕਰਕੇ ਨਾ ਜੋੜਿਆਂ ਨੂੰ ਲੱਗੀ ਜਾਵੇ। ਇੱਕ ਸਿੰਘ ਕੱਟਰ ਖਿਆਲਾਂ ਦਾ ਕਹਿੰਦਾ ਆਹ ਸਿੰਘਾ ਕੀ ਕਰਦਾ, ਮਨ ਮਤ ਕਰਦਾ, ਇਹ ਕੀ ਹੋ ਗਿਆ? ਕਹਿੰਦੇ ਦਾੜਾ ਤੇਰਾ ਜਿਹੜਾ ਜੁੱਤੀਆਂ ਨੂੰ ਲੱਗ ਰਿਹਾ ਅਖੇ। ਤਾਂ ਉਸ ਵੇਲੇ ਬਾਬਾ ਜੀ ਅੱਖਾਂ ਦੇ ਵਿੱਚੋਂ ਨੀਰ ਭਰ ਕੇ ਨਾ ਪਾਣੀ ਭਰਿਆ ਤੇ ਹੱਥ ਜੋੜ ਕੇ ਕਹਿੰਦੇ ਗੁਰਸਿੱਖਾ ਇਹ ਦਾੜਾ ਆਪਣਾ ਅਸਥਾਨ ਭਾਲਦਾ ਫਿਰਦਾ। ਕਹਿੰਦੇ ਕੀ ਮਤਲਬ? ਕਹਿੰਦੇ ਇਹ ਮਿਲਿਆ ਹੀ ਜੋੜਿਆਂ ਚੋਂ ਹੈ, ਇਹ ਉੱਥੇ ਲੱਗੂਗਾ ਹੀ ਲੱਗੂਗਾ, ਇਹਦੀ ਦਾਤ ਹੀ ਇੱਥੋਂ ਪ੍ਰਾਪਤ ਹੋਈ ਹੈ ਮੈਨੂੰ। ਫਿਰ ਉਹਨੇ ਪ੍ਰਸੰਗ ਸੁਣਾਇਆ ਸਾਰਾ, ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਾ ਨਾ। ਤੋ ਇਸ ਪ੍ਰਕਾਰ ਕਿਹਾ ਹੈ। ਹਾਂਜੀ ਅੱਗੇ ਬੋਲੋ।
ਅੰਨ ਦਿਨ ਸੇਵਨ ਗੁਰ ਆਪਣਾ,
ਜਿਹੜੇ ਅੰਨ ਦਿਨ ਰਾਤ ਦੇ ਨੇ ਗੁਰ ਸਤਿਗੁਰਾਂ ਨੂੰ ਆਪਣਾ ਜਾਣ ਕਰਕੇ ਸੇਵਨ ਸੇਵਦੇ ਹੈ, ਪੂਜਦੇ ਹਨ, ਪੂਜਣਾ ਕਰਦੇ ਹਨ ਤੇ ਫਿਰ ਉਹ ਅੰਨ ਦਿਨ ਸੇਵਨ ਗੁਰ ਆਪਣਾ ਬੋਲਦੇ ਜੀ। ਅੰਨ ਦਿਨ
ਅੰਨ ਦਿਨ ਅਨੰਦ ਰਹਿਣ,
ਉਹ ਅੰਨ ਦਿਨ ਰਾਤ ਦਿਨ ਅਨੰਦ ਸੁੱਖ ਦੇ ਸਹਿਤ ਆਨੰਦ ਰਹਿੰਦੇ ਨੇ ਜਾਂ ਅੰਨ ਦੇ ਇੱਕ ਰਸ ਰਹਿੰਦੇ ਹੈ, ਆਤਮਕ ਆਨੰਦ ਦੇ ਵਿੱਚ ਲੀਨ ਰਹਿੰਦੇ ਹਨ। ਅੰਨ ਦਿਨ ਰਾਤ ਦਿਨ ਸਤਿਗੁਰਾਂ ਨੂੰ ਆਪਣਾ ਜਾਣ ਕੇ ਸੇਵਨ ਪੂਜਦੇ ਹੈ, ਅੰਨ ਦਿਨ ਰਾਤ ਦਿਨ ਆਨੰਦ ਦੇ ਸਹਿਤ ਰਹਿੰਦੇ ਹੈ ਜਾਂ ਅੰਨ ਦੇ ਇੱਕ ਰਸ ਦੇ ਵਿੱਚ ਉਹਨਾਂ ਦੀ ਬਿਰਤੀ ਆਨੰਦ ਚ ਲੀਨ ਰਹਿੰਦੀ ਹੈ।
ਨਾਨਕ ਸੇ ਮੋਹ ਸੋਹਣੇ,
ਸਤਿਗੁਰੂ ਜੀ ਕਥਨ ਕਰਦੇ ਨੇ ਸੇ ਉਹ ਮੂੰਹ ਇਸ ਲੋਕ ਦੇ ਸੋਹਣੇ ਨੇ, ਸੋਭਨੀਕ ਨੇ, ਇਸ ਕਰਕੇ ਸੱਚੇ
ਸੱਚੇ ਦਰ ਦਿਸਨ,
ਸੱਚੇ ਸੱਚਖੰਡ ਰੂਪੀ ਦਰ ਦਰਬਾਰ ਚ ਸੋਭਨੀਕ ਦਿਸਨ ਦਿਸਦੇ ਹੈ। ਤੇ ਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਵਾਜ, ਫਿਰ ਇਹ ਦਾੜੇ ਵਾਲਿਆਂ ਦੇ ਤਾਂ ਮੁੱਖ ਹੋ ਗਏ ਸੋਹਣੇ, ਹੁਣ ਬੀਬੀਆਂ ਦੀ ਤਾਂ ਦਾੜੀ ਓ ਨਹੀਂ ਹੁੰਦੀ ਕਿ ਉਹਨਾਂ ਦੇ ਮੂੰਹ ਫਿਰ ਜਿਹੜੇ ਨੇ ਉਹਨਾਂ ਨੂੰ ਮਹਾਰਾਜ ਕੀ, ਜਾਂ ਬੱਚਿਆਂ ਦੀ ਦਾੜੀ ਓ ਨਹੀਂ ਹੁੰਦੀ 16-17 ਸਾਲ ਤੱਕ? ਮਹਾਰਾਜ ਕਹਿੰਦੇ ਭਾਈ ਉਹ ਬੀਬੀਆਂ ਦੇ ਮੂੰਹ ਮੁੱਖੜੇ ਸੋਹਣੇ ਚੰਗੇ ਸਤਿਕਾਰਯੋਗ ਹਨ ਜਿਨ੍ਹਾਂ ਨੇ ਪਤੀਵਰਤਾ ਧਰਮ ਚ ਪ੍ਰਪੱਕ ਰਹਿਣਾ ਕੀਤਾ ਤੇ ਉਹ ਸੱਚੇ ਸਤਿਗੁਰਾਂ ਦੇ ਦਰ ਤੇ ਸੱਚੀਆਂ ਨੇ, ਇਸ ਲਈ ਭਾਈ ਉਹਨਾਂ ਦੇ ਧਰਮ ਦੀ ਪਾਲਣਾ ਕੀਤੀ ਹੈ, ਉਹ ਸੱਚੇ ਚਾਹੇ ਬੱਚੇ ਨੂੰ ਉਹ ਵੀ ਸੱਚੇ ਨੇ, ਦਾੜੀ ਚਾਹੇ ਨਹੀਂ ਆਈ ਹੈ, ਕਰਮਾਂ ਦਾ ਨਿਬੇੜਾ ਹੁੰਦਾ ਉੱਥੇ ਉੱਥੇ ਸੱਚੇ ਹੀ ਸੱਚੇ ਨਿਬੇੜਾ ਚੁਣ ਵਾਕੜੇ ਜਜਮਾ ਲਿਆ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਤੇ ਸੱਚੇ ਸੱਚਾ ਦਿਸਨ ਦਿਸ ਆਉਂਦਾ ਹੈ, ਭਾਵ ਪਰਮੇਸ਼ਰ ਸਖਿਆਤਾਕਾਰ ਹੋ ਜਾਂਦਾ ਹੈ, ਉਹ ਭਾਵੇਂ ਬੀਬੀਆਂ ਨੇ ਭਾਵੇਂ ਛੋਟੇ ਬੱਚੇ ਨੇ ਸਭ ਦੇ ਮੂੰਹ ਸਫਲੇ ਜਾਣੋ ਜੇ
ਮੁੱਖ ਸੱਚੇ ਸੱਚ ਦਾੜੀਆ,
ਉਹ ਬੀਬੀਆਂ ਦੇ ਪਚੰਗੀਆਂ ਦੇ ਮੁੱਖ ਮੂੰਹ ਵੀ ਸੱਚੇ ਹਨ, ਉਹਨਾਂ ਬਜ਼ੁਰਗਾਂ ਦੀਆਂ ਸੱਚ ਸੱਚੀਆਂ ਦਾੜੀਆਂ ਹਨ,
ਸੱਚ ਬੋਲ ਹੈ ਸੱਚ ਕਮਾ,
ਜਿਹੜੇ ਸੱਚੇ ਨਾਮ ਨੂੰ ਬੋਲਣਾ ਕਰਦੇ ਨੇ, ਸੱਚ ਸੱਚੇ ਨਾਮ ਨੂੰ ਕਮਾ ਹੈ ਕਮਾਉਣਾ ਕਰਦੇ ਨੇ, ਸੱਚ ਦੀ ਕਮਾਈ ਕਰਦੇ ਨੇ, ਜੋ ਬਾਣੀ ਕਰਕੇ ਸੱਚ ਸੱਚੇ ਨਾਮ ਨੂੰ ਬੋਲਦੇ ਹੈ, ਜੋ ਮਨ ਕਰਕੇ ਸੱਚ ਨਾਮ ਨੂੰ ਕਮਾਉਂਦੇ ਹੈ, ਉਹਨਾਂ ਦੇ ਮੁੱਖ ਵੀ ਸੱਚੇ ਤੇ ਦਾੜੀਆਂ ਵੀ ਸੱਚੀਆਂ ਹਨ,
ਸੱਚਾ ਸ਼ਬਦ ਮਨ ਵਸਿਆ,
ਜਿਨ੍ਹਾਂ ਦੇ ਸੱਚਾ ਸ਼ਬਦ ਉਪਦੇਸ਼ ਮਨ ਅੰਤਸ਼ਕਰਨ ਚ ਵਸਿਆ ਵਸ ਗਿਆ ਹੈ,
ਸਤਿਗੁਰ ਮਾਹੇ ਸਮਾਏ,
ਉਹ ਸਤਿਗੁਰ ਸੱਚੇ ਗੁਰਾਂ ਦੇ ਮਾਹੇ ਬੇਸਮਾਏ ਸਮਾ ਅਭੇਦ ਹੋ ਜਾਂਦੇ ਹਨ,
ਸੱਚੀ ਰਾਸੀ ਸੱਚ ਧਨ,
ਤੇ ਉਹ ਸਤਿਗੁਰ ਮਾਹੇ ਸਮਾਏ ਕਿਵੇਂ ਸਮਾਉਂਦੇ ਹੈ? ਜਿਵੇਂ ਨਦੀਆਂ ਨਾਲੇ ਸਮੁੰਦਰ ਵਿਚ ਮਿਲ ਕੇ ਸਮੁੰਦਰ ਰੂਪ ਨਹੀਂ ਹੋ ਜਾਂਦੇ, ਇਉਂ ਪੁਰਖ ਵੀ ਗੁਰਸਿੱਖੀ ਵਿਚ ਮਿਲ ਕੇ ਬ੍ਰਹਮ ਰੂਪ ਸਮੁੰਦਰ ਵੀ ਜਾ ਮਿਲਦੇ ਨੇ। ਹੁਣ ਬੋਲੋ ਜੀ,
ਸੱਚੀ ਰਾਸੀ ਸੱਚ ਧਨ,
ਉਹਨਾਂ ਦੇ ਕੋਲ ਸੱਚੀ ਸ਼ਰਧਾ ਰੂਪੀ ਰਾਸੀ ਪੂੰਜੀ ਹੈ, ਸੱਚ ਸੱਚਾ ਨਾਮ ਰੂਪੀ ਧਨ ਹੈ ਇਹ ਉਹਨਾਂ ਦੇ ਕੋਲ ਹੈ, ਇਸ ਕਰਕੇ
ਉੱਤਮ ਪਦਵੀ ਪਾਹੇ,
ਉਹ ਉੱਤਮ ਸ੍ਰੇਸ਼ਟ ਮੁਕਤ ਰੂਪ ਪਦਵੀ ਨੂੰ ਪਾਹੇ ਪਾਉਣਾ ਕਰਦੇ ਨੇ, ਸ੍ਰੇਸ਼ਟ ਬ੍ਰਹਮ ਗਿਆਨ ਦੀ ਪਦਵੀ ਨੂੰ ਪਾਉਂਦੇ ਹਨ,
ਸੱਚ ਸੁਣ ਹੈ ਸੱਚ ਮੰਨ ਲੈਣ,
ਸੱਚੇ ਦਾ ਸੁਣੇ ਸਰਵਣ ਕਰਦੇ ਨੇ, ਸੱਚ ਸੱਚੇ ਨੂੰ ਮੰਨ ਮੰਨ ਲੈਣ ਲੈਣਾ ਕਰਦੇ ਨੇ, ਇਹ ਅਵਸਥਾ ਹੈ ਉਹਨਾਂ ਦੀ, ਭਾਵ ਮੰਨਣ ਕਰਦੇ ਨੇ। ਤੇ ਇਸ ਪ੍ਰਕਾਰ ਉਹਨਾਂ ਨੇ ਜਿਵੇਂ ਉਦਿਆਲ ਕ੍ਰਿਸ਼ੀ ਨੇ ਆਪਣੇ ਸਮੇਤ ਕੇਤੂ ਪੁੱਤਰ ਨੂੰ ਮਹਾਂਵਾਕ ਦਾ ਉਪਦੇਸ਼ ਦੇਣਾ, ਉਹ ਖੱਟ ਅੰਗ ਸਰਵਣ ਦੇ ਸੁਣਾਏ ਸੀ, ਉਹਦੇ ਚ ਕਿਹਾ ਉਪਕਰਨ ਉਪਸੰਹਾਰ ਅਭਿਆਸ ਅਪੂਰਵਤਾ ਫਲ ਅਰਥਵਾਦ ਉਪਮਿਤੀ ਇਤਿਹਾਸ ਕਹੇ ਸੀ। ਇਹਦੇ ਨਾਲ ਫਿਰ ਸਰਵਣ ਕਰਦੇ ਆ ਅਭੇਦੀਆਂ ਸਾਧਕ ਤੇ ਭੇਦੀਆਂ ਵਾਧਕ ਜੁਤੀਆਂ ਦੁਆਰਾ ਮੰਨ ਲੈਣਾ ਕਰਦੇ ਨ
ਸੱਚੀ ਕਾਰ ਕਮਾਹੇ,
ਤੇ ਉਹ ਫਿਰ ਸੱਚੀ ਕਾਰ ਜਿਹੜੀ ਹੈ ਸੱਚੀ ਕਾਰ ਕਮਾਹੇ ਸੱਚੀ ਪ੍ਰੇਮਾ ਭਗਤੀ ਰੂਪ ਕਾਰ ਨੂੰ ਕਮਾਹੇ ਕਮਾਉਣਾ ਕਰਦੇ ਹਨ।
ਸੱਚੀ ਦਰਗਾਹ ਬੈਸਣ,
ਉਹ ਮਨ ਦੇ ਸੰਕਲਪਾਂ ਨੂੰ ਰੋਕ ਕੇ ਸੱਚੀ ਸਤਸੰਗਤ ਰੂਪੀ ਦਰਗਾਹ ਵਿਚ ਬੈਸਣਾ ਬੈਠਣਾ ਕਰਦੇ ਹਨ, ਜਾਂ ਸੱਚੀ ਤੁਰਿਆ ਪਦ ਰੂਪੀ ਦਰਗਾਹ ਨੂੰ ਪ੍ਰਾਪਤ ਕਰਕੇ ਗਿਆਨ ਰੂਪੀ ਸਿੰਘਾਸਨ ਉਤੇ ਬੈਠਣਾ ਕਰਦੇ ਹਨ।
ਸੱਚੇ ਮਾਹੇ ਸਮਾਹੇ,
ਇਸ ਕਰਕੇ ਉਹ ਸੱਚੇ ਸਤਸਰੂਪ ਪਰਮੇਸ਼ਰ ਦੇ ਮਾਹੇ ਵਿਚ ਸਮਾਹੇ ਸਮਾ ਜਾਂਦੇ, ਸੱਚੇ ਦੀ ਪ੍ਰਾਪਤੀ ਦਾ ਸਮਾੜਾ ਆਨੰਦ ਪ੍ਰਾਪਤ ਹੁੰਦਾ ਹੈ।
ਨਾਨਕ ਇਣ ਸਤਿਗੁਰ ਸੱਚ ਨਾ ਪਾਈਐ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਤਿਗੁਰ ਸੱਚੇ ਗੁਰੂ ਤੋਂ ਬਿਨ ਬਗੈਰ ਸੱਚ ਸੱਚਾ ਨਾਮ ਜਾਂ ਸੱਚ ਸਤ ਸਰੂਪ ਪਰਮੇਸ਼ਰ ਨਹੀਂ ਪਾਏ ਪਾਉਣਾ ਕਰੀਦਾ, ਭਾਵ ਪ੍ਰਾਪਤ ਨਹੀਂ ਹੁੰਦਾ ਹੈ। ਹਾਂਜੀ,
ਮਨਮੁਖ ਭੁੱਲੇ ਜਾਹੇ,
ਮਨਮੁਖ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖ ਪਰਮੇਸ਼ਰ ਵੱਲੋਂ ਭੁੱਲੇ ਹੋਏ ਵਿਅਰਥ ਹੀ ਆਪਣਾ ਜੀਵਨ ਬਤੀਤ ਕਰੀ ਜਾਂਦੇ ਹੈ, ਆਪਣਾ ਜੀਵਨ ਵਿਅਰਥ ਬਤੀਤ ਕਰਕੇ ਪੁਰਲੋਕ ਨੂੰ ਚਲੇ ਜਾਂਦੇ ਨੇ।
ਬਾ ਬੀਹਾ ਪ੍ਰਯੋਗ ਪ੍ਰਯੋਗ ਕਰੇ,
ਇਹ ਬੋਲੋ ਸਾਰੇ,
ਜਲ ਨਿਧ ਪ੍ਰੇਮ ਪਿਆਰ,
ਜਿਵੇਂ ਜਲ ਨਿਧ, ਜਲ ਪਾਣੀ ਦਾ ਨਾਮ ਹੈ, ਨਿਧ ਖਜ਼ਾਨੇ ਦਾ, ਪਾਣੀ ਦਾ ਖਜ਼ਾਨਾ ਕੀ ਹੈ ਬੱਦਲ, ਇੰਜ ਉਹ ਸਵਾਨਤੀ ਬੂੰਦ ਲੈਣ ਦੇ ਲਈ ਹਿਰਦੇ ਦੇ ਪ੍ਰੇਮ ਕਰਕੇ ਬਾਣੀ ਦੇ ਪਿਆਰ ਨਾਲ ਬਬੀਹਾ ਪੀਹਾ ਪ੍ਰਿਓ ਪ੍ਰਿਉ ਸ਼ਬਦ ਉਚਾਰਦਾ ਹੈ, ਪਿਆਰੇ ਬੱਦਲ ਵਿਚ ਪ੍ਰੇਮ ਕਰਕੇ ਪ੍ਰਿਓ ਪ੍ਰਿਉ ਉਚਾਰਨ ਕਰਦਾ ਹੈ। ਇਸੇ ਪ੍ਰਕਾਰ ਜਿਗਾਸੂ ਦਾ ਚਿੱਤ ਰੂਪ ਬਬੀਹਾ ਜਿਹੜਾ ਹੈ ਗੁਰ ਉਪਦੇਸ਼ ਰੂਪੀ ਬੱਦਲ ਦੇ ਵਿਚੋਂ ਨਾਮ ਰੂਪੀ ਸਵਾਨਤੀ ਬੂੰਦ ਨੂੰ ਪ੍ਰੇਮ ਕਰਕੇ ਪਿਰੋ ਪਿਰੋ ਪਿਰੀ ਪਿਰੀ ਉਚਾਰਨ ਕਰਦਾ ਹੈ। ਜਗਿਆਸੂ ਦੇ ਚਿੱਤ ਰੂਪ ਬਬੀਹੇ ਦਾ ਨਾਮ ਅੰਮ੍ਰਿਤ ਰੂਪੀ ਜਲ ਦੇ ਨਿਧ ਖਜ਼ਾਨੇ ਨਾਲ ਹਿਰਦੇ ਕਰਕੇ ਪ੍ਰੇਮ ਹੈ, ਬਾਣੀ ਕਰਕੇ ਪਿਰੋ ਪਿਰੋ ਪਿਆਰੇ ਪਿਆਰੇ ਇਹ ਉਚਾਰਨ ਕਰਦਾ ਹੈ। ਤੇ ਉਹ ਦ੍ਰਿਸ਼ਟਾਂਤ ਹੈ ਜਿਵੇਂ ਗ੍ਰੀਸ਼ਮ ਰੁੱਤ ਤੋਂ ਬਾਅਦ ਪਾਵਸ ਰੁੱਤ, ਪਾਵ ਵਰਖਾ ਰੁੱਤ ਆਉਂਦੀ ਹੈ, ਜਿਵੇਂ ਪਾਵਸ ਰੁੱਤ ਨੇ ਗ੍ਰੀਸ਼ਮ ਰੁੱਤ ਵਿਚ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਉਹਨਾਂ ਦੁਆਰਾ ਹੋਈ ਤਪਸ ਨੂੰ ਸ਼ਾਂਤ ਕਰਨਾ ਹੁੰਦਾ ਹੈ ਅਤੇ ਜੀਵਾਂ ਦੀ ਜਿਹੜੀ ਪਿਆਸ ਬੁਝਾ ਕੇ ਤ੍ਰਿਪਤ ਕਰਨਾ ਹੁੰਦਾ ਹੈ, ਮੁਰਝਾਏ ਹੋਏ ਬੂਟਿਆਂ ਉੱਤੇ ਪ੍ਰਫੁੱਲਤਾ ਲਿਆਉਣੀ ਹੁੰਦੀ ਹੈ, ਧਰਤੀ ਵਿਚ ਬਹੁਤ ਸਾਰੀ ਹਰਿਆਲਤਾ ਲਿਆਉਣੀ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨੇ ਬੱਦਲ ਆਕਾਸ਼ ਵਿਚ ਛਾ ਜਾਂਦੇ ਹੈ, ਬਹੁਤ ਸਾਰੇ ਗਰਜਦੇ ਹੈ, ਸਮੁੰਦਰ ਵਿਚੋਂ ਪਾਣੀ ਭਰ ਭਰ ਕੇ ਮੀਂਹ ਵਰਾਉਂਦੇ ਹੈ, ਜੀਵਾਂ ਦੀਆਂ ਖਾਣ ਪੀਣ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਸਤੇ ਫਲ ਫੁੱਲ ਆਦਿ ਪੈਦਾ ਹੁੰਦੇ ਹੈ, ਵਰਖਾ ਪੈਣ ਤੋਂ ਕੱਚੇ ਪੱਕੇ ਜਿਹੜੇ ਖਾਲੀ ਤਲਾਬ ਵੀ ਉਹ ਵੀ ਪਾਣੀ ਨਾਲ ਭਰ ਜਾਂਦੇ ਹੈ, ਉੱਚੀਆਂ ਨੀਵੀਆਂ ਥਾਵਾਂ ਜਲ ਬਰਸਣ ਕਰਕੇ ਹਰਿਆਵਲਤਾ ਆ ਜਾਂਦੀ ਹੈ ਅਤੇ ਪਿਆਸਿਆਂ ਜੀਵਾਂ ਦੀ ਪਿਆਸ ਵੀ ਉੱਜ ਜਾਂਦੀ ਹੈ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਹਰਿਆਵਲਤਾ ਹੋਣ ਕਰਕੇ ਧਰਤੀ ਸੋਭਾ ਦੇ ਸਹਿਤ ਹੋ ਜਾਂਦੀ ਹੈ, ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਵਿਗਸਾਈ। ਤੇ ਇਹ ਇਸ ਪ੍ਰਕਾਰ ਦ੍ਰਿਸ਼ਟਾਂਤ ਦਿੱਤਾ, ਇਸੇ ਪ੍ਰਕਾਰ ਜੀਵਾਂ ਦੀ ਬੁੱਧੀ ਰੂਪ ਧਰਤੀ, ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਸ਼ ਦੀਆਂ ਕਿਰਨਾਂ ਦੀ, ਈਰਖਾ ਰੂਪੀ ਧੁੱਪ ਦੀ ਤਪਾਈ ਹੋਈ ਜਿਹਦੇ ਵਿਚੋਂ ਨਾਮ ਰੂਪੀ ਜਾਂ ਪ੍ਰੇਮ ਰੂਪ ਜਲ ਖਤਮ ਹੋ ਚੁੱਕਿਆ ਹੈ, ਸੁਭ ਗੁਣਾ ਰੂਪੀ ਬੂਟੇ ਮੁਰਝਾਏ ਜਾਂਦੇ ਹੈ ਮੁਰਝਾਏ ਹੋਏ ਨੇ, ਇਉਂ ਤਪੀ ਹੋਈ ਬੁੱਧ ਰੂਪ ਧਰਤੀ ਨੂੰ ਸ਼ਾਂਤ ਕਰਨ ਲਈ ਗੁਰੂ ਰੂਪ ਬੱਦਲ, ਗੁਰੂ ਜਿਹੜਾ ਬੱਦਲ ਬ੍ਰਹਮ ਰੂਪੀ ਸਮੁੰਦਰ ਦੇ ਵਿੱਚੋਂ ਨਾਮ ਰੂਪੀ ਜਲ ਨੂੰ ਸੰਸਾਰ ਰੂਪੀ ਆਕਾਸ਼ ਵਿੱਚ ਲਿਆ ਕੇ ਸ਼ਬਦ ਦੀ ਧੁਨੀ ਰੂਪ ਗਰਜਦੇ ਹੈ, ਉਪਦੇਸ਼ ਰੂਪੀ ਜਲ ਦੀ ਵਰਖਾ ਕਰਦੇ ਹੈ, ਕਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ। ਜੀਵਾਂ ਦੀ ਸੰਸਾਰਕ ਬੰਧਨਾਂ ਜੰਮਣ ਮਰਨ ਆਦਿ ਤੋਂ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਲੇ ਮੁਕਤੀ ਰੂਪੀ ਕਾਮਨਾ ਪੂਰੀ ਕਰਨ ਵਾਸਤੇ ਧਰਮ ਰੂਪੀ ਫੁੱਲ ਤੇ ਗਿਆਨ ਬ੍ਰਹਮਾਨੰਦ ਰੂਪੀ ਫਲ ਦੇਣ ਵਾਸਤੇ ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਸ਼ ਦੀ ਕਿਰਨਾਂ ਨੂੰ ਮੇਟ ਕੇ ਨਾਮ ਜਲ ਤੇ ਪਿਆਸੇ ਮਹਾਤਮਾ ਜਨਾਂ ਨੂੰ ਜਿਹੜੇ ਨਾਮ ਜਲ ਦੇ ਪਿਆਸੇ ਮਹਾਤਮਾ ਜਨਾਂ ਨੂੰ ਨਾਮ ਰੂਪੀ ਜਲ ਦੇ ਕੇ ਪ੍ਰਭੂ ਪ੍ਰਾਪਤੀ ਰੂਪ ਪਿਆਸ ਨੂੰ ਬੁਝਾ ਦਿੰਦੇ ਹੈ। ਦਰਸ ਤੇਰੇ ਕੀ ਪਿਆਸ ਮਨ ਲੱਗ ਗਈ, ਭਾਵ ਕੀ ਹੈ ਕੋਈ ਗੁਰੂ ਰੂਪ ਬੱਦਲ ਤੋਂ ਪਦਾਰਥ ਮੰਗ ਲੈਂਦਾ ਹੈ, ਕੋਈ ਧਰਮ ਦੀ ਵਿਰਧੀ ਕਰਾ ਲੈਂਦਾ ਹੈ, ਕੋਈ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ, ਇਉਂ ਸੁੰਦਰ ਖੇਤੀਆਂ ਟਹਿਕ ਆਉਂਦੀਆਂ ਹਨ। ਮਹਾਤਮਾ ਜਨ ਬਿਰਸ਼ਾਂ ਦੀ ਨਿਆਈ ਨੇ, ਉਹਨਾਂ ਦੇ ਅੰਦਰ ਵੈਰਾਗ ਵਿਵੇਕ ਸਾਧਨਾ ਰੂਪੀ ਫਲ ਲੱਗਦੇ ਹੈ, ਸਰਵਣ ਮੰਨਣ ਰੂਪੀ ਰਸ ਪੈਣਾ ਕਰਦਾ ਹੈ, तद फिर मनन कर रूप परिपक्वता आ जाती है, फिर निध्यासन कर रूपी मिठास पैंदा है, तत् तों पद दा संशोधन स्वरूप की सिख्याता कर रूपी फल पक जाता है। इउ महात्मा जना दे चित रूपी भी वीहे गुरु रूप बदले पासों नाम सिख्या ए स्वांति बूंद प्राप्त करके अपने मनुखा जन्म धनता दे योग बना ले सफला कर लेंदे हन।
गुर मिले शीतल जल पाया,
गुरु सतगुरां दे नाल मिलन करके जिग्यासु जना ने शीतल शांति देण वाले शीतलता देण वाले अमृत रूपी जल इनू पानी नू पाया पौना कीता है नाम रूपी जल नू।
सब दुख निवारण हार,
जो नाम अमृत रूपी जल सब सारे दुखा नू निवारण निवृत करन वाला है। जे सिमरत सुख होए सगले दुख जाहे ऐसा कहे।
तिस चुकै सहज उपजै,
ते इस करके अमृत रूपी जल दे पीने करके तिस नाम है तृष्णा दा, तृष्णा ते ते चुकी जांदी निवृत हो जांदी है, अते हिरदे भी सहज ज्ञान उपजै पैदा हो जांदा है।
चुकै कूक पुकार,
जादे करके ही निर्णय होया चुकै कूक पुकार, हां ये पुकार करके इस प्रकार चुके चुक देंदे है। अगे दसदे हन फरमान करदे जे
नानक गुरमुख शांत होए,
दुबारे बोलो जे तिस चुक,
तिस चुक सहज उपजै,
कृष्णा ता चकी गई निवृत हो गई आनंद सहज ज्ञान उपजे पैदा हो करके फिर
चुकै कूक पुकार,
ते कूक मार के अपने वल नूं तवज्जो दवानी, ओ जेडे पचादे करदे आ ना फिर पुकार करनी, फरियाद जेडी करनी ओनू ता पुकार, पुकार दा अर्थ है फरियाद, ते ए जड़ा कूक चांग मारनी, ए दोने चकियां जां भाव इस लोक दे पदार्थां दी प्राप्ति रूप कूक जां स्वर्ग दिव्य भोगां दी इच्छा रूप दोवें चुकियां जांदे ने पुकार, इसे विशे सुख दी इच्छा रूप कूक संसार दे दुख दी निवृत्ति लई जिहड़ियां कीतियां होईयां फरियादां ए दोवें चुकियां जांदियां ने। वेदां शास्त्रां नूं कूकां मार मार के फरियादां कीतियां होईयां ने के परलोक दा रस्ता बड़ा दुखदायक है, ओ चुकियां जांदियां हन।
नानक गुरमुख शांत होए,
सतगुरु कथन करदे ने कि गुरमुख जिहड़े ने गुरमुखां दी संगत करके मुखी गुरां नाल मिल के ते जिहड़े चित विकारां दी तपश वलों शांत ठंडा हो जांदा है।
नाम रखो उर तार,
इस लई भाई संगत करो ते हे प्यारियो तुसी नाम अमृत जेड़ा है गुरां दी संगत द्वारा उरे हिरदे विच धारण करके बसा के रखना करो।
बा बीहा तू सच चाओ,
हे जीव रूप बीबीहे हे तू गुरु रूप बदल द्वारा हे हो रही उपदेश रूपी बरखा नूं ग्रहण कर ते सच्चे नाम नूं फिर तू चाओ उचारण कर, मुहो सच्चे नाम दा उचारण कर अते
सच्चे सौ लिव लाए,
सच्चे नाम दे सौ नाल चित दी लिव विरती नू लाए लाउणा कर।
बोलिया तेरा थाई पवे,
सारी बोलो जी,
बोलिया तेरा थाई पवे गुरमुख होए अलाए,
इस तरीके नाल जे तू गुरमुख होए होके मुखी गुरां दे उपदेश दे सहत होके बचन अलाए अलापना उचारण करेगा ਤਾਂ ਤੇਰਾ ਬੋਲਿਆ ਕਥਨ ਕੀਤਾ ਹੋਇਆ ਨਾਮ ਜਪਣ ਵਾਲਾ ਵਾਕ ਵਾਹਿਗੁਰੂ ਦੀ ਦਰਗਾਹ ਵਿਚ ਥਾਂ ਪ੍ਰਵਾਨ ਪੈ ਜਾਏਗਾ, ਭਾਵ ਤੇਰਾ ਬੋਲਿਆ ਵਚਨ ਪਰਮੇਸ਼ਰੀ ਦਰਗਾਹ ਵਿਚ ਮੰਨਿਆ ਜਾਏਗਾ। ਜਾ ਕੇ ਕਿਹਾ ਦਰਗਾਹ ਚੱਲੇ ਨਾਮ ਰੂਪੀ ਬਚਨ ਬੋਲਣ ਕਰਕੇ ਤੈਨੂੰ ਤੁਰਿਆ ਪਦ ਰੂਪੀ ਥਾਂ ਪਵੇ ਪੈ ਜਾਵੇਗਾ, ਭਾਵ ਪ੍ਰਾਪਤ ਹੋ ਜਾਵੇਗਾ।
ਸ਼ਬਦ ਚੀਨ ਤਿਖ ਉਤਰੈ,
ਜਦੋਂ ਗੁਰਾਂ ਦੀ ਹਾਂ ਬੋਲੋ ਸਰ,
ਮਨ ਲੈ ਰਜਾਏ,
ਜਦੋਂ ਤੂੰ ਗੁਰਾਂ ਦੀ ਰਜਾਏ ਆਗਿਆ ਨੂੰ ਮਨ ਲੈਣਾ ਕਰੇਗਾ ਨਾ ਤਾਂ ਗੁਰੂ ਉਪਦੇਸ਼ ਨੂੰ ਹਿਰਦੇ ਵਿਚ ਚੀਨ ਜਾਣ ਲਵੇਗਾ, ਗੁਰ ਉਪਦੇਸ਼ ਦੁਆਰਾ ਸ਼ਬਦ ਬ੍ਰਹਮ ਨੂੰ ਜਾਣ ਲਵੇਗਾ ਤਾਂ ਤੇਰੀ ਤ੍ਰਿਸ਼ਨਾ ਰੂਪੀ ਤਿਖ ਤ੍ਰੇ ਉਤਰੇ ਉਤਰ ਜਾਏਗੀ ਅਤੇ ਇਸ ਲਈ ਗੁਰੂ ਦੀ ਆਗਿਆ ਨੂੰ ਮੰਨ ਲੈਣਾ ਕਰ।
ਚਾਰੇ ਕੁੰਡਾ ਝੋਕ ਵਰਸਦਾ,
ਜਿਵੇਂ ਆਕਾਸ਼ ਤੋਂ ਪ੍ਰਤੱਖ ਬਦਲ ਪ੍ਰਗਟ ਹੋ ਗਏ ਚਾਰੇ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ ਚਾਰੇ ਕੁੰਡਾਂ ਦੇ ਵਿਚ ਝੋਕ ਝੋਕੇ ਬਰਸਦਾ ਵਰਦਾ ਹੈ।
ਬੂੰਦ ਪਵੈ ਸਹਿਜ ਸੁਭਾਏ,
ਜਿਸ ਦੇ ਬਰਸਣੇ ਕਰਕੇ ਸਹਿਜ ਸੁਤੇ ਸਿੱਧ ਸੁਭਾਏ ਸੁਭਾਵ ਕੀ ਪਪੀਹੇ ਦੇ ਕੰਠ ਵੀ ਸਵਾਂਤੀ ਬੂੰਦ ਪਵੈ ਪੈਂਦੀ ਹੈ। ਇਸ ਪਰਕੇ ਚਿਦਾਕਾਸ਼ ਰੂਪੀ ਬ੍ਰਹਮ ਤੋਂ ਪ੍ਰਗਟ ਹੋ ਕੇ ਗੁਰੂ ਰੂਪ ਬਦਲ ਚਾਰ ਖਾਣੀਆਂ ਚਾਰੇ ਅੰਤਹ ਕਰਨ ਚਾਰੇ ਯੁੱਗਾਂ ਰੂਪ ਚਾਰਿਆਂ ਪਾਸਿਆਂ ਵਿਚ ਝੁਕ ਝੁਕ ਕੇ ਅਤਿਅੰਤ ਕਿਰਪਾਲੂ ਹੋ ਕੇ ਉਪਦੇਸ਼ ਰੂਪੀ ਜਲ ਵਰਖਾ ਕਰਦੇ ਹੈ। ਜਿਸ ਦੇ ਬਰਸਣੇ ਕਰਕੇ ਜਗਿਆਸ ਰੂਪ ਪਪੀਹੇ ਦੇ ਹਿਰਦੇ ਰੂਪੀ ਕੰਠ ਵਿਚ ਜੀਵ ਇਸ ਦੀ ਏਕਤਾ ਰੂਪੀ ਸ਼ਾਂਤੀ ਬੂਦ ਪੈਂਦੀ ਹੈ, ਜਿਸ ਕਾਰਨ ਜਗਿਆਸੂ ਰੂਪ ਬੀਹਾ ਸਹਿਜ ਸ਼ਾਂਤੀ ਸੁਭਾਵ ਨੂੰ ਧਾਰਨ ਕਰ ਲੈਂਦਾ ਹੈ। ਇਸ ਕਰਕੇ ਫਿਰ ਜਾਂ ਗੁਰੂ ਰੂਪ ਬਦਲ ਚਾਰੇ ਦਿਸ਼ਾਵਾਂ ਵਿਚ ਚਤੁਸ਼ਟੇ ਅੰਤਿਸ਼ਕਰਨ ਬੈਰਾਗ ਵਿਵੇਕ ਖੱਟ ਸੰਪਤੀ ਮੋਖ ਚਾਰੂ ਚਾਰ ਸਾਧਨ ਸੁਪੰਨ ਰੂਪੀ ਚਾਰੇ ਸਰਵਣ ਮੰਡਲ ਨਿਧਿਆਸਨ ਤੇ ਤਤ ਤੋਂ ਬਾਅਦ ਸੁਸ਼ੋਧਨ ਰੂਪ ਚਾਰੇ ਘੁੰਟਾਂ ਵਿਚ ਉਪਦੇਸ਼ ਬ੍ਰਹਮਾਨੰਦ ਰੂਪੀ ਵਰਖਾ ਕਰ ਰਹੇ ਨੇ। ਜੇਕਰ ਜਗਿਆਸੁ ਰੂਪ ਪੀਹੇ ਸਹਿਜ ਸ਼ਾਂਤੀ ਸੁਆਕਾਰ ਧਾਰਨ ਕਰ ਲਵੇ ਤਾਂ ਇਸ ਨੂੰ ਜੀਵੀ ਇਸ ਦੀ ਏਕਤਾ ਰੂਪੀ ਸਵਾਂਤੀ ਮੂਤ ਪ੍ਰਾਪਤ ਹੋ ਜਾਵੇਗੀ।
ਜਲ ਹੀ ਤੇ ਸਭ ਉਪਜੈ,
ਦੁਬਾਰੇ ਇਕੱਠਾ ਬੋਲ ਲਈ ਸਰ,
ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ।
ਜਲ ਪਾਣੀ ਤੋਂ ਸਭ ਸਾਰੀਆਂ ਚੀਜ਼ਾਂ ਜਿੰਨੇ ਵੀ ਪੌਦੇ ਆ ਉਪਜ ਪੈਦਾ ਹੁੰਦੇ ਆ। ਸਵਾਂਤੀ ਬੂੰਦ ਰੂਪੀ ਜਲ ਪਾਣੀ ਤੋਂ ਬਿਨ ਬਗੈਰ ਪਪੀਹੇ ਦੀ ਪਿਆਸ ਤ੍ਰੇਹ ਨਹੀਂ ਜਾਏ ਜਾਂਦੀ ਮਿਟਦੀ। ਇਸੇ ਪ੍ਰਕਾਰ ਚੇਤਨ ਬ੍ਰਹਮ ਰੂਪੀ ਜਲ ਤੋਂ ਸਾਰਾ ਸੰਸਾਰ ਪੈਦਾ ਹੋਇਆ, ਚੇਤਨ ਬ੍ਰਹਮ ਰੂਪੀ ਜਲ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਚੇਤਨ ਬ੍ਰਹਮ ਰੂਪੀ ਜਲ ਦੇ ਮੇਲੇ ਤੋਂ ਬਗੈਰ ਜੀਵ ਰੂਪ ਪਪੀਹੇ ਦੀ ਤ੍ਰਿਸ਼ਨਾ ਰੂਪ ਤ੍ਰੇਹ ਉਹ ਨਹੀਂ ਮਿਟਦੀ ਜਾਂਦੀ ਨਹੀਂ ਹੈ।
ਨਾਨਕ ਹਰ ਜਲ ਜਿਨ ਪੀਆ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਨ ਜਿਨ੍ਹਾਂ ਨੇ ਹਰ ਪਰਮੇਸ਼ਰ ਦੇ ਨਾਮ ਰੂਪੀ ਜਲ ਨੂੰ ਪ੍ਰਾਪਤ ਰੂਪ ਪੀਆ ਪੀਣਾ ਕੀਤਾ ਹੈ, ਪਰਮੇਸ਼ਰ ਦਾ ਨਾਮ ਰੂਪੀ ਜਲ ਪੀਣਾ ਕੀਤਾ ਹੈ,
ਤਿਸ ਭੁੱਖ ਨਾ ਲਾਗੈ ਆਏ,
ਇਸ ਉਸ ਨੂੰ ਜੰਮਣ ਮਰਨ ਦੇਣ ਵਾਲੀ ਆਸਾ ਰੂਪੀ ਭੁੱਖ ਭੁੱਖ ਮੁੜ ਮੁੜ ਕੇ ਆਏ ਆ ਕੇ ਨਹੀਂ ਕਦੇ ਵੀ ਲੱਗਦੀ ਹੈ।
ਬਾਵੀਹਾ ਤੂੰ ਸਹਿਜ ਬੋਲ,
ਹੇ ਜੀਵ ਰੂਪ ਬੀਹਾ ਤੂੰ ਸਹਿਜ ਸ਼ਾਂਤੀ ਦੇ ਨਾਲ ਧੀਰਜ ਕਰਕੇ ਨਾਮ ਨੂੰ ਬੋਲ ਬੋਲਣਾ ਕਰ ਅਤੇ ਸੁਭਾਵਕ ਹੀ ਸੱਚੇ ਗੁਰਾਂ ਦੇ ਉਪਦੇਸ਼ ਨੂੰ, ਹਾਂਜੀ ਬੋਲ ਦੋ ਜੀ,
ਸੱਚਾ ਸ਼ਬਦ ਸੁਭਾਅ,
ਸੱਚੇ ਗੁਰਾਂ ਦੇ ਉਪਦੇਸ਼ ਨੂੰ ਉਚਾਰਨ ਕਰ, ਫਿਰ ਤੇਰਾ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੇ ਨਾਲ ਸੋ ਪਾਏ ਸੋ ਸ੍ਰੇਸ਼ਟ ਪਾਏ ਪ੍ਰੇਮ ਹੋ ਜਾਏਗਾ, ਤੇਰੇ ਅੰਦਰ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸੁਆਏ ਸ੍ਰੇਸ਼ਟ ਪ੍ਰਕਾਸ਼ ਹੋ ਜਾਵੇਗਾ।
ਸਭ ਕੁਛ ਤੇਰੇ ਨਾਲ ਹੈ
ਭਾਈ, ਸਭ ਸਾਰਾ ਕੁਛ ਕੁਝ ਤੇਰੇ ਨਾਲ ਸਾਥ ਹੀ ਬਖਸ਼ਿਆ ਹੋਇਆ ਪਰਮੇਸ਼ਰ ਨੇ, ਜੈਸਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਤੋ ਇਸ ਪ੍ਰਕਾਰ ਹੈ ਤੇ ਸਤਿਗੁਰ ਦੀਆ
ਸਤਿਗੁਰ ਦੀਆ ਦਿਖਾਏ।
ਪਰ ਇਹ ਭੇਦ ਸਤਿਗੁਰ ਸੱਚੇ ਗੁਰਾਂ ਪਰਮੇਸ਼ਰ ਨੇ ਗੁਰਮੁਖ ਜਨਾਂ ਦੇ ਹਿਰਦੇ ਪ੍ਰਗਟ ਕਰਕੇ ਦਿਖਾਏ ਦਿਖਾ ਦਿੱਤਾ ਹੈ। ਸਾਰੇ ਕੁਝ ਦਾ ਮਾਲਕ ਹਰੀ ਤੇਰੇ ਨਾਲ ਹੀ ਹੈ, ਉਸ ਹਰੀ ਨੂੰ ਸਤਿਗੁਰਾਂ ਗੁਰਮੁਖਾਂ ਦੇ ਹਿਰਦੇ ਵਿਚੋਂ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਭੋਪ ਮਾਜਿਓਂ ਵਾਸ ਵਸਤਾ ਹੈ, ਮੁਕੁਰ ਮੈਂ ਜੈਸੇ ਸ਼ਾਹੀ, ਤਾਂ ਇਸੇ ਹਰ ਬਸੈ ਨਿਰੰਤਰ ਘਾਟੀ ਖੋਜੋ ਭਾਈ।
ਆਪ ਪਛਾਣ ਹੈ ਪ੍ਰੀਤਮ ਮਿਲੈ,
ਹਾਂਜੀ ਬੋਲੋ ਇਕੱਠਾ ਬੋਲੋ,
ਉੱਠਾ ਸ਼ਹਿਬਰ ਲਾਇ,
ਇਹ ਜੀਵ ਰੂਪ ਬੀਹੇ ਗੁਰੂ ਰੂਪ ਬੱਦਲ ਸ਼ਹਿਬਰ ਝੜੀ ਲਾ ਕਰਕੇ ਇੱਕ ਰਸ ਜਾਣੀ ਉਪਦੇਸ਼ ਰੂਪੀ ਵਰਖਾ ਬੁੱਠਾ ਬਰਸਾ ਰਹੇ ਹੈ। ਜੇਕਰ ਤੂੰ ਐਸੇ ਗੁਰਾਂ ਦੇ ਉਪਦੇਸ਼ ਦੁਆਰਾ ਆਪ ਆਪਣੇ ਸਰੂਪ ਨੂੰ ਆਪਣੀ ਆਤਮਾ ਦੇ ਤੋਂ ਪਦ ਦੇ ਲੱਖ ਅਰਥ ਨੂੰ ਪਛਾਣ ਹੈ ਪਛਾਣ ਲਵੇ, ਫਿਰ ਤੈਨੂੰ ਤਤ ਪਦ ਦੇ ਲੱਖ ਅਰਥ ਰੂਪ ਪ੍ਰੀਤਮ ਪਿਆਰਾ ਪਰਮੇਸ਼ਰ ਮਿਲੇ ਪ੍ਰਾਪਤ ਹੋ ਜਾਵੇਗਾ।
ਚਿਮ ਚਿਮ ਅੰਮ੍ਰਿਤ ਵਰਸਦਾ,
ਪ੍ਰਵਾਨ ਕਰਦੇ ਹੈ ਜਦੋਂ ਗੁਰੂ ਰੂਪ ਬਦਲ ਵਰਸਦਾ ਹੈ ਨਾ, ਫਿਰ ਝਿਮ ਝਿਮ ਦਾ ਮਰਦਾ ਥਿਮ ਥਿਮ ਕੇ ਇੱਕ ਰਸ ਸਤੋ ਗੁਣ ਮੈਂ ਬਿਰਤੀ ਚਮਤਕਾਰੇ ਪੈਂਦੇ ਹੈ, ਨਾਮ ਰੂਪੀ ਅੰਮ੍ਰਿਤ ਵਰਖਾ ਹੁੰਦੀ ਹੈ। ਤੇ ਜਦੋਂ ਗੁਰੂ ਰੂਪੀ ਬੱਦਲ ਝਿਮ ਝਿਮ ਥਿਮ ਥਿਮ ਕੇ ਇੱਕ ਰਸ ਅੰਮ੍ਰਿਤ ਰੂਪੀ ਜਲ ਦੀ ਵਰਖਾ ਨੂੰ ਬਰਸਣਾ ਬਰਸਾਉਣਾ ਕਰਦਾ ਹੈ, ਤਾਂ ਰਸਾਂ ਕਸਾਂ ਦੀ ਫਿਰ ਤਿਸਨਾ
ਤਿਸਨਾ ਭੁੱਖ ਸਭ ਜਾਏ,
ਅਦ ਰਸਾਂ ਕਸਾਂ ਦੀ ਤਿਸਨਾ ਤ੍ਰਿਸ਼ਨਾ ਆਸਾ ਪਦਾਰਥਾਂ ਦੀ ਸਭ ਸਾਰੀ ਭੁੱਖ ਚਲੀ ਜਾਂਦੀ ਹੈ, ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਸਾਰੀ ਚਲੀ ਜਾਂਦੀ ਹੈ, ਭਾਵ ਕੀ ਨਿਵਿਰਤ ਹੋ ਜਾਂਦੀ ਹੈ। ਤੇ ਜਦੋਂ ਆਕਾਸ਼ ਦੇ ਅੰਦਰ ਬੱਦਲਾਂ ਵਿਚ ਬਿਜਲੀ ਦੇ ਲਿਸ਼ਕਾਰੇ ਪੈਂਦੇ ਹਨ, ਉਹਨਾਂ ਲਿਸ਼ਕਾਰੇ ਦੇ ਨਾਲ ਮੀਂਹ ਪੈਂਦਾ ਹੈ, ਧਰਤੀ ਤੇ ਪਈਆਂ ਚੀਜ਼ਾਂ ਦਿਸਣ ਲੱਗ ਜਾਂਦੀਆਂ ਹਨ, ਇੱਕ ਰਸ ਲਗਾਤਾਰ ਟੇਕੇ ਮੀਂਹ ਵਰਸਦੇ ਹੈ, ਉਹ ਥਿਮ ਥਿਮ ਇੱਕ ਰਸ ਬੱਦਲ ਵਰਸਦਾ ਕਹੀਦਾ ਹੈ। ਤੇ ਇਸੇ ਪ੍ਰਕਾਰ ਜਦੋਂ ਸਿਮਰਨ ਅਭਿਆਸ ਨਾਲ ਸਤਿਗੁਰਾਂ ਦਾ ਉਪਦੇਸ਼ ਥਿਮ ਥਿਮ ਭਾਵ ਸਹਿਜ ਧੀਰਤਾ ਦੇ ਨਾਲ ਹਿਰਦੇ ਅੰਦਰ ਵਰਸਦਾ ਨਾ, ਉਸ ਵੇਲੇ ਸਤੋਗੁਣ ਬਿਰਤੀ ਰੂਪ ਬਿਜਲੀ ਦੇ ਚਮਕਾਰੇ ਵੀ ਪੈਂਦੇ ਹੈ, ਲਿਸ਼ਕਾਰੇ ਪੈਂਦੇ ਨੇ, ਖੰਡਾਂ ਬ੍ਰਹਮੰਡਾਂ ਆਦਿ ਦਾ ਗਿਆਨ ਹੋ ਜਾਂਦਾ ਹੈ, ਅੰਦਰ ਪ੍ਰਕਾਸ਼ ਦਿਸਣ ਲੱਗ ਜਾਂਦਾ ਹੈ, ਅੱਖਾਂ ਬੰਦ ਹੋਣ ਤਾਂ ਵੀ ਦਿਸਦਾ, ਖੁੱਲ੍ਹੀ ਹੋਣ ਤਾਂ ਵੀ ਦਿਸਦਾ ਹੈ। ਅਭਿਆਸੀ ਪੁਰਖ ਦੇ ਚਿੱਤ ਨੂੰ ਸਦਾ ਹੀ ਸੁਭ ਗੁਣਾਂ ਦਾ ਖੇੜਾ ਬਣਿਆ ਰਹਿੰਦਾ ਹੈ, ਸਾਰੀਆਂ ਪਵਿੱਤਰ ਰੂਹਾਂ ਆਕਾਸ਼ ਵਿੱਚ ਉਹ ਦਿਸਣ ਲੱਗ ਜਾਂਦੀਆਂ ਨੇ, ਉਸ ਨੂੰ ਇਹ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ, ਖੁੱਲ ਜਾਂਦੀ ਹੈ ਦ੍ਰਿਸ਼ਟੀ।
ਕੂਕ ਪੁਕਾਰ ਹੋਵੇ,
ਫਿਰ ਉੱਚੀ ਕੂਕ ਚਾਂਗਰਾ ਮਾਰ ਕੇ ਪੁਕਾਰ ਫਰਿਆਦ ਕਰਨ ਦੀ ਲੋੜ ਨਹੀਂ ਪੈਂਦੀ ਹੈ, ਇਹ ਫਿਰ ਨਹੀਂ ਹੋਵੇ ਨਾ ਹੋਵੇ ਨਹੀਂ ਹੋ ਸਕਦੀ ਕੂਕ ਜਮਾਂ ਤੇ ਪੁਕਾਰ ਜਮਾਂ ਦੇ ਮਾਰਗ ਦੀ, ਕਿਉਂਕਿ ਜੋ ਵੇਦ ਸ਼ਾਸਤਰ ਜੀਵ ਨੂੰ ਕੂਕ ਪੁਕਾਰਾਂ ਕਰਦੇ ਹੈ ਕਿ ਅੱਗੇ ਪ੍ਰਲੋਕ ਵਿੱਚ ਕੀ ਹੋਏਗਾ, ਜਮ ਡੰਡ ਪਿੱਤਰ ਦੰਡ ਰਾਜ ਦੰਡ ਇਹ ਮਿਲਣਗੇ, ਉਹ ਪੁਕਾਰ ਵੀ ਨਹੀਂ ਹੋ ਸਕਦੀ, ਕਿਉਂਕਿ ਜੋਤੀ ਸਰੂਪ ਜੋਤੀ
ਜੋਤੀ ਜੋਤ ਮਿਲਾ,
ਜੋਤੀ ਪ੍ਰਕਾਸ਼ ਪਰਮੇਸ਼ਰ ਨੂੰ ਪਰਤਕ ਜੋਤ ਨੂੰ ਆਪਣੇ ਨਾਲ ਮਿਲਾਏ ਮਿਲਾ ਲੈਂਦਾ। ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ, ਐਸਾ ਹੋ ਜਾਂਦਾ।
ਨਾਨਕ ਸੁਖ ਸਵਨ ਸੁਹਾਗਣੀ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਸੁਹਾਗਣੀ ਸੁਹਾਗਮੰਤੀਆਂ ਮਹਾਤਮਾ ਰੂਪ ਸਖੀਆਂ ਵਾਹਿਗੁਰੂ ਦੇ ਸੁਖ ਆਨੰਦ ਦੇ ਸਹਿਤ ਹੋ ਕੇ ਸ਼ਾਂਤੀ ਰੂਪ ਨੀਂਦ ਵਿੱਚ ਸਵਨ ਸੌਂਦੀਆਂ ਨੇ, ਬਿਰਾਜਦੀਆਂ ਨੇ। ਉਹਨਾਂ ਦਾ ਮਨ
ਸੱਚੇ ਨਾਮ ਸਮਾਏ,
ਉਹਨਾਂ ਦਾ ਮਨ ਸੱਚੇ ਪਰਮੇਸ਼ਰ ਦੇ ਨਾਲ ਸਮਾਏ, ਮਸਤ ਹੋ ਕੇ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ। ਉਹਨਾਂ ਦਾ ਮਨ ਸੱਚੇ ਨਾਮੀ ਪਰਮੇਸ਼ਰ ਵਿੱਚ ਸਮਾ ਜਾਂਦਾ।
ਤੁਰਹੋ ਖਸਮ ਭੇਜਿਆ,
ਇਹ ਭਾਈ ਇਹ ਪ੍ਰਤੱਖ ਬੱਦਲ ਤੁਰੋਂ ਆਦੋਂ ਹੀ ਵਾਹਿਗੁਰੂ ਨੇ ਆਪ ਭੇਜਿਆ, ਭੇਜਣਾ ਕੀਤਾ ਕਿ ਸੱਚੇ ਦੇ ਹੁਕਮ ਵਿੱਚ ਭੇਜਣਾ। ਹਾਂਜੀ ਬੋਲੋ।
ਸੱਚਾ ਹੁਕਮ ਪਠਾਏ,
ਸੱਚੇ ਦੇ ਹੁਕਮ ਭੇਜਣਾ ਚਲਾਉਣ ਵਾਸਤੇ, ਚਲਾਉਣ ਵਾਸਤੇ ਕਹਿੰਦਾ ਭਾਵ ਬੱਦਲ ਆਖਦਾ ਕਿ ਜਿਸ ਦੇ ਹੁਕਮ ਵਿੱਚ ਮੈਂ ਵਰਖਾ ਕਰ ਰਿਹਾ ਨਾ, ਤੁਸੀਂ ਵੀ ਉਹਦੇ ਹੁਕਮ ਵਿੱਚ ਆਪਣੇ ਆਪ ਨੂੰ ਭੇਜਣਾ ਚਲਾਉਣਾ ਕਰੋ, ਜਿਵੇਂ ਮੈਂ ਉਹਦੇ ਹੁਕਮ ਨੂੰ ਮੰਨ ਕੇ ਵਰਖਾ ਕਰ ਰਿਹਾ। ਇਸੇ ਪ੍ਰਕਾਰ ਖਸਮ ਮਾਲਕ ਪਰਮੇਸ਼ਰ ਨੇ ਤੁਰੋਂ, ਦੁਬਾਰੇ ਬੋਲ ਦੋ ਜੀ ਇੱਕ ਵਾਰੀ,
ਤੁਰੋਂ ਖਸਮ ਭੇਜਿਆ,
ਇਸੇ ਪ੍ਰਕਾਰ ਖਸਮ ਮਾਲਕ ਪਰਮੇਸ਼ਰ ਨੇ ਤੁਰੋਂ ਸਤਿਗੁਰੂ ਨਾਨਕ ਦੇਵ ਜੀ ਨੂੰ ਸਾਰੀ ਦੁਨੀਆ ਦੇ ਉਪਦੇਸ਼ ਦੇਣ ਵਾਸਤੇ, ਨਾਮ ਰੂਪੀ ਜਲ ਦੀ ਵਰਖਾ ਕਰਨ ਵਾਸਤੇ ਭੇਜਣਾ ਕੀਤਾ ਹੈ।
ਸੱਚਾ ਹੁਕਮ ਪਠਾਏ,
ਸੱਚੇ ਗੁਰਾਂ ਦੇ ਸੱਚੇ ਹੁਕਮ ਪਰਮੇਸ਼ਰ ਦੇ ਹੁਕਮ ਵਿੱਚ ਅੱਗੇ ਪਠਾਏ ਭੇਜਣਾ ਦੇਣਾ ਕੀਤਾ ਹੈ। ਸਿੱਖਾਂ ਨੂੰ ਨਾਮ ਬਾਣੀ ਉਪਦੇਸ਼ ਦੇ ਕੇ ਅੱਗੇ ਸੱਚਖੰਡ ਵਿੱਚ ਭੇਜਣਾ ਕੀਤਾ ਹੈ, ਭਾਵ ਸਾਰੇ ਜੀਵ ਆਪਣੀ ਖੁਦ ਪਸੰਦੀ ਛੱਡ ਕੇ ਪਰਮੇਸ਼ਰ ਦੇ ਹੁਕਮ ਵਿੱਚ ਚੱਲਣ, ਇਹ ਹੁਕਮ ਵਿੱਚ ਚੱਲ ਪੈਣ। ਸੁਣੀ ਪੁਕਾਰ ਦਾ ਤਾਰ ਪਏ, ਗੁਰੂ ਨਾਨਕ ਜਗ ਮਾਹੇ ਪਠਾਇਆ, ਜਾਂ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਹਾ ਕਿਹਾ ਹੈ। ਤੋ ਇਸ ਪ੍ਰਕਾਰ ਜਿਸ ਮਾਲਕ ਪਰਮੇਸ਼ਰ ਨੇ ਤੁਰੋਂ ਹੀ ਗੁਰੂ ਸਾਹਿਬ ਜੀ ਨੂੰ ਭੇਜਣਾ ਕੀਤਾ, ਉਹ ਸੱਚੇ ਹੁਕਮ ਨੂੰ ਪੱਠ ਆਏ, ਪੱਠ ਭੇਜਣ ਵਾਲੇ ਪਰਮੇਸ਼ਰ ਨੇ ਆਪ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਨੂੰ ਤੇ ਤਾਰਨਾ ਕੀਤਾ, ਤਾਰਨ ਵਾਸਤੇ ਆਏ ਨੇ। ਅੱਧੀ ਤੁਕ ਫਿਰ ਬੋਲੋ ਜੀ।
ਸੱਚਾ ਹੁਕਮ ਪਠਾਏ,
ਉਹ ਸੱਚੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਪਠਾਏ ਭੇਜੇ ਹੋਏ ਆਏ ਆ। ਜੇ ਸੱਚੇ ਪਰਮੇਸ਼ਰ ਨੇ ਹੁਕਮ ਦੇ ਕੇ ਸਾਰੇ ਰਿਖੀ ਮੁਨੀਆਂ ਨੂੰ ਜਗਤ ਵਿੱਚ ਭੇਜਿਆ, ਉਹ ਤੁਰੋਂ ਮੁੱਢ ਰੂਪ ਮਾਲਕ ਪਰਮੇਸ਼ਰ ਨੇ ਆਪ ਗੁਰੂ ਨਾਨਕ ਦੇਵ ਜੀ ਨੂੰ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਸਤੇ ਭੇਜਣਾ ਕੀਤਾ ਹੈ।
ਇੰਦ ਅਰਸੈ ਦਇਆ ਕਰ,
ਉਹ ਪਰਮੇਸ਼ਰ ਦੇ ਹੁਕਮ ਵਿੱਚ, ਹਾਂਜੀ ਤੂੰ ਸਾਰੀ ਬੋਲੋ,
ਗੂੜੀ ਸ਼ਹਿਬਰ ਲਾਏ,
ਉਹ ਪਰਮੇਸ਼ਰ ਦੇ ਹੁਕਮ ਵਿੱਚ ਗੂੜੀ ਗਾੜੀ ਸ਼ਹਿਬਰ ਝੜੀ ਲਾ ਕੇ ਦਇਆ ਮਿਹਰ ਦੀ ਦ੍ਰਿਸ਼ਟੀ ਕਰਕੇ ਇੰਦ ਬੱਦਲ ਵਰਸੇ ਵਰਸਦਾ। ਇਸੇ ਪ੍ਰਕਾਰ ਗੁਰੂ ਰੂਪ ਦਇਆ ਦ੍ਰਿਸ਼ਟੀ ਕਰਕੇ ਗਾੜੀ ਕਥਾ ਕੀਰਤਨ ਰੂਪ ਉਪਦੇਸ਼ ਰੂਪੀ ਝੜੀ ਲਾ ਕੇ, ਭਾਵੇਂ ਅਤਿਅੰਤ ਕਿਰਪਾਲੂ ਹੋ ਕੇ ਕਿਤੇ ਕੀਰਤਨ ਰੂਪ ਕਿਤੇ ਪਾਠ ਦੀਆਂ ਝੜੀਆਂ ਲੱਗੀਆਂ ਤੇ ਕਿਤੇ ਕਥਾ ਦੀ ਝੜੀ ਲੱਗ ਰਹੀ ਹੈ, ਨਾਮ ਅਮਰ ਦੀ ਵਰਖਾ ਕਰਦੇ ਆ, ਇਹ ਗੁਰੂ ਸਾਹਿਬ ਕਰ ਰਹੇ ਆ। ਜਿਵੇਂ ਜਦ ਗਾੜੀ ਝੜੀ ਲੱਗੀ ਹੁੰਦੀ ਹੈ ਨਾ, ਧਰਤੀ ਦੀ ਸਾਰੀ ਖੁਸ਼ਕੀ ਚੁੱਕੀ ਜਾਂਦੀ ਹੈ, ਹਰਿਆਵਲ ਤੇ ਸਹਿਤ ਹੋ ਜਾਂਦੇ ਆ। ਇਸੇ ਪ੍ਰਕਾਰ ਜਦ ਗੁਰੂ ਰੂਪੀ ਬੱਦਲ ਗਾੜੀ ਝੜੀ ਭਾਵ ਅਤਿਅੰਤ ਕਿਰਪਾਲੂ ਹੋ ਕੇ ਨਾਮ ਅਮਰ ਦੀ ਵਰਖਾ ਕਰਦੇ ਆ, ਤਾਂ ਜਿਗਿਆਸੂ ਦੀ ਬੁੱਧ ਰੂਪ ਧਰਤੀ ਵਿੱਚੋਂ ਨਾਸਤਕਪਣੇ ਦੀ ਖੁਸ਼ਕੀ ਚੁੱਕੀ ਜਾਂਦੀ ਹੈ, ਸ਼ੁਭ ਗੁਣਾਂ ਦੀ ਹਰਿਆਵਲਤ ਹੋ ਜਾਂਦੀ ਹੈ।
ਬਾ ਬੀਹੇ ਤਨ ਮਨ ਸੁਖ ਹੋਏ,
ਜਿਗਿਆਸੂ ਰੂਪ ਬੀਹੇ ਦੇ ਤਨ ਅਸਥੂਲ ਸਰੀਰ ਤੇ ਮਨ ਸੂਖਮ ਸਰੀਰ ਵਿੱਚ ਆਤਮਕ ਸੁਖ ਆਨੰਦ ਦੀ ਪ੍ਰਾਪਤੀ ਹੋਈ ਹੁੰਦੀ ਹੈ, ਤੇ ਜਾਂ ਫਿਰ
ਜਾਂ ਤਤ ਬੂਦ ਮੋਹੇ ਪਾਏ,
ਜਦ ਗੁਰੂ ਸਾਹਿਬ ਜੀ ਤਤ ਸਿਧਾਂਤ ਰੂਪ ਗਿਆਨ ਰੂਪੀ ਸਵਾਂਤੀ ਬੂੰਦ ਜਿਗਿਆਸੂ ਦੇ ਹਿਰਦੇ ਰੂਪ ਮੋਹ ਮੂੰਹ ਦੇ ਵਿੱਚ ਪਾਏ ਪਾਉਣਾ ਕਰਦੇ ਹਨ।
ਅੰਨ ਧਨ ਬਹੁਤਾ ਉਪਜੈ,
ਤੇ ਇਹਨੂੰ ਪਾਈ ਅੰਨ ਤੇ ਧਨ ਨੂੰ ਪੋਲਾ, ਧਨ ਪੋਲਾ ਧਨ ਨਾ ਬਣੇ, ਉਹ ਧਨ ਨਹੀਂ ਹੈ, ਧਨ ਜਿਹੜਾ ਖਰਚ ਕਰਦੇ ਆ ਇਹਨੂੰ ਅੰਨ ਨਹੀਂ ਕਹਿਣਾ, ਅੰਨ ਹੋਰ ਦਾ ਨਾਮ ਹੁੰਦਾ ਅੰਨ, ਇਹ ਥੋੜਾ ਜਿਹਾ ਕਸਕੇ ਹੈ। ਜਿਵੇਂ ਬੱਦਲ ਦੇ ਵਰਸਨ ਕਰਕੇ ਅੰਨ ਅਨਾਜ ਤੇ ਧਨ ਬਹੁਤਾ ਬੇਅੰਤ ਉਪਜੈ ਪੈਦਾ ਹੁੰਦਾ, ਧਰਤੀ ਪ੍ਰਿਥਵੀ ਜਿਹੜੀ ਹਰਿਆਵਲ ਦੇ ਸਹਿਤ ਹੋ ਜਾਂਦੀ ਹੈ, ਧਰਤੀ ਸੋਭਾ ਬੋਲੋ,
ਧਰਤੀ ਸੋਭਾ ਪਾਈ,
ਧਰਤੀ ਜਿਹੜੀ ਹੈ ਤੇ ਉਹ ਸੋਭਾ ਵਡਿਆਈ ਦੇ ਸਹਿਤ ਹੋ ਜਾਂਦੀ ਹੈ। ਭਾਵ ਤੇ ਜਿਹੜੇ ਜਿਸ ਪ੍ਰਕਾਰ ਕਿਹਾ ਇਸ ਪ੍ਰਕਾਰ ਗੁਰੂ ਰੂਪ ਬੱਦਲ ਦੇ ਵਸਣੇ ਕਰਕੇ ਸੁਭ ਗੁਣਾ ਰੂਪੀ ਅੰਨ ਨਾਮ ਰੂਪੀ ਧਨ ਬਹੁਤਾ ਪੈਦਾ ਹੋ ਜਾਂਦਾ ਹੈ। ਖਿਮਾ ਦੇਹ ਬੁੱਧ ਰੂਪੀ ਧਰਤੀ ਪ੍ਰੇਮਾ ਭਗਤੀ ਆਦਿ ਅਭੇਦ ਹੋਣ ਰੂਪੀ ਵਡਿਆਈ ਇਹ ਪਾਉਣਾ ਕਰਦੀ ਹੈ। ਹਾਂਜੀ ਅੱਗੇ ਦੱਸ ਦੇਣ,
ਅੰਨ ਦਿਨ ਲੋਕ ਭਗਤ ਕਰੇ
ਤੇ ਬੋਲ ਸਾਰੀ,
ਗੁਰ ਕੈ ਸ਼ਬਦ ਸਮਾਏ,
ਗੁਰੂ ਸਤਿਗੁਰਾਂ ਦੇ ਸ਼ਬਦ ਉਪਦੇਸ਼ ਸਮਾਏ, ਸਮਾਲੀਨ ਹੋ ਕੇ ਲੋਕ ਜਗਿਆਸੂ ਜਨ ਅੰਨ ਦਿਨ ਰਾਤ ਦਿਨ ਪ੍ਰੇਮਾ ਭਗਤੀ ਕਰੇ ਕਰਦੇ ਹੈ। ਜਿਵੇਂ ਬੱਦਲ ਵਰਸਣੇ ਕਰਕੇ ਲੋਕ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹੈ, ਇਵੇਂ ਗੁਰੂ ਰੂਪ ਬੱਦਲ ਦੇ ਵਰਸਣੇ ਕਰਕੇ ਰਾਤ ਦਿਨ ਸਾਰੇ ਜਗਿਆਸੂ ਗੁਰਸਿੱਖ ਉਹ ਪ੍ਰਭੂ ਦੀ ਪ੍ਰਾਪਤੀ ਵਾਲੇ ਪ੍ਰੇਮਾ ਭਗਤੀ ਕਰਨ ਲੱਗ ਜਾਂਦੇ ਹੈ ਤੇ ਇਸ ਕਰਕੇ ਨਾ ਫਿਰ ਤੇ ਜਿਸ ਕਰਕੇ ਉਹਨਾਂ ਦੀ ਚਿੱਤ ਦੀ ਬਿਰਤੀ ਗੁਰਪ ਦੇ ਵਿੱਚ ਸਮਾ ਗਈ ਹੈ, ਅਭੇਦ ਹੋ ਗਈ ਹੈ।
ਆਪੇ ਸੱਚਾ ਬਖਸ਼ ਲਏ,
ਸਾਰੀ ਇਕੱਠੀ ਬੋਲੋ,
ਕਰ ਕਿਰਪਾ ਕਰੈ ਰਜਾਈ,
ਜਿਸ ਨੂੰ ਪਰਮੇਸ਼ਰ ਆਪ ਹੀ ਸਤਿਗੁਰੂ ਰੂਪ ਧਾਰਨ ਕਰਕੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਆਪਣੀ ਰਜਾਏ ਆਗਿਆ ਵਿੱਚ ਚਲਾਉਣਾ ਕਰੇ ਕਰਦਾ ਹੈ, ਉਸ ਨੂੰ ਆਪੇ ਆਪ ਹੀ ਸੱਚਾ ਪਰਮੇਸ਼ਰ ਬਖਸ਼ ਲੈਂਦਾ ਹੈ।
ਹਰ ਗੁਣ ਗਾਵਹੁ ਕਾਮਣੀ,
ਇਸ ਲਈ ਹੇ ਮਹਾਤਮਾ ਰੂਪ ਕਾਮਣੀ ਇਸਤਰੀਓ, ਤੁਸੀਂ ਸਾਰੀਆਂ ਆਪਸ ਵਿੱਚ ਮਿਲ ਕੇ ਹਰ ਪਰਮੇਸ਼ਰ ਦੇ ਜਸ ਗੁਣਾਂ ਨੂੰ ਗਾਵੋ, ਗਾਉਣਾ ਕਰੋ।
ਸੱਚਾ ਸ਼ਬਦ ਸਵਾਏ,
ਸੱਚੇ ਸ਼ਬਦ ਬ੍ਰਹਮ ਵਿੱਚ ਸਮਾਏ ਸਮਾ ਜਾਵੋਗੇ, ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਪਰਮੇਸ਼ਰ ਵਿੱਚ ਸਮਾ ਜਾਵੋਗੀਆਂ।
ਭੈ ਕਾ ਸਹਿਜ ਸੀਗਾਰ ਕਰੋ,
ਭੈ ਡਰ ਦਾ ਧਾਰਨ ਕਰਨ ਰੂਪ, ਸਹਿਜ ਸੁਤੇ ਸਿੱਧ, ਸਹਿਜੇ ਡਰ ਦਾ ਧਾਰਨ ਰੂਪ ਸ਼ਿੰਗਾਰ ਕਰੋ ਕਰੋ, ਪਰਮੇਸ਼ਰ ਨੂੰ ਹਰ ਵਕਤ ਅੰਗ ਸੰਗ ਸਮਝਣ ਰੂਪ ਡਰ ਦਾ ਇਹੀ ਸ਼ਿੰਗਾਰ ਧਾਰਨ ਕਰੋ।
ਸੱਚ ਰਹੋ ਲਿਵ ਲਾਏ,
ਸਹਿਜ ਸ਼ਾਂਤੀ ਧਾਰਨ ਕਰੋ ਤੇ ਸੱਚ ਸੱਚੇ ਪਰਮੇਸ਼ਰ ਵਿੱਚ ਚਿੱਤ ਦੀ ਲਿਵ ਬਿਰਤੀ ਨੂੰ ਲਾਏ ਲਾਉਣਾ ਕਰੋ ਕਰਨਾ ਕਰੋ, ਭਾਵ ਕੀ ਹੈ ਇਸਤਤ ਹੋ ਕੇ ਰਹਿਣਾ ਕਰੋ।
ਨਾਨਕ ਨਾਮੋ ਮਨ ਵਸੈ,
ਸਤਿਗੁਰੂ ਜੀ ਕਥਨ ਕਰਦੇ ਜੇਕਰ ਪਰਮੇਸ਼ਰ ਦਾ ਨਾਮੋ ਨਾਮ ਤੁਹਾਡੇ ਮਨ ਹਿਰਦੇ ਵਿੱਚ ਵਸ ਜਾਵੇਗਾ ਤਾਂ ਫਿਰ
ਹਰ ਦਰਗਾਹ ਲੈ ਛੁਡਾਏ,
ਹਰ ਪਰਮੇਸ਼ਰ ਤੁਹਾਨੂੰ ਆਪਣੀ ਦਰਗਾਹ ਨਿਆਂ ਸਭਾ ਵਿੱਚ ਛੁਡਾਏ ਛੁਡਾ ਲਏਗਾ, ਨਰਕਾ ਚ ਨਹੀਂ ਜਾਣ ਦੇਗਾ।
ਬਾ ਬੀਹਾ ਸਗਲੀ ਧਰਤੀ ਜੇ ਫਿਰ ਹੈ,
ਹੇ ਬਬੀਹਾ ਬਬੀਹਾ ਜੇਕਰ ਤੂੰ ਸਗਲੀ ਸਾਰੀ ਧਰਤੀ ਪ੍ਰਿਥਵੀ ਉੱਤੇ ਫਿਰੇ ਫਿਰਦਾ ਰਹੇ, ਇਸ ਤੋਂ ਅੱਗੇ ਹੋਰ ਦੱਸ ਦੇਣ।
ਉਡ ਚੜ੍ਹੇ ਆਕਾਸ਼,
ਉਡ ਉਡ ਕੇ ਆਕਾਸ਼ ਵਿੱਚ ਚੜ੍ਹੇ ਚੜ੍ਹ ਜਾਵੇ ਫਿਰ ਵੀ ਤੈਨੂੰ ਸੁਖ ਨਹੀਂ ਪ੍ਰਾਪਤ ਹੋਏਗਾ। ਇਸ ਕਰਕੇ ਹੈ ਨਾ ਬਬੀਹਾ ਇਹ ਜਗਤ ਹੈ ਤੇ ਬਬੀਹਾ ਕਿਸ ਨੂੰ ਮਹਾਰਾਜ ਕਹਿੰਦੇ ਨੇ ਤੇ ਇਹ ਜਿਹੜਾ ਜੂਆ ਪੰਛੀ ਹੈ ਕਹਿੰਦੇ ਮੈਂ ਉਹਨੂੰ ਨਹੀਂ ਕਹਿੰਦਾ, ਕਹਿੰਦੇ ਮੈਂ ਤਾਂ ਜਗਿਆਸਰੂਪ ਬੀਹੇ ਨੂੰ ਕਹਿੰਦਾ। ਦੁਬਾਰੇ ਬੋਲੋ ਜੀ ਇੱਕ ਵਾਰੀ ਫਿਰ।
ਬਾ ਬੀਹਾ ਸਗਲੀ ਧਰਤੀ ਜੇ ਫਿਰ ਹੈ, ਊਡ ਚੜ੍ਹੇ ਆਕਾਸ਼,
ਇਸੇ ਪ੍ਰਕਾਰ ਇਹ ਜੀਵ ਰੂਪ ਬੀਹੇ ਜੇਕਰ ਤੂੰ ਵਿਧਨ ਖੇਦ ਰੂਪੀ ਖੰਭਾਂ ਨਾਲ ਸਾਰੀ ਧਰਤੀ ਉੱਤੇ ਬ੍ਰਗਤ ਹੋ ਕੇ ਤੁਰਿਆ ਫਿਰਦਾ ਰਹੇ ਅਤੇ ਸਿੱਧੀ ਦੇ ਬਲ ਨਾਲ ਆਕਾਸ਼ਚਾਰੀ ਹੋ ਕੇ ਉੱਡ ਕੇ ਬ੍ਰਹਮ ਲੋਕ ਤੱਕ ਵੀ ਚੜ੍ਹ ਜਾਵੇ, ਯੋਗਾਭਿਆਸੀ ਹੋ ਕੇ ਦਸਮ ਦੁਆਰ ਆਕਾਸ਼ ਵਿੱਚ ਵੀ ਚੜ੍ਹ ਜਾਵੇ ਫਿਰ ਵੀ ਤੈਨੂੰ ਆਤਮ ਸੁਖ ਦੀ ਪ੍ਰਾਪਤੀ ਨਹੀਂ ਹੋਏਗੀ, ਉੱਡ ਨਾ ਜਾਹੀ ਸਿੱਧ ਨਾ ਹੋਏ ਕਿਹਾ ਹੈ।
ਸਤਿਗੁਰ ਮਿਲਿਆ ਜਲ ਪਾਈਐ,
ਤੇ ਸਤਿਗੁਰ ਸੱਚੇ ਗੁਰੂ ਨਾਲ ਮਿਲਣ ਕਰਕੇ ਹੀ ਨਾਮ ਅੰਮ੍ਰਿਤ ਜਲ ਨੂੰ ਪਾਉਣਾ ਕਰੀਦਾ ਹੈ।
ਚੁੱਕੈ ਭੁੱਖ ਪਿਆਸ,
ਜਿਸ ਨਾਮ ਅੰਮ੍ਰਿਤ ਨਾਲ ਆਸਾ ਰੂਪੀ ਭੁੱਖ ਤ੍ਰਿਸ਼ਨਾ ਰੂਪੀ ਪਿਆਸ ਤ੍ਰੇ ਚੁੱਕੈ ਨਿਵਰਤ ਹੋ ਜਾਂਦੀ ਹੈ।
ਜੀਉ ਪਿੰਡ ਸਭ ਤਿਸ ਕਾ
ਉਸ ਪਰਮੇਸ਼ਰ ਦਾ ਹੀ ਸਭ ਨੂੰ ਜੀਉ ਸੂਖਮ ਸਰੀਰ ਪਿੰਡ ਅਸਤੂਲ ਸ੍ਰੀ ਇਹ ਦਿੱਤਾ ਹੋਇਆ ਹੈ।
ਸਭ ਕਿਛ ਤਿਸ ਕੈ ਪਾਸ,
ਤਿਸ ਉਸ ਪਰਮੇਸ਼ਰ ਦੇ ਪਾਸ ਕੋਲੋਂ ਹੀ ਜੀਵਾਂ ਨੂੰ ਸਭ ਸਾਰਾ ਕੁਝ ਮਿਲਿਆ, ਉਸ ਵਾਹਿਗੁਰੂ ਕੋਲੋਂ ਹੀ ਜੀਵ ਨੂੰ ਤਨ ਮਨ ਧਨ ਆਦਿ ਸਾਰਾ ਕੁਛ ਅਰਪਣਾ ਚਾਹੀਦਾ, ਉਹਨੂੰ ਤਾਂ ਵਾਹਿਗੁਰੂ ਨੂੰ ਅਰਪਦੇ ਕਿਉਂਕਿ ਉਸੇ ਦਾ ਹੀ ਹੈ, ਉਸੇ ਦਾ ਹੀ ਉਸ ਸੌਂਪਣਾ ਇਹ ਹੈ ਜਿਹੜੀ ਹੰਗਤਾ ਮੇਟਣੀ ਹੈ।
ਵਿਣ ਬੋਲਿਆ ਸਭ ਕਿਛ ਜਾਣਦਾ,
ਪਰਮੇਸ਼ਰ ਬਿਨ ਬਗੈਰ ਬੋਲਿਆ ਸਭ ਕੁਛ ਜਾਣਦਾ ਹੈ।
ਕਿਸ ਅੱਗੇ ਕੀਚੈ ਅਰਦਾਸ,
ਤਾਂ ਫਿਰ ਕਿਸ ਦੇ ਅੱਗੇ ਅਰਦਾਸ ਬੇਨਤੀ ਕੀਚੈ ਕਰਨੀ ਚਾਹੀਦੀ ਹੈ, ਭਾਵ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਬੇਨਤੀ ਸੁਣ ਕੇ ਔਗਣ ਨਹੀਂ ਮੇਟ ਸਕਦਾ। ਇਹਦਾ ਅਰਥ ਆਪਣੀ ਮਰਜ਼ੀ ਨਾਲ ਇਹ ਕੱਢ ਕੇ ਕਹਿੰਦੇ ਕੋਈ ਅਰਦਾਸ ਕਰਨ ਦੀ ਹਟ ਗਿਆ, ਕਹਿੰਦੇ ਵੀ ਲਿਖਿਆ ਹੋਇਆ ਮਹਾਰਾਜ ਨੇ ਵੀ ਅਰਦਾਸ ਹੀ ਨਹੀਂ ਕਰਨੀ ਹੈਗੀ, ਕਹਿੰਦੇ ਮੈਂ ਤਾਂ ਉਹ ਅਮਲ ਕਰ ਲਿਆ। ਇਹ ਮਨਮਤ ਅਹਿਸਾਸ ਹੀ ਸਮਝਣਾ ਚਾਹੀਏ।
ਨਾਨਕ ਘੱਟ ਘੱਟ ਇੱਕੋ ਵਰਤਦਾ,
ਸਤਿਗੁਰੂ ਜੀ ਕਹਿੰਦੇ ਘਟਾਂ ਘਟਾਂ ਦੇ ਵੀ ਹਿਰਦਿਆਂ ਵਿੱਚ ਇੱਕੋ ਹੀ ਵਾਹਿਗੁਰੂ ਅਦਵੈਤ ਸਰੂਪ ਵਰਤ ਰਿਹਾ ਹੈ।
ਸ਼ਬਦ ਕਰੇ ਪਰਗਾਸ,
ਉਸ ਵਾਹਿਗੁਰੂ ਦਾ ਗੁਰੂ ਸਾਹਿਬ ਜੀ ਸ਼ਬਦ ਉਪਦੇਸ਼ ਦੇ ਕੇ ਹਿਰਦੇ ਵੀ ਗਿਆਨ ਦਾ ਪ੍ਰਕਾਸ਼ ਚਾਨਣਾ ਕਰ ਦਿੰਦੇ ਹਨ।
ਨਾਨਕ ਤਿਸੈ ਬਸੰਤ ਹੈ,
ਸਤਿਗੁਰੂ ਕਥਨ ਕਰਦੇ ਤੁਸੀਂ ਉਸ ਨੂੰ ਬਸੰਤ ਰੁੱਤ ਸੋਭਨੀਕ ਹੈ, ਬਸੰਤ ਆਨੰਦ ਹੈ ਉਸ ਨੂੰ।
ਜੇ ਸਤਿਗੁਰ ਸੇਵ ਸਮਾਏ,
ਜਿਹੜੇ ਸਤਿਗੁਰ ਸੱਚੇ ਗੁਰਾਂ ਦੀ ਸੇਵ ਟਹਿਲ ਦੇ ਵਿੱਚ ਸਮਾਏ ਸਮਾਉਂਦੇ ਹੈ, ਜਿਨ੍ਹਾਂ ਦਾ ਮਨ ਸੱਚੇ ਗੁਰਾਂ ਦੀ ਆਗਿਆ ਮਨ ਰੂਪੀ ਸੇਵਾ ਚ ਸਮਾਇਆ ਰਹਿੰਦਾ ਹੈ।
ਹਰ ਉਠਾ ਮਨ ਤਨ ਸਭ ਪਰਫੜੈ,
ਤੇ ਇਉਂ ਜਦ ਹਰ ਪਰਮੇਸ਼ਰ ਪ੍ਰਤੱਖ ਬੂਠਾ ਵਰਖਾ ਕਰਦਾ ਤਦ ਮਨ ਤੇ ਤਨ ਸਭ ਸਾਰਾ ਪਰਫੜਾ ਪ੍ਰਫੁੱਲਤ ਹੋ ਜਾਂਦਾ ਹੈ। ਇਸੇ ਪ੍ਰਕਾਰ ਜਦ ਪਰਮੇਸ਼ਰ ਦਾ ਸਰੂਪ ਤੇ ਪੂਰਾ ਸਤਿਗੁਰੂ ਉਪਦੇਸ਼ ਰੂਪੀ ਵਰਖਾ ਨੂੰ ਵਰਸਾਉਣਾ ਕਰਦਾ ਹੈ, ਤਦ ਮਨ ਤਨ ਕਰਕੇ ਸਭ ਸਾਰੇ ਜਿਗਿਆਸੂ ਜਿਹੜੇ ਨੇ ਉਹ ਸੁਭ ਗੁਣਾ ਕਰਕੇ ਪ੍ਰਫੁੱਲਤ ਹੋ ਜਾਂਦੇ ਹਨ, ਅਤੇ ਜਿਗਿਆਸੂ ਜਨ ਜਿਹੜੇ ਉਹਨਾਂ ਦਾ ਤਨ ਵਿਕਾਰਾਂ ਵੱਲੋਂ ਜਾਣ ਤੋਂ ਪਰ ਫੜਾ ਭਾਵ ਕੀ ਹੈ ਕਿ ਪਰ ਵਿਸ਼ੇਸ਼ ਕਰਕੇ ਜਿਹੜੇ ਪਕੜ ਲੈਂਦੇ ਨੇ ਉਸ ਨੂੰ ਉਹ ਪਿਆਰਿਆਂ ਦੀ ਪ੍ਰਫੁੱਲਤਾ ਨੂੰ ਵੇਖ ਕੇ ਸਭ ਸਾਰਾ ਜਗ ਬੋਲ ਜੋਗੇ
ਸਭ ਜਗ ਹਰੀਆਵਲ ਹੋਏ
ਤੇ ਉਹਨਾਂ ਪਿਆਰਿਆਂ ਦੀ ਪ੍ਰਫੁੱਲਤਾ ਨੂੰ ਵੇਖ ਕੇ ਸਭ ਸਾਰਾ ਜਗ ਜਗਤ ਵੀ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹੋ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਹਰ ਪਰਮੇਸ਼ਵਰ ਬੂਠਾ ਵਸ ਜਾਂਦਾ ਹੈ ਉਹਨਾਂ ਦਾ ਮਨ ਤਨ ਸਾਰਾ ਪ੍ਰਫੁੱਲਤ ਹੋ ਜਾਂਦਾ ਹੈ ਆਨੰਦਿਤ ਹੋ ਜਾਂਦਾ ਹੈ ਐਸੀ ਦ੍ਰਿਸ਼ਟੀ ਹੁੰਦੀ ਹੈ ਕਿ ਸਭ ਸਾਰਾ ਜਗ ਹਰਿਆਵਲਤਾ ਭਾਰ ਸਾਰੀ ਭਗਤੀ ਉਹ ਕਰ ਰਹੇ ਨੇ ਸਾਰਾ ਸੰਸਾਰ ਬ੍ਰਹਮ ਰੂਪੀ ਦਿਸਦਾ ਹੈ ਜਿਸ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਸਾਰਾ ਜਗਤ ਸਵਾਸਾਂ ਰੂਪੀ ਹਰਿਆਵਲਤਾ ਦੇ ਸਹਿਤ ਹੋ ਰਿਹਾ ਉਹ ਹਰੀ ਜਿਸ ਦੇ ਮਨ ਵਿੱਚ ਵਸਿਆ ਉਹਦਾ ਮਨ ਆਨੰਦਿਤ ਹੋ ਜਾਂਦਾ ਹੈ
ਸ਼ਬਦ ਸਦਾ ਬਸੰਤ ਹੈ
ਗੁਰੂ ਸਾਹਿਬ ਜੀ ਸ਼ਬਦ ਉਪਦੇਸ਼ ਕਮਾਈ ਕਰਨ ਵਾਲੇ ਜਿਹੜੇ ਗੁਰਮੁਖਾਂ ਨੂੰ ਉਹ ਕਹਿੰਦੇ ਨੇ ਵੀ ਸਦਾ ਹਮੇਸ਼ਾ ਬਸੰਤ ਆਨੰਦ ਬਣਿਆ ਰਹਿੰਦਾ ਜਿਹੜੇ ਕਮਾਈ ਕਰਦੇ ਆ
ਜਿਤ ਤਨ ਮਨ ਹਰਿਆ ਹੋਏ
ਜਿਤ ਜਿਸ ਕਰਕੇ ਤਨ ਤੇ ਮਨ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਰਾ ਭਰਾ ਹੋ ਜਾਂਦਾ ਹੈ
ਨਾਨਕ ਨਾਮ ਨਾ ਈਸਰੈ
ਸਤਿਗੁਰੂ ਜੀ ਕਥਨ ਕਰਦੇ ਪਰਮੇਸ਼ਵਰ ਦਾ ਨਾਮ ਕਦੇ ਵਿਸਰੇ ਭੁੱਲਣਾ ਨਹੀਂ ਚਾਹੀਦਾ
ਜਿਨ ਸਿਰਿਆ ਸਭ ਕੋ
ਪਰਮੇਸ਼ਰ ਨੇ ਸਭ ਸਾਰੇ ਕੋਈ ਸਿਰਿਆ ਸਿਰਜਿਆ ਪੈਦਾ ਕੀਤਾ ਹੈ
ਨਾਨਕ ਤਿਨਾ ਬਸੰਤ ਹੈ
ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਉਹਨਾਂ ਨੂੰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਬਸੰਤ ਨਾਮ ਆਨੰਦ ਦਾ ਜਾਨਣਾ
ਜਿਨ੍ਹਾਂ ਗੁਰਮੁਖ ਵਸਿਆ ਮਨ ਸੋਇ
ਜਿਨ੍ਹਾਂ ਗੁਰਮੁਖਾਂ ਦੇ ਮਨ ਚਿੱਤ ਦੇ ਵਿੱਚ ਗੁਰਾਂ ਦੁਆਰਾ ਜਿਨ੍ਹਾਂ ਪੁਰਖਾਂ ਦੇ ਮਨ ਵਿੱਚ ਮੁਖੀ ਗੁਰਾਂ ਦੁਆਰਾ ਸੋਏ ਉਸ ਪਰਮੇਸ਼ਰ ਦਾ ਨਾਮ ਆ ਕੇ ਵਸਿਆ ਬਸ ਗਿਆ ਹੈ
ਹਰ ਬੁੱਠੇ ਮਨ ਤਨ ਪਰਫੜੈ
ਜਦ ਹਰ ਪਰਮੇਸ਼ਰ ਦਾ ਨਾਮ ਮਨ ਵਿੱਚ ਬੁੱਠੇ ਵਸ ਜਾਂਦਾ ਹੈ ਤਦ ਮਨ ਤੇ ਤਨ ਪਰਫੜੈ ਪ੍ਰਫੁੱਲਤ ਹੋ ਜਾਂਦੇ ਮਨ ਤੇ ਤਨ ਪਰਫੜੈ ਪਰ ਵਿਸ਼ੇਸ਼ ਕਰਕੇ ਤੇ ਮਹਾਰਾਜ ਕਹਿੰਦੇ ਵਿਕਾਰਾਂ ਵੱਲੋਂ ਜਾਣ ਤੋਂ ਫੜੈ ਪਕੜ ਲਈਦਾ ਭਾਵ ਸਾਰਾ ਜਗਤ ਫਿਰ ਜਿਹੜਾ ਹੈ
ਸਭ ਜਗ ਹਰਿਆ ਹੋਏ
ਸਭ ਸਾਰਾ ਜਗਤ ਨਾਮ ਭਗਤੀ ਸ਼ੁਭ ਗੁਣਾਂ ਦੀ ਹਰਿਆਵਲਤਾ ਕਰਕੇ ਹਰਾ ਹੋਏ ਹੋ ਜਾਂਦਾ ਹੈ ਤੇ ਅਗਲਾ ਜਿਹੜਾ ਸਲੋਕ ਹੈ ਨਾ ਸਿੱਖਾਂ ਨੇ ਸਤਿਗੁਰੂ ਜੀ ਦੇ ਚਰਨ ਵਿੱਚ ਬੇਨਤੀ ਰੂਪ ਪ੍ਰਸ਼ਨ ਕੀਤਾ ਹੈ ਉਹ ਸਤਿਗੁਰੂ ਮਹਾਰਾਜ ਪਹਿਲੀ ਫਿਰ ਆਪਣੀ ਰਚਨਾ ਦੇ ਵਿੱਚ ਪਹਿਲਾਂ ਉਹ ਪ੍ਰਸ਼ਨ ਕਰਨਗੇ ਫਿਰ ਉੱਤਰ ਦੇਣਗੇ ਸੁਣੋ ਜੀ
ਵੱਡੜੇ ਝਾਲ ਝਲੁੰਬਲੈ
ਤੇ ਇਹ ਸਤਿਗੁਰੂ ਜੀ ਵੱਡੜੇ ਵੱਡੇ ਝਾਲ ਸਵੇਰੇ ਝਲੁੰਬਲੈ ਝਲੁੰਬਲੈ ਪਰ ਸਵੇਰੇ ਕਿਸ ਦਾ ਨਾਵੜਾ ਹਾਂ ਵੀ ਨਾਵੜਾ
ਨਾਵੜਾ ਲਈਏ ਕਿਸ
ਨਾਵੜਾ ਨਾਮ ਕਿਸ ਦਾ ਲੈਣਾ ਕਰੀਏ 84 ਲੱਖ ਜੂਨਾਂ ਵਿੱਚ ਵੱਡੇ ਸ੍ਰੇਸ਼ਟ ਮਨੁੱਖਾ ਜਨ ਰੂਪੀ ਅੰਮ੍ਰਿਤ ਵੇਲੇ ਕਲਯੁਗ ਰੂਪੀ ਸਵੇਰ ਵਿੱਚ ਤੇ ਕਿਸ ਦਾ ਨਾਮ ਲੈਣਾ ਕਰੀਏ ਹੁਣ ਉੱਤਰ ਦਿੰਦੇ ਨੇ ਗੁਰੂ ਸਾਹਿਬ
ਨਾਉ ਲਈਏ ਪਰਮੇਸ਼ਰ ਹੈ
ਭਾਈ ਸਾਰੀ ਸ੍ਰਿਸ਼ਟੀ ਨੂੰ ਬਲ ਸਰ ਇਕੱਠਾ ਬੋਲੋ
ਭੰਨਣ ਘੜਨ ਸਮਰੱਥ
ਜੋ ਸਾਰੀ ਸ੍ਰਿਸ਼ਟੀ ਨੂੰ ਭੰਨਣ ਨਾਸ਼ ਕਰਨ ਵਾਲਾ ਭਾਵ ਸ੍ਰਿਸ਼ਟੀ ਦੀ ਪਰਲੋਂ ਕਰਨ ਵਾਲਾ ਤੇ ਘੜਨ ਰਚਣ ਵਾਲਾ ਸਮਰੱਥ ਸਰਵ ਸ਼ਕਤੀਮਾਨ ਹੈ ਜੋ ਔਗਣਾ ਅਗਿਆਨ ਨੂੰ ਭੰਨਣ ਵਾਲਾ ਹੈ ਸ਼ੁਭ ਗੁਣਾਂ ਨੂੰ ਬ੍ਰਹਮ ਗਿਆਨ ਦੀ ਘਾਟ ਨੂੰ ਘੜਨ ਵਾਲਾ ਹੈ ਸਮਰੱਥ ਸਰਵ ਸ਼ਕਤੀਮਾਨ ਹੈ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਉਂ ਲਈਏ ਨਾਉਂ ਲਈਏ ਪਰਮੇਸ਼ਰ ਹੈ ਐਸਾ ਲੈਣਾ ਕਰੀਏ ਰਾਮ ਨਾਮ ਉਰਮੈ ਕਹਿਓ ਜਾ ਕੇ ਸਾਹਮਣੇ ਕੋਏ ਤੇ ਕੋਈ ਪੁਰਖ ਫਕੀਰੀ ਲਿਬਾਸ ਵਿੱਚ ਦਿਖਾਵੇ ਮਾਤਰ ਨਾਮ ਜਪਣਾ ਕਰਦਾ ਸੀ ਲੋਕ ਮੈਨੂੰ ਸਮਝਣ ਵੀ ਬੜਾ ਨਾਮ ਜਪਦਾ ਉੱਚੇ 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 ਬੋਲਦਾ ਸੀ ਉਹ ਇੱਕ ਹੱਟ ਦੇ ਕੋਲ ਬੈਠਾ ਸੀ ਉੱਚੀ ਉੱਚੀ ਤੂੰ ਹੀ ਦਾ ਜਾਪ ਕਰ ਰਿਹਾ ਸੀ ਤੇ ਉਸ ਵੇਲੇ ਸਤੂ ਨੇ ਅਨੁਕਤੀ ਅਲੰਕਾਰ ਉਹ ਅੱਗੇ ਨਾ ਜੇ ਬੂੜੀਆਂ ਨੂੰ ਤੇਲ ਨਾ ਲਾਈ ਏ ਉਹ ਚੀ ਚੀ ਦੀ ਆਵਾਜ਼ ਤੂੰ ਹੀ ਐਂ ਦੀ ਆਵਾਜ਼ ਆਉਂਦੀ ਹੁੰਦੀ ਸੀ ਜਿਨ੍ਹਾਂ ਨੇ ਖੂਹ ਹੱਕੇ ਨੇ ਉਹਨਾਂ ਨੂੰ ਪਤਾ ਹੈ ਤੇ ਮਹਾਰਾਜ ਸਾਹਿਬ ਨੇ ਦੇਖਿਆ ਵੀ ਇਹ ਢੁਕਮਾ ਉਪਦੇਸ਼ ਦੇਣ ਵਾਸਤੇ ਉਹਨੂੰ ਅਲੰਕਾਰ ਬਣਾ ਲਿਆ ਮਹਾਰਾਜ ਕਹਿੰਦੇ ਹਨ ਉਸ ਵੇਲੇ ਫਿਰ
ਹਰ ਹਟ ਭੀ ਤੂੰ ਤੂੰ ਕਰਹਿ
ਮਹਾਰਾਜ ਅਨੁਕਤੀ ਅਲੰਕਾਰ ਹੈ ਕਹਿਤੇ ਰਹੇ ਨੂੰ ਫਕੀਰ ਨੂੰ ਵੀ ਐਵੇਂ ਉੱਚੇ ਉੱਚੇ ਰੌਲਾ ਪਾਉਣਾ ਹੈ ਪਰ ਹਰਟ ਦਾ ਨਾਂ ਲੈਂਦੇ ਹੈ ਹੇ ਹਰਟ ਭੀ ਬੁੜ ਤੂੰ ਵੀ ਵਾਰ ਵਾਰ ਤੂੰ ਹੀ ਕਰ ਰਿਹਾ ਰੱਬ ਨੂੰ ਚੇਤੇ ਕਰ ਰਿਹਾ ਵੀ ਬੜਾ ਤੂੰ
ਬੋਲ ਹੈ ਭਲੀ ਬਾਣ
ਭਾਵੇਂ ਬਾਣੀ ਤਾਂ ਤੇਰੀ ਬੜੀ ਚੰਗੀ ਹੈ ਬੋਲ ਕੇ ਤੂੰ ਜਿਹੜਾ ਰੱਬ ਦਾ ਨਾਂ ਲੈ ਰਿਹਾ ਚੰਗੀ ਗੱਲ ਹੈ
ਸਾਹਿਬ ਸਦਾ ਹਜ਼ੂਰ ਹੈ
ਮਹਾਰਾਜ ਸਾਹਿਬ ਕਹਿੰਦੇ ਮੈਂ ਤੈਨੂੰ ਇਹ ਪੁੱਛਦਾ ਹੇ ਹਰਟ ਜਿਸ ਸਾਹਿਬ ਮਾਲਕ ਦੀ ਪ੍ਰਾਪਤੀ ਲਈ ਉੱਚੀ ਚੀ ਚੀ ਕਰਨਾ ਤੂੰ ਹੀ ਕਰਨਾ ਆਵਾਜ਼ ਦੇ ਰਿਹਾ ਉਹ ਤਾਂ ਹਜ਼ੂਰ ਬਹੁਤ ਨੇੜੇ ਤੋਂ ਨੇੜੇ ਹੈ ਫਿਰ ਤੂੰ ਉੱਚੇ ਕਿਉਂ ਬੋਲਦਾ
ਕਿਆ ਉੱਚੀ ਕਰਹਿ ਪੁਕਾਰ
ਇਹ ਉੱਚੀ ਧੁਨ ਪੁਕਾਰ ਫਰਿਆਦ ਕਿਹਨੂੰ ਕਰ ਰਿਹਾ ਇਹ ਸੁਣ ਕੇ ਉਹ ਜਿਹੜਾ ਫਕੀਰ ਸੀ ਕਹਿੰਦਾ ਮਹਾਰਾਜ ਹਰਟ ਤਾਂ ਜੜ ਹੈ ਇਹ ਤਾਂ ਤੁਸੀਂ ਮੈਨੂੰ ਕਹਿ ਰਹੇ ਹੋ ਇਹਨੇ ਤੇ ਤੂੰ ਦਾ ਜਾਪ ਕਰਨਾ ਤੁਸੀਂ ਤਾਂ ਮੈਨੂੰ ਕਹਿ ਰਹੇ ਹੋ ਮਹਾਰਾਜ ਨੇ ਕਿਹਾ ਹਾਂ ਫਕੀਰਾ ਉਪਦੇਸ਼ ਤਾਂ ਤੈਨੂੰ ਹੀ ਦੇਣਾ ਸੀ ਪਰ ਤੇਰੇ ਪੁੱਛੇ ਬਿਨਾਂ ਉਪਦੇਸ਼ ਐਂ ਦੇਣਾ ਠੀਕ ਨਹੀਂ ਸੀ ਕਹਿੰਦਾ ਨਹੀਂ ਮਹਾਰਾਜ ਮੈਂ ਗੁੱਸਾ ਨਹੀਂ ਕਰੂੰਗਾ, ਉਪਦੇਸ਼ ਦਿਓ। ਹਾਂ ਫਿਰ ਬੋਲੋ ਜੀ, ਹਰ ਹਟ ਪੀ
ਤੂੰ ਤੂੰ ਕਰ ਹੈ।
ਹੇ ਭਾਈ ਵੇਖ, ਪਸ਼ੂਆਂ ਦੇ ਜੋੜਨ ਕਰਕੇ ਕਾਠ ਦੇ ਭਾਂਡਿਆਂ ਵਾਲਾ ਹਰ ਹਟ ਪੀ, ਇਹ ਵੀ ਤੂੰ ਤੂੰ ਦੀ ਆਵਾਜ਼ ਕਰਦਾ। ਪਰ ਹਾਂ ਬੋਲੇ,
ਬੋਲ ਹੈ ਭਲੀ ਬਾਣ,
ਚੰਗੀ ਬਾਣ ਬੋਲੇ ਬੋਲਦਾ। ਪਰ ਹੇ ਪਰਮੇਸ਼ਰ, ਹਰ ਹਟ ਹਰ ਹਰੇਕ ਪ੍ਰਤੱਖ ਹਟ ਦੁਕਾਨਾਂ ਵਿਚ ਬਾਣੀਆਂ ਰੂਪ ਹੋ ਕੇ ਤੂੰ ਆਪ ਹੀ ਗਾਹਕਾਂ ਨੂੰ, ਤੂੰ ਹੀ ਕਰੇ ਕਰਨ ਵਾਲਾ ਏ, ਗਾਹਕਾਂ ਨੂੰ ਸੋਹਣੀ ਬਾਣੀ ਬੋਲ ਰਿਹਾ ਏ, ਜਾਂ ਫਿਰ ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭਰੀ ਮਾਣ। ਹੇ ਪਰਮੇਸ਼ਰ, ਤੂੰ ਆਪ ਹੀ ਹਰੇਕ ਦੇਹਾਂ ਰੂਪੀ ਹੱਟਾਂ ਵਿਚ ਤੂੰ ਹੀ, ਤੂੰ ਦਾ ਜਾਪ ਕਰਨ ਵਾਲਾ ਵੀ ਤੂੰ ਆਪ ਹੀ ਹੈ, ਸਰਬ ਕਲਾ ਸਮਰੱਥ ਹੈ, ਸਭਨਾਂ ਦੇਹਾਂ ਦੇ ਅੰਦਰ ਸੋਹਣੀ ਬਾਣੀ ਬੋਲ ਰਿਹਾ ਏ। ਹਾਂ ਫਿਰ ਬੋਲੋ ਜੀ ਸਾਰਾ ਕਠਾ, ਹਰ ਹਟ ਪੀ,
ਹਰ ਹਟ ਪੀ ਤੂੰ ਤੂੰ ਕਰੇ ਬੋਲ ਹੈ ਭਲੀ ਬਾਣ।
ਹੇ ਪਰਮੇਸ਼ਰ, ਜਿਹੜੇ ਹਰੇਕ ਦੇਹਾਂ ਰੂਪੀ ਹੱਟਾਂ ਦੇ ਅੰਦਰ ਤੇਰੀ ਜੋਤ ਨੂੰ ਜਾਣਦੇ ਆ, ਉਹ ਤੂੰ ਹੀ ਉਚਾਰਨ ਕਰਦੇ ਆ, ਤੇ ਉਹ ਫਿਰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਉਚਾਰਨ ਕਰਦੇ ਆ। ਇਉਂ ਬੜੀ ਚੰਗੀ ਸੁੰਦਰ ਬਾਣੀ ਬੋਲ ਰਹੀ ਹੈ। ਜੇਕਰ ਤੂੰ ਹਰ ਹੱਟ ਦੀ ਨਿਆਈ ਚਿੱਤ ਨੂੰ ਗੁਰਪ ਦੇ ਵਿਚ ਜੋੜ ਕੇ ਤੂੰ ਤੂੰ ਦਾ ਜਾਪ ਕਰੇ ਭਰੀ ਪ੍ਰਕਾਰ, ਤਾਂ ਬਾਣੀ ਬੋਲਣਾ ਕਰੇ, ਤੇਰੀ ਕਲਿਆਣ ਹੋ ਸਕਦੀ ਹੈ। ਉਹਨੂੰ ਫਕੀਰ ਨੂੰ ਕਹਿੰਦੇ ਮਹਾਰਾਜ,
ਸਾਹਿਬ ਸਦਾ ਹਜ਼ੂਰ ਹੈ।
ਹੇ ਭਾਈ ਸਾਹਿਬ, ਮਾਲਕ ਸਦਾ ਹਜ਼ੂਰ ਹਾਜ਼ਰ ਨਾਜ਼ਰ ਹੈ।
ਕਿਆ ਉੱਚੀ ਕਰਹਿ ਪੁਕਾਰ,
ਇਸ ਲਈ ਕਿਆ ਤੂੰ ਉੱਚੀ ਉੱਚੀ ਪੁਕਾਰਾ ਕਰਦਾ, ਜਿਵੇਂ ਦਸਮ ਪਾਤਸ਼ਾਹ ਨੇ ਕਿਹਾ, ਕਹਿੰਦੇ ਜਾਪ ਕੇ ਕੀ ਤੇ ਜਦੋਂ ਤੇ ਪਾਈਏ ਅਚਾਪ ਦੈਬ, ਪੂਦਨਾ ਸਦੀਵ ਤੂੰ ਹੀ ਤੂੰ ਉਚਰਦਾ। ਐ ਕਿਹਾ ਮਹਾਰਾਜ ਨੇ। ਅੱਗੇ ਦੱਸ ਦੇਣ,
ਜਿਨ ਜਗਤ ਉਪਾਏ ਹਰ ਰੰਗ ਕੀਆ,
ਜਿਸ ਪਰਮੇਸ਼ਰ ਨੇ ਸਾਰਾ ਜਗਤ ਉਪਾਏ ਪੈਦਾ ਕਰਕੇ ਹਰੇਕ ਰੰਗਾਂ ਵਿਚ ਰੰਗਣਾ ਕੀਤਾ ਹੈ, ਤੇ ਹਰ ਇਕ ਨੂੰ ਰੰਗ ਆਨੰਦ ਰੂਪ ਦਿੱਤਾ ਹੈ,
ਤਿਸੈ ਬਿਟਹੁ ਕੁਰਬਾਨ,
ਉਸ ਦੇ ਉਪਰੋਂ ਕੁਰਬਾਨ ਬਲਿਹਾਰ ਜਾਣਾ ਕਰੀਏ, ਉਹਦੇ ਉਪਰੋਂ ਮੈਂ ਬਾਹਰ ਨਹੀਂ ਜਾਂਦਾ ਹਾਂ, ਬਲਿਹਾਰ ਕੁਰਬਾਨ ਜਾਂਦਾ ਹਾਂ।
ਆਪ ਛੁੱਟ ਹੈ ਤਾਂ ਸਹੁ ਮਿਲੈ।
ਹੇ ਭਾਈ, ਜੇਕਰ ਤੂੰ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਨੂੰ ਛੱਡ ਦੇਵੇਂ, ਤਾਂ ਸੌਸਪਤੀ ਪਰਮੇਸ਼ਰ ਮਿਲ ਸਕਦਾ ਹੈ।
ਸੱਚਾ ਇਹੋ ਵਿਚਾਰ,
ਤੇ ਇਹ ਤੈਨੂੰ ਪਿਆਰ ਦੇ ਨਾਲ ਸੱਚਾ ਆਤਮਾ ਦਾ ਵਿਚਾਰ ਦੱਸਿਆ ਹੈ। ਭਾਵ ਕੀ ਹੈ? ਆਪਾ ਭਾਵ ਛੱਡ ਕੇ ਪਤੀ ਪਰਮੇਸ਼ਰ ਮਿਲਦਾ, ਇਹੋ ਸੱਚਾ ਵਿਚਾਰ ਹੈ।
ਹਉਮੈ ਫਿੱਕਾ ਬੋਲਣਾ,
ਜੇਕਰ ਪੁਰਖ ਦੇਹ ਦੇ ਹਉਮੈ ਹੰਗਤਾ ਵਿਚ ਫਿੱਕਾ ਵੇਰਸੀ ਵਚਨ ਨੂੰ ਬੋਲਦਾ, ਜੋ ਪੁਰਖ ਹੰਗਤਾ ਮਮਤਾ ਵਿਚ ਹੰਗਤਾ ਸਹਿਤ ਫਿੱਕਾ ਵਚਨ ਬੋਲਦਾ ਹੈ,
ਬੁੱਝ ਨਾ ਸਕਾ ਕਾਰ,
ਉਹ ਪੁਰਖ ਪਰਮੇਸ਼ਰ ਦੀ ਭਗਤੀ ਰੂਪੀ ਕਾਰ ਨੂੰ ਬੁੱਝ ਸਮਝ ਨਹੀਂ ਸਕਦਾ। ਸਾਰਾ ਇਕੱਠਾ ਬੋਲੋ,
ਹਉਮੈ ਫਿੱਕਾ ਬੋਲਣਾ ਬੁੱਝ ਨਾ ਸਕਾ ਕਾਰ,
ਜੋ ਪੁਰਖ ਦੇਹ ਦੀ ਹਉਮੈ ਹੰਗਤਾ ਦੇ ਹੰਗਤਾ ਤੇ ਫਿੱਕਾ ਬੇਰਸੀ ਵਾਲੇ ਵਚਨਾਂ ਨੂੰ ਬੋਲਣਾ ਕਰਦਾ ਹੈ, ਹਉਮੈ ਫਿੱਕਾ ਬੋਲਣਾ, ਜਾਂ ਜੋ ਪੁਰਖ ਹੰਗਤਾ ਦੇ ਸਹਿਤ ਫਿੱਕਾ ਵਚਨ ਬੋਲਣਾ ਕਰਦਾ ਹੈ ਤੇ ਬੁੱਝ ਨਾ ਸਕਾ ਕਾਰ, ਉਹ ਪੁਰਖ ਪਰਮੇਸ਼ਰ ਦੀ ਭਗਤੀ ਰੂਪੀ ਕਾਰ ਨੂੰ ਬੁੱਝ ਸਮਝ ਨਹੀਂ ਸਕਦਾ। ਬੇਰਸੀ ਦੀਆਂ ਗੱਲਾਂ ਕਰਨ ਜੀਵ ਦੇ ਅੰਦਰ ਹਉਮੈ ਹੈ, ਉਹ ਰਹਿੰਦੀ ਹੈ ਹਮੇਸ਼ਾ, ਇਸ ਕਰਕੇ ਬੁੱਝ ਨਹੀਂ ਸਕਦਾ। ਨਾਨਕ ਫੇਕੇ ਬੋਲੇ ਤਨ ਉਹਨੇ ਫੇਕਾ ਹੋਵੇ। ਹਾਂਜੀ ਚਲੋ,
ਵਣ ਤ੍ਰਿਣ ਤ੍ਰਿਪਵਣ ਤੁਜੈ ਧਿਆਏ ਦਾ।
ਹੇ ਪਰਮੇਸ਼ਰ, ਵਣ ਤ੍ਰਿਣ ਤ੍ਰਿਣ ਘਾ ਤ੍ਰਿਪਵਣ ਤਿੰਨੇ ਲੋਕ ਤੁਜੇ ਤੈਨੂੰ ਧਿਆਉਂਦਾ ਹੈ, ਧਿਆਉਣਾ ਕਰਦੇ ਹਨ।
ਅੰਨ ਦਿਨ ਸਦਾ ਵਿਹਾਣ,
ਤੇ ਅੰਨ ਦਿਨ ਰਾਤ ਦਿਨ ਸਦਾ ਹਮੇਸ਼ਾ ਤੇਰਾ ਸਿਮਰਨ ਕਰਦਿਆਂ ਹੀ ਵਿਹਾਣ ਬਤੀਤ ਵਿਹਾਉਣਾ ਬੀਤਦਾ ਹੈ ਉਹਨਾਂ ਦਾ। ਬਣ ਦੀ ਨਿਆਈ ਸਰੀਰ, ਕੱਖ ਦੀ ਨਿਆਈ ਇੰਦਰੇ, ਤਿੰਨੇ ਭਵਨਾਂ ਦੀ ਨਿਆਈ ਜਾਗਤ ਸੁਪਨ ਸੁਗੋਪਤੀ ਅਵਸਥਾ, ਮਾਤ ਲੋਕ ਪਤਾਲ ਲੋਕ ਸਵਰਗ ਲੋਕ ਉੱਤਮ ਮੱਧਮ ਕਨਿਸ਼ਟ ਆਦਿ, ਸਾਰਾ ਸੰਸਾਰ ਹੀ ਤੈਨੂੰ ਧਿਆਉਂਦਾ ਹੈ। ਰਾਤ ਦਿਨ ਤੇਰਾ ਸਿਮਰਨ ਵਿਚ ਸਮਾਂ ਬਤੀਤ ਹੁੰਦਾ ਹੈ।
ਬਿਨ ਸਤਿਗੁਰ ਕਿਨੈ ਨਾ ਪਾਇਆ,
ਤੇ ਹੇ ਪ੍ਰਭੂ, ਭਾਵੇਂ ਸਾਰੇ ਹੀ ਤੈਨੂੰ ਜਪਦੇ ਹੈ, ਪਰ ਸਤਿਗੁਰੂ ਸੱਚੇ ਗੁਰੂ ਤੋਂ ਬਿਨਾਂ ਕਿਸੇ ਨੇ ਤੈਨੂੰ ਪ੍ਰਾਪਤ ਨਹੀਂ ਕੀਤਾ, ਇਹ ਤੈਨੂੰ ਤੂੰ ਪ੍ਰਾਪਤ ਨਹੀਂ ਕਰ ਸਕਦਾ ਹੈ।
ਕਰ ਕਰ ਥੱਕੇ ਵਿਚਾਰ,
ਹੋਰ ਜਿੰਨੇ ਵੀ ਵਿਚਾਰ ਕਰ ਕਰਕੇ ਥੱਕ ਗਏ, ਆਪਣੇ ਆਪ ਤੇਰੇ ਸਰੂਪ ਦੀ ਸ਼ਿਕਾਇਤ ਤਾਂ ਨਹੀਂ ਪਾਉਣਾ ਕੀਤੀ, ਸਾਰੇ ਵਿਚਾਰ ਕਰ ਕਰਕੇ ਥੱਕ ਗਏ, ਹੰਭ ਗਏ ਹਨ।
ਨਦਰ ਕਰਹਿ ਜੇ ਆਪਣੇ,
ਪਰਮੇਸ਼ਰ ਜੇਕਰ ਆਪਣੀ ਆਪ ਕਿਰਪਾ ਨਦਰ ਦ੍ਰਿਸ਼ਟੀ ਕਰੇ ਕਰ ਦੇਵੇ,
ਤਾਂ ਆਪ ਹੀ ਲੈ ਸਵਾਰ,
ਤਾਂ ਆਪ ਹੀ ਆਪਣੇ ਵਿਚ ਲਗਾ ਲਿਵ ਲਗਾ ਕੇ ਹੰਗਤਾ ਮਮਤਾ ਛੁਡਾ ਕੇ ਜੀਵਾਂ ਦੀ ਕਲਿਆਣ ਕਰ ਸਕਦੇ, ਸਵਾਰ ਲਹਿ ਲੈਂਦਾ ਹੈ।
ਨਾਨਕ ਗੁਰਮੁਖ ਜਿਨੀ ਧਿਆਇਆ,
ਕਥਨ ਕਰਦੇ ਜਿਨੀ, ਜਿਨ੍ਹਾਂ ਗੁਰਮੁਖਾਂ ਨੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਤੇਰੇ ਨਾਮ ਨੂੰ ਧਿਆਕਾਰ ਬਿਰਤੀ ਬਣਾ ਕੇ ਧਿਆਉਣਾ ਕੀਤਾ ਹੈ।
ਆਏ ਸੇ ਪ੍ਰਵਾਨ,
ਉਹ ਮਨੁੱਖਾ ਜਨਮ ਧਾਰ ਕੇ ਸੰਸਾਰ ਵਿਚ ਆਏ, ਆਉਣਾ ਪ੍ਰਮਾਣਿਕ ਹੋ ਗਿਆ ਉਹਨਾਂ ਦਾ, ਉਹ ਸੰਸਾਰ ਵਿਚ ਆਏ ਪ੍ਰਮਾਣਿਕ ਹੋ ਗਏ। ਕੋਈ ਪਖੰਡੀ ਯੋਗੀ ਸੀ, ਉਹ ਕਹਿੰਦਾ ਸੀ ਬਾਕੀ ਸਾਰੀਆਂ ਵਸਤੂਆਂ ਤਿਆਗ ਕੇ ਨਾ ਕੇਵਲ ਯੋਗ ਨੂੰ ਕਮਾਉਣਾ ਚਾਹੀਦਾ, परमेश्वर की प्राप्ति योग द्वारा हुंदी है तां उहनूं उपदेश देंदे ने।
योग ना भगवी कपड़ी,
भगवी गेरू रंगे कपड़े पाउण दे नाल योग नहीं हुंदा, जुड़ना नहीं हुंदा वाहिगुरु दे नाल। महाराज कहिंदे परमेश्वर दे नाल योग जुड़ना नहीं हो सकदा, ते ना ही
जोग ना मैले वेस,
अते ना ही मैले मलीन वेस, एवे दलिदरी होया फिरे, मैले कुचाले वस्त्र पा रखे, ते एदे नाल जुड़न दे ओ योग दी प्राप्ति नहीं हुंदी। परमेश्वर नाल योग जोड़ना नहीं हुंदा। मैले मल खान वाले घोर बिरती घोर मंत्र सिद्ध करदे आ, अपनी मैल आप ही भक्षण करदे आ, कोई वाहिगुरु थोड़ी मिल जांदे, मैल ही खांदे रहिंदे ने। इस करके कहा है
नानक घर बैठे आ जोग पाई सतगुर कै उपदेश।
सतगुरु जी कथन करदे ने कि सतगुरु सच्चे गुरां दे उपदेश बचना द्वारा घर ग्रह ग्रस्त दे विच रहिंदे आ बैठे आ, परमेश्वर दे नाल जुड़ना जोग पाईए पाउणा करीदा है, परमेश्वर नाल जोग जुड़ना पाउणा करीदा है। ते जदों सच्चा सतगुरु मिल गया ना, सच्चे गुरां दे उपदेश दी कमाई करके सतसंग द्वारा स्वरूप तुरिया पद रूपी घर बैठिया इस्तत हो के परमेश्वर नाल जोग जुड़ना पौना करीदा है।
चारे कुंडा जी भवे,
जेकर चारे कुंडा पूर्व पश्चिम उत्तर दक्षिण चारे दिशावें भवे भौंदा फिरना करे, चारे कुंडा जितनी लम्मी उम्र कर लवे भावे चारे जोगां दी, जे जुग चारे आर जा ए भी कर लवे,
वेद पढ़ है जुग चार,
सारे वेदां शास्त्रां नूं पढ़ना करे, जेकर जीव चारे दिशावां दी न्याई चारे अंतस्करण दीआं बिरतीआं विच भौंदा रहे चारे जोगां विच वेदां नूं पढ़दा रहे तां वी केवल मोक्ष नहीं पा सकदा।
नानक साचा पीटै हर मन वसै,
कहिंदे फिर प्राप्ति किवें हुंदी है, सतगुरु जी कथन करदे ने जेकर सच्चा गुरु पेटै मिल जावे हर परमेश्वर मन हिरदे वसे बस जांदा है,
पाव है मोख द्वार,
फिर जीव मुक्ति दा द्वार दरवाजा की है ज्ञान पावे पा लैंदा, द्वारिया वाले शरीर तो मोख मुक्ति पावे पौंदा, द्वारिया वाले संसार तो मुक्ति पा लैंदा।
नानक हुक्म वरतै खसम का,
सतगुरु जी कथन करदे ने संसार खसम मालक परमेश्वर दा हुक्म ही वरते वरत रहा है,
मत भवी फिरह चल चित,
पर मनमुखां दी भावना परमार्थ वलों मत बुद्धि भवी फिर के फिर करके मनमुखां दा चित रिदा चल चंचलताइयां विच फिरे फिरदा है। इस करके ना मनमुख जीव चित नूं चंचल करके मती मतां जुन्नां विच भवी पाउंदे फिरदे आ, मनमुखां दी हरी वलों बुद्धि भवी पाउंदी उल्टी होई हुई है, विनाश काले विपरीत बुद्ध हो रही है, इहदा चंचल होया फिरदा।
मनमुख सौ कर दोस्ती,
ऐसे मनमुख पुरख दे सौ नाल दोस्ती मित्रता कर करके
सुख के पुछ है मित,
हे मित जे एहदे नाल फिर तू दोस्ती करेगा मित्रा सुख ना भाल, फिर तू सुख दी प्राप्ति के की पुछदा, फिर सुख पुछदा भी मिल जावे सुख नहीं मिलेगा, मनमुखां दी संगत करके तेनू दुख ही प्राप्त होगा, ते इस करके उन्हां मनमुखां पुरखां दा संग करके तेनू सुख दी प्राप्ति नहीं होवी दुख मिलेगा।
गुरमुख सौ कर दोस्ती,
जे सुख चाहुंदा तां गुरमुखां दे नाल मित्रता कर फिर तूं प्रीति कर,
सतगुरु सौ लाए चित,
सतगुरां दे नाल ते गुरां दे सौ नाल चित बिरती नूं लाउणा कर।
जमण मरण का मूल कटी है,
हे मित्रा तेरा जमण मरण दा मूल मुढ अग्ञान ए कटिया जाएगा फिर
तां सुख होवी मित,
तैनू परमेश्वर दी प्राप्ति दा सुख आनंद प्राप्त हो जावेगा।
भुलिया आप समझाए सी,
ते उना स्वरूप तो भुलिया होया ने जीवां नूं परमेश्वर आप ही गुरु रूप होके समझाए सी समझाउंदा है।
जा कौ नदर करे,
जिदे उत्ते वाहिगुरु कृपा दृष्टि करे करदा है,
नानक नदरी बाहरी,
सतगुरु जी कथन करदे हन जो वाहिगुरु दी कृपा नदरी दृष्टि तो बाहरी बाहर बगैर हन,
करण पलाह करे,
तो करण कीरने पौंदे पला पर यतन करे करदे रहिंदे है, ते करण पला कीरने पौंदे रहिंदे पले कुछ नहीं पैंदा। इत्थे हुण तीसरे पातशाह गुरु अमरदास महाराज जी दे 67 श्लोक समाप्त हुंदे है, कल नूं अमृत वेले चौथे पातशाह दे श्लोक शुरू होणगे जी, आओ हुण इत्थे समाप्ति भुला चुका दी सतगुरु किवें करन जी।
भुलिया आप समझाए सी, जा कौ नदर करे, नानक नदरी बाहरी, करण पलाह करे।
वाहिगुरु जी का खालसा वाहिगुरु जी की फतेह। हे गोविंद हे गोपाल हे दयाल लाल।
प्राण नाथ अनाथ सखे दीन दर्द निवार
समरथ
अगम पूरन मोहे माया तार
अंधकूप
महापयान नानक पार उतार
प्रभु शरणागति
कृपा निध दयाल
एक
अखर हर मन वसत नानक होत निहाल
वाहिगुरु नाम जाज है
चढ़े सो तरे पार
सरदा कर सेव दे
पार उतारन हार
सरदा कर सेव दे
पार उतारन हार।